ਪਰਮੇਸ਼ਰ ਦੇ ਨੇੜੇ ਹੋਇਆ ਜਾ ਸਕਦਾ ਅਤੇ ਔਗਣਾ ਦੇ ਵਿੱਚੋਂ ਵੱਡਾ ਔਗਣ ਹਉਮੈ ਦਾ ਮੰਨਿਆ ਗਿਆ ਔਗਣਾ ਦੇ ਵਿੱਚੋਂ ਮੁੱਖ ਔਗਣ ਮੰਨਿਆ ਗਿਆ ਹਉਮੈ ਨੂੰ ਅਤੇ ਉਸੇ ਪ੍ਰਕਾਰ ਗੁਣਾ ਦੇ ਵਿੱਚੋਂ ਸਭ ਤੋਂ ਵੱਡਾ ਔਗਣ ਨਿਮਰਤਾ ਦਾ ਹੈ ਸਭ ਤੋਂ ਵੱਡਾ ਜੋ ਗੁਣ ਹੈ ਗੁਣਾ ਦੇ ਵਿੱਚੋਂ ਉਹ ਨਿਮਰਤਾ ਹੈ ਨਿਮਰਤਾ ਹੀ ਸਭ ਤੋਂ ਉੱਤਮ ਗੁਣ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਪੰਥ ਦੀ ਸਥਾਪਨਾ ਕਰਦੇ ਨੇ ਜਦੋਂ ਸ਼ੁਰੂ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਜੋ ਉਦਾਸੀ ਤੇ ਜਦੋਂ ਜਾਣ ਲੱਗਦੇ ਨੇ ਉਦਾਸੀਆਂ ਤੇ ਤੇ ਉਦੋਂ ਸੱਚ ਖੰਡ ਜਾਂਦੇ ਨੇ ਤੇ ਸੱਚ ਖੰਡ ਜਾ ਕੇ ਉਹ ਕੋਈ ਰਾਜ ਭਾਗ ਕੁਝ ਨਹੀਂ ਲੈ ਕੇ ਆਏ ਸਿੱਖੀ ਨੂੰ ਸਥਾਪਿਤ ਕਰਨ ਦੇ ਲਈ ਸਾਹਿਬ ਸੱਚੇ ਪਾਤਸ਼ਾਹ ਸੱਚ ਖੰਡ ਤੋਂ ਨਿਮਰਤਾ ਲੈ ਕੇ ਆਏ ਸੱਚ ਖੰਡ ਤੋਂ ਸਿੱਖੀ ਦਾ ਮਹਿਲ ਉਸਾਰਨ ਦੇ ਲਈ ਨਿਮਰਤਾ ਦੀ ਨੀਂਹ ਰੱਖੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਪੈਦਾ ਸੱਚ ਖੰਡ ਨੌ ਨਿਤ ਨਾਮ ਗਰੀਬੀ ਪਾਈ ਗਰੀਬੀ ਲੈ ਕੇ ਆਏ ਗਰੀਬੀ ਅਤੇ ਉਸੇ ਗਰੀਬੀ ਦੀ ਨੀਂਹ ਦੇ ਉੱਤੇ ਉਸੇ ਗਰੀਬੀ ਦੇ ਉੱਤੇ ਸਿੱਖੀ ਦਾ ਮਹਿਲ ਖੜਾ ਕੀਤਾ ਗਿਆ ਸਿੱਖੀ ਦਾ ਮਹਿਲ ਉਸਾਰਿਆ ਗਿਆ ਉਸੇ ਗਰੀਬੀ ਦੀ ਜੜ ਦੇ ਉੱਤੇ ਤੇ ਇਹ ਗਰੀਬੀ ਹੀ ਸਿੱਖੀ ਦੇ ਵਿੱਚ ਜੜ ਹੈ ਇਹ ਨਿਮਰਤਾ ਹੀ ਸਿੱਖੀ ਦਾ ਮੂਲ ਹੈ ਅਤੇ ਜੇ ਸਿੱਖੀ ਦੇ ਵਿੱਚੋਂ ਨਿਮਰਤਾ ਨੂੰ ਕੱਢ ਦਿੱਤਾ ਜਾਵੇ ਜੇ ਸਿੱਖੀ ਦੇ ਵਿੱਚੋਂ ਨਿਮਰਤਾ ਨੂੰ ਛੱਡ ਦਿੱਤਾ ਜਾਵੇ ਤੇ ਸਿੱਖੀ ਦੇ ਪਿੱਛੇ ਕੁਝ ਨਹੀਂ ਬਚਦਾ ਸਿੱਖੀ ਦੇ ਵਿੱਚ ਨਿਮਰਤਾ ਹੀ ਸਿੱਖੀ ਦਾ ਸਰੂਪ ਹੈ ਅਤੇ ਜੇ ਸਿੱਖੀ ਦੇ ਵਿੱਚੋਂ ਨਿਮਰਤਾ ਲਹਦਾ ਹੋ ਜਾਵੇ ਤੇ ਸਿੱਖੀ ਦੇ ਵਿੱਚ ਮਿਠਾਸ ਨਹੀਂ ਬਚਦੀ ਸਿੱਖੀ ਦੇ ਵਿੱਚ ਮਿਠਾਸ ਨਹੀਂ ਰਹਿੰਦੀ ਮਿਠਾਸ ਦਾ ਅਭਾਵ ਹੋ ਜਾਂਦਾ ਕਿਉਂਕਿ ਜੋ ਮਿਠਾਸ ਹੁੰਦੀ ਹੈ ਉਹ ਨਿਮਰਤਾ ਦੇ ਵਿੱਚ ਹੁੰਦੀ ਹੈ ਮਿਠਾਸ ਨਿਮਰਤਾ ਦੇ ਨਾਲ ਸੰਬੰਧਿਤ ਹੈ ਜਿਵੇਂ ਸ਼ੁਰੂ ਤੋਂ ਹੀ ਦਵੈਤ ਰੂਪ ਸੰਸਾਰ ਸਜਿਆ ਸ਼ੁਰੂ ਤੋਂ ਹੀ ਦੁੱਖ ਸੁੱਖ ਦਿਨ ਰਾਤ ਚੱਲਦੇ ਆਏ ਨੇ ਉਸੇ ਪ੍ਰਕਾਰ ਜਿਵੇਂ ਹੰਕਾਰ ਤੇ ਨਿਮਰਤਾ ਹੈ ਉਸੇ ਪ੍ਰਕਾਰ ਕੁੜੱਤਣ ਉਸੇ ਪ੍ਰਕਾਰ ਕੜਵਾਪਣ ਤੇ ਮਿਠਾਸ ਹੈ ਅਤੇ ਇਹ ਨਿਮਰਤਾ ਨੂੰ ਜੇ ਆਪਾਂ ਮਿਠਾਸ ਦੇ ਨਾਲ ਜੋੜਦੇ ਹਾਂ ਤੇ ਜੋ ਹਉਮੈ ਹੈ ਉਹ ਆਪਣੇ ਆਪ ਕੌੜੀ ਹੋ ਜਾਂਦੀ ਹੈ ਆਪਾਂ ਸਭ ਨੂੰ ਪਤਾ ਕਿ ਜਦੋਂ ਆਪਾਂ ਹੰਕਾਰ ਦੇ ਵਿੱਚ ਹੋ ਕੇ ਵਿਚਰਦੇ ਹਾਂ ਜਾਂ ਕੋਈ ਹੰਕਾਰੀ ਪੁਰਸ਼ ਗੱਲ ਕਰਦਾ ਉਹਦੇ ਬੋਲਾਂ 'ਚੋਂ ਕੁੜੱਤਣ ਹੁੰਦੀ ਹੈ ਉਹਦੇ ਵਿੱਚ ਕੁੜੱਤਣ ਹੈ ਅਤੇ ਨਿਮਰਤਾ ਦੇ ਵਿੱਚ ਮਿਠਾਸ ਹੈ ਨਿਮਰਤਾ ਦੇ ਵਿੱਚ ਹੀ ਮਿਠਾਸ ਹੈ ਅਤੇ ਨਿਮਰਤਾ ਧਾਰਨ ਕਰਨ ਦੇ ਨਾਲ ਮਨ ਵਿੱਚ ਸ਼ੁੱਭ ਗੁਣਾਂ ਦਾ ਆਗਾਜ਼ ਹੋ ਜਾਂਦਾ ਸ਼ੁੱਭ ਗੁਣ ਆ ਜਾਂਦੇ ਨੇ ਤੇ ਹੰਕਾਰ ਦੇ ਨਾਲ ਜਿਹੜਾ ਮਨੁੱਖ ਉੱਚਾ ਉੱਠਦਾ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਮਿਠਾਸ ਗੁੰਮ ਜਾਂਦੀ ਜਦੋਂ ਆਦਮੀ ਨਿਮਰਤਾ ਨੂੰ ਤਿਆਗਦਾ ਉਹ ਮਿਠਾਸ ਨੂੰ ਵੀ ਤਿਆਗ ਦਿੰਦਾ ਉੱਚਾ ਹੋਣ ਦੇ ਨਾਲ ਮਿਠਾਸ ਘਟ ਜਾਂਦੀ ਹੈ ਅਤੇ ਬੋਲਾਂ ਦੇ ਵਿੱਚ ਕੁੜੱਤਣ ਆ ਜਾਂਦੀ ਹੈ ਫਿੱਕਾਪਣ ਆ ਜਾਂਦਾ ਫਿੱਕੇ ਹੋ ਜਾਂਦੇ ਨੇ ਸਾਡੇ ਬੋਲ ਗੁਰਬਾਣੀ ਦੇ ਵਿੱਚ ਇੱਕ ਹੰਕਾਰੀ ਪੁਰਸ਼ ਦੀ ਤੁਲਨਾ ਸਿਮਲ ਰੁੱਖ ਦੇ ਨਾਲ ਕੀਤੀ ਗਈ ਸਿਮਲ ਰੁੱਖ ਦੇ ਨਾਲ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਗਿਆ ਨਿਮਰਤਾ ਦੇ ਮਨ ਦੇ ਵਿੱਚ ਜਿਵੇਂ ਸਾਡੇ ਮਨ ਦੇ ਵਿੱਚ ਜੇ ਨਿਮਰਤਾ ਆ ਜਾਏ ਤੇ ਮਨ ਮਿਠਾਸ ਨਾਲ ਭਰ ਜਾਂਦਾ ਉਸੇ ਪ੍ਰਕਾਰ ਗੁਰਬਾਣੀ ਵਿੱਚ ਸਾਹਿਬ ਫਰਮਾਉਂਦੇ ਨੇ ਸਿਮਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ ਸਿਮਲ ਰੁੱਖ ਜੇ ਤੁਸੀਂ ਚਾਹੁੰਦੇ ਹੋ ਵੇਖਣਾ ਕਿ ਕਿਵੇਂ ਹੈ ਮਿਠਾਸ ਨਿਮਰਤਾ ਦੇ ਵਿੱਚ ਤੇ ਸਿਮਲ ਰੁੱਖ ਵੱਲ ਵੇਖ ਇੱਕ ਹੰਕਾਰੀ ਪੁਰਸ਼ ਦਾ ਉਹ ਦ੍ਰਿਸ਼ਟਾਂਤ ਦਿੰਦੇ ਨੇ ਕਿ ਸਿਮਲ ਰੁੱਖ ਹੰਕਾਰ ਕਰਕੇ ਉੱਚਾ ਹੋ ਗਿਆ ਸਿਮਲ ਰੁੱਖ ਹੰਕਾਰ ਕਰਕੇ ਲੰਮਾ ਹੋ ਗਿਆ ਚੌੜਾ ਹੋ ਗਿਆ ਬੜਾ ਉੱਚਾ ਤਣ ਗਿਆ ਹੰਕਾਰ ਦੇ ਨਾਲ ਤੇ ਇਹਦਾ ਉਹਨੂੰ ਕੀ ਫਾਇਦਾ ਹੋਇਆ ਇਸ ਦਾ ਉਸਨੂੰ ਕੀ ਉਹਦੇ ਤੇ ਪ੍ਰਭਾਵ ਪਿਆ ਉਹਦੇ ਹੰਕਾਰ ਦਾ ਸਿਮਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਉਹਦੇ ਅੰਦਰੋਂ ਮਿਠਾਸ ਮੁੱਕ ਗਈ ਉਹਦੇ ਫਲਾਂ ਦੇ ਅੰਦਰੋਂ ਮਿਠਾਸ ਖਤਮ ਹੋ ਗਈ ਫਿੱਕੇ ਹੋ ਗਏ ਉਹਦੇ ਫਲ ਫੁੱਲਾਂ ਦੇ ਵਿੱਚੋਂ ਸੁਗੰਧੀ ਜਾਂਦੀ ਰਹੀ ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ, ਉਸ ਦੇ ਪੱਤੇ ਵੀ ਕਿਸੇ ਕੰਮ ਨਹੀਂ ਆਏ। ਹੰਕਾਰੀ ਹੋਣ ਕਰਕੇ, ਹੰਕਾਰ ਧਾਰਨ ਕਰ ਲਿਆ, ਉੱਚਾ ਹੋ ਗਿਆ, ਉਸ ਕੋਲੋਂ ਕਿਸੇ ਦਾ ਵੀ ਭਲਾ ਨਹੀਂ ਹੋਇਆ। ਜਿਹੜਾ ਵੀ ਕੋਈ ਉਸਦੇ ਕੋਲ ਆਸ ਕਰਕੇ ਆਇਆ ਉਹ ਖਾਲੀ ਗਿਆ, ਉਸ ਦੀ ਆਸ ਨਹੀਂ ਪੂਰੀ ਹੋਈ। ਸਿਮਲ ਰੁੱਖ ਸਰਾਏ ਰਾ ਅਤ ਦੀਰਗਿਅਤ ਮੁੱਚ ਹੋਏ, ਜੇ ਆਵੈ ਆਸ ਕਰ ਜਾਏ ਨਿਰਾਸੇ ਇਤ। ਉਹ ਨਿਰਾਸ਼ਾਵਾਨ ਹੋ ਕੇ ਗਿਆ, ਉਹਦੀ ਆਸ ਨਹੀਂ ਪੂਰੀ ਹੋ ਸਕੀ। ਉਸ ਨੂੰ ਕਿਸੇ ਨੂੰ ਵੀ ਸਿਮਲ ਰੁੱਖ ਦੇ ਕੋਲੋਂ ਕੋਈ ਲਾਭ ਨਹੀਂ ਹੋਇਆ। ਸਾਹਿਬ ਫਰਮਾਉਂਦੇ ਪਏ ਹਨ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆ ਤਤ। ਨਿਮਰਤਾ ਦੇ ਵਿੱਚ ਮਿਠਾਸ ਹੈ, ਨਿਮਰਤਾ ਹੀ ਸਿੱਖੀ ਦਾ ਮੂਲ ਹੈ, ਨਿਮਰਤਾ ਹੀ ਸਿੱਖੀ ਦੀ ਜੜ ਹੈ, ਨਿਮਰਤਾ ਦੇ ਉੱਤੇ ਹੀ ਸਿੱਖੀ ਦਾ ਮਹਿਲ ਖੜਾ ਹੈ। ਇਹ ਨਿਮਰਤਾ, ਸਿਮਲ ਰੁੱਖ ਉੱਚਾ ਹੋ ਗਿਆ ਅਤੇ ਉਹਦੇ ਉੱਚੇ ਹੋਣ ਕਾਰਨ ਉਹਨੂੰ ਸੰਸਾਰ ਤੇ ਕੋਈ ਮਾਣ ਸਨਮਾਨ ਨਹੀਂ ਦਿੱਤਾ ਗਿਆ, ਉਹਨੂੰ ਸੰਸਾਰ ਤੇ ਕੋਈ ਉੱਚਾ ਰੁਤਬਾ ਹਾਸਲ ਨਹੀਂ ਹੋਇਆ। ਇਸੇ ਪ੍ਰਕਾਰ ਸਾਹਿਬ ਫਰਮਾਉਂਦੇ ਨੇ ਕਿ ਉੱਚਾ ਹੋਵੇਗਾ ਤੇ ਮਾਣ, ਤੂੰ ਇਹ ਸੋਚੇਗਾ ਕਿ ਮੇਰਾ ਮਾਣ ਵੱਧਦਾ, ਪਰ ਤੇਰਾ ਮਾਣ ਵੱਧਦਾ ਨਹੀਂ, ਤੇਰਾ ਮਾਣ ਘਟਦਾ ਹੈ ਉੱਚੇ ਹੋਇਆ। ਕਿਉਂਕਿ ਆਦਮੀ ਜਿੰਨਾ ਉੱਚਾ ਹੁੰਦਾ, ਆਦਮੀ ਜਿੰਨਾ ਉੱਚਾ ਉੱਠਦਾ, ਆਦਮੀ ਉੱਚਾ ਤੇ ਹੁੰਦਾ ਪਰ ਸੰਸਾਰ ਦੀ ਨਿਗਾਹ ਦੇ ਵਿੱਚ, ਆਦਮੀ ਉੱਚਾ ਤੇ ਉੱਠਦਾ ਪਰ ਜੱਗ ਦੀ ਨਿਗਾਹ ਦੇ ਵਿੱਚ। ਕਿਉਂਕਿ ਆਦਮੀ ਜਦੋਂ ਸੰਸਾਰਿਕ ਤੌਰ ਤੇ ਉੱਚਾ ਹੁੰਦਾ ਉਹ ਜੱਗ ਦੀ ਨਿਗਾਹ ਚ ਉੱਚਾ ਹੁੰਦਾ, ਤੇ ਜਦੋਂ ਉਹ ਨਿਮਰਤਾ ਧਾਰਨ ਕਰਦਾ, ਜਦੋਂ ਉਹ ਆਪਣੇ ਮਨ ਨੂੰ ਨੀਵਾਂ ਕਰਦਾ, ਉਹ ਰੱਬ ਦੀ ਨਿਗਾਹ ਚ ਉੱਚਾ ਹੁੰਦਾ, ਉਹ ਰੱਬ ਦੀ ਨਿਗਾਹ ਦੇ ਵਿੱਚ ਸਨਮਾਨ ਯੋਗ ਹੋ ਜਾਂਦਾ। ਜਦੋਂ ਆਦਮੀ ਆਪਣੇ ਮਨ ਦੇ ਵਿੱਚ ਹਉਮੈ ਲੈ ਕੇ ਆਉਂਦਾ, ਅਹੰਕਾਰ ਲੈ ਕੇ ਆਉਂਦਾ, ਆਪਣੇ ਰੁਤਬੇ ਨੂੰ ਵੱਡਾ ਦੱਸਦਾ, ਵੱਡਾ ਬਣਾਉਂਦਾ, ਉਹ ਸੰਸਾਰ ਦੀ ਨਿਗਾਹ ਦੇ ਵਿੱਚ ਉੱਚਾ ਉੱਠਦਾ। ਤੇ ਜਦੋਂ ਆਦਮੀ ਆਪਣੇ ਮਨ ਦੇ ਵਿੱਚੋਂ ਹਉਮੈ ਨੂੰ ਦੂਰ ਕਰਦਾ, ਜਦੋਂ ਆਦਮੀ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਜਾਣਦਾ, ਉਦੋਂ ਉਹ ਕਰਤਾਰ ਦੀ ਨਿਗਾਹ ਦੇ ਵਿੱਚ ਉੱਚਾ ਹੁੰਦਾ, ਉਦੋਂ ਉਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਪ੍ਰਵਾਨ ਚੜ ਜਾਂਦਾ। ਉੱਚਾ ਹੋਣਾ ਹੈ ਤੇ ਨੀਵਾਂ, ਗੁਰਬਾਣੀ ਵਿੱਚ ਸਾਹਿਬ ਫਰਮਾਉਂਦੇ ਨੇ, ਤਰ ਤਾਰਾਜੂ ਤੁਲੀਐ ਨਿਵੈ ਸੋ ਗੌਰਾ ਹੋਏ। ਤੁਸੀਂ ਤੱਕੜੀ ਧਰ ਕੇ ਵੇਖ ਲਓ, ਜਿਹੜਾ ਪਾਸਾ ਉਹਦਾ ਚੁੱਕ ਜਾਵੇਗਾ, ਜਿਹੜਾ ਪਾਸਾ ਨੀਵਾਂ ਹੋ ਜਾਊ ਉਹੀ ਪਾਰਾ ਹੋਵੇਗਾ, ਜਿਹੜਾ ਪਾਸਾ ਚੁੱਕ ਜਾਵੇਗਾ ਉਹੀ ਉੱਚਾ ਹੋਵੇਗਾ। ਇਸੇ ਪ੍ਰਕਾਰ ਦੱਸਿਆ ਜਾਂਦਾ ਕਿ ਹਮੇਸ਼ਾ ਮਾਣ ਸਨਮਾਨ ਨੀਵੇਂ ਨੂੰ ਮਿਲਦਾ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਆਪਣੀਆਂ ਵਾਰਾਂ ਦੇ ਵਿੱਚ ਕਿ ਤੂੰ ਆਪਣੇ ਸਿਰ ਵੱਲ ਵੇਖ, ਆਪਣੇ ਸਿਰ ਵੱਲ ਧਿਆਨ ਕਰ, ਤੇਰਾ ਸਿਰ ਹੰਕਾਰ ਕਰਕੇ ਉੱਚਾ ਹੋ ਗਿਆ ਤੇ ਇਹਦਾ ਇਹਨੂੰ ਕੀ ਫਲ ਮਿਲਿਆ। ਸਿਰ ਉੱਚਾ ਹੰਕਾਰ ਕਰ, ਵਲਦੇ ਪੱਗ ਵਲਾਈ ਡੇਰੀ, ਵੱਡਾ ਹੋ ਗਿਆ ਏ ਤੇ ਵਲ ਮਾਰ ਕੇ ਪੱਗ ਬੰਨੀ ਗਈ, ਇਹਦਾ ਇਹ ਹੰਕਾਰ ਕਰਕੇ ਉੱਚਾ ਹੋਇਆ ਸੀ, ਇਹਨੂੰ ਸਨਮਾਨ ਨਹੀਂ ਕੋਈ ਮਿਲਿਆ। ਅੱਖੀ ਮੁਗਲ ਨਾ ਪੂਜੀਆਂ, ਕਰ ਕਰ ਵੇਖਣ ਮੇਰੀ ਤੇਰੀ, ਅੱਖਾਂ ਨੂੰ ਸਨਮਾਨ ਨਹੀਂ ਮਿਲਿਆ, ਅੱਖਾਂ ਦੀ ਪੂਜਾ ਨਹੀਂ ਹੋਈ, ਅੱਖਾਂ ਨੂੰ ਉੱਤਮ ਨਹੀਂ ਮੰਨਿਆ ਗਿਆ, ਅੱਖਾਂ ਨੂੰ ਪੂਜਨੀਕ ਨਹੀਂ ਬਣੀਆਂ, ਕਿਉਂਕਿ ਉਹ ਵੀ ਉੱਚੀਆਂ ਹੋ ਗਈਆਂ, ਉਹਨਾਂ ਵਿੱਚ ਵੀ ਔਗਣ ਆ ਗਏ, ਉਹ ਵੀ ਮੇਰੀ ਤੇਰੀ ਕਰਕੇ ਵੇਖਣ ਲੱਗ ਪਈਆਂ, ਉਹ ਵੀ ਮੇਰੀ ਤੇਰੀ ਕਰਕੇ ਸੰਸਾਰ ਨੂੰ ਦੇਖਦੀਆਂ ਸਨ, ਆਪਣਾ ਪਰਾਇਆ ਜਾਣ ਕੇ। ਅੱਗੇ ਭਾਈ ਸਾਹਿਬ ਫਰਮਾਉਂਦੇ ਹਨ, ਨੱਕ ਨੱਕ ਕੋਈ ਪੂਜਦਾ, ਖਾਏ ਮਰੋੜੀ ਮਨੀ ਕਨੇਰੀ, ਨੱਕ ਦੀ ਪੂਜਾ ਨਹੀਂ ਹੋਈ, ਉਹ ਉੱਚਾ ਸੀ, ਨੱਕ ਨੂੰ ਪੂਜਿਆ ਨਹੀਂ ਗਿਆ, ਉਹ ਹੰਕਾਰ ਕਰਕੇ ਉੱਚਾ ਹੋ ਗਿਆ। 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਨੱਕ ਆਦਮੀ ਮਰੋੜਦਾ, ਨੱਕ ਦੀ ਪੂਜਾ ਨਹੀਂ ਹੋਈ, ਨੱਕ ਨੂੰ ਪੂਜਿਆ ਨਹੀਂ ਗਿਆ, ਨੱਕ ਦਾ ਸਨਮਾਨ ਨਹੀਂ ਹੋਇਆ। ਉੱਚੇ ਕੰਧ ਨਾ ਪੂਜੀਆਂ, ਉਸਤਤ ਨਿੰਦਿਆ ਭਲੀ ਭਲੇਰੀ, ਕੰਨਾਂ ਨੂੰ ਨਹੀਂ ਪੂਜਿਆ ਗਿਆ, ਕੰਨਾਂ ਨੂੰ ਨਹੀਂ ਉਹ ਸਨਮਾਨ ਮਿਲਿਆ, ਕੰਨ ਨਹੀਂ ਉਹ ਰੁਤਬਾ ਹਾਸਲ ਕਰ ਸਕੇ ਇਸ ਜਗਤ ਦੀ। ਇਹ ਉਸਤਤ ਨਿੰਦਿਆ, ਇਹ ਸੁਣਦੇ ਰਹਿ ਆਪਣੇ ਕੰਨਾਂ ਦੇ ਨਾਲ, ਇਹ ਕੰਨ ਇਸ ਕਰਕੇ ਉੱਤਮ ਨਹੀਂ ਹੋਏ, ਇਹਨਾਂ ਦੇ ਵਿੱਚ ਵੀ ਔਗਣ ਹੈ। ਤੇ ਫਿਰ ਅੱਗੇ ਭਾਈ ਸਾਹਿਬ ਫਰਮਾਉਂਦੇ ਨੇ, ਬੋਲੋ ਜੀਬ ਨਾ ਪੂਜੀਐ, ਬੋਲੋ ਜੀਬ ਨਾ ਪੂਜੀਐ, ਰਸ ਕਸ ਬਹ ਚੱਖੀ ਦੰਦ ਘੇਰੀ, ਇਹ ਵੀ ਸਵਾਦਾਂ ਦੇ ਵਿੱਚ ਫਸ ਗਈ, ਜੀਵ ਦੀ ਪੂਜਾ ਨਹੀਂ ਹੋਈ, ਇਸ ਨੂੰ ਵੀ ਸਨਮਾਨ ਨਹੀਂ ਮਿਲਿਆ। ਤੇ ਫਿਰ ਪੁੱਛਿਆ ਜਾਂਦਾ ਕਿ ਸਨਮਾਨ ਮਿਲਿਆ ਤੇ ਕਿਸ ਨੂੰ ਮਿਲਿਆ, ਆਦਰ ਹੋਇਆ ਤੇ ਫਿਰ ਕਿਸਦਾ ਹੋਇਆ। ਤੇ ਫਿਰ ਅੰਤ ਤੇ ਭਾਈ ਸਾਹਿਬ ਫਰਮਾਉਂਦੇ ਨੇ, ਨੀਵੇਂ ਚਰਨ ਪੂਜ ਹੱਥ ਕੇਰੀ, ਤੇਰੇ ਚਰਨ ਜਦੋਂ ਵੀ ਮੱਥਾ ਟਿਕਿਆ ਕਿਸੇ ਨੂੰ ਚਰਨਾਂ ਤੇ ਟਿਕਿਆ, ਜਦੋਂ ਵੀ ਕਿਸੇ ਨੇ ਸਿਰ ਚੁਕਾਇਆ ਚਰਨਾਂ ਤੇ ਝੁਕਿਆ, ਸਿਰ ਉੱਚਾ ਹੋਇਆ ਹੰਕਾਰ ਕਰਕੇ, ਆਪਣੇ ਆਪ ਨੂੰ ਆਪਣੇ ਆਪ ਵਿੱਚ ਸਭ ਤੋਂ ਉੱਚਾ, ਸਾਰਿਆਂ ਤੋਂ ਉੱਤਮ ਹੈ, ਚਰਨ ਸਭ ਤੋਂ ਨੀਵੇਂ ਹਨ, ਪਰ ਸਿਰ ਨੂੰ ਵੀ ਚਰਨਾਂ ਤੇ ਝੁਕਣਾ ਪਿਆ, ਸਿਰ ਨੂੰ ਵੀ ਚਰਨਾਂ ਅੱਗੇ ਨਿਵਣਾ ਪਿਆ, ਕਿਉਂਕਿ ਆਦਮੀ ਜੇ ਉੱਚਾ ਹੁੰਦਾ ਤੇ ਸੰਸਾਰ ਦੀ ਨਗਾਹ ਦੇ ਵਿੱਚ, ਕਰਤਾਰ ਦੀ ਦੇ ਵਿੱਚ ਨਹੀਂ। ਚਰਨ ਨੀਵੇਂ ਹੋ ਗਏ, ਨਿਮਰਤਾ ਧਾਰਨ ਕਰ ਲਈ, ਉਹਨਾਂ ਨੇ ਸਾਰੇ ਸਰੀਰ ਦਾ ਭਾਰ ਚੁੱਕਿਆ ਤੇ ਉਸ ਦੀ ਪੂਜਾ ਹੋਈ, ਉਸ ਨੂੰ ਉੱਤਮ ਮੰਨਿਆ ਗਿਆ। ਦੱਸਦੇ ਨੇ ਕਿ ਤੂੰ ਚਰਨਾਂ ਵਰਗਾ ਹੋ ਜਾ, ਪਰ ਭਾਈ ਸਾਹਿਬ ਅੱਗੇ ਫਰਮਾਉਂਦੇ ਨੇ ਕਿ ਚਰਨਾਂ ਤੇ ਤੂੰ ਟਿਕਿਆ ਨਾ ਰਵੀ, ਚਰਨਾਂ ਤੋਂ ਵੀ ਅੱਗੇ ਵੱਧ, ਚਰਨਾਂ ਤੋਂ ਵੀ ਥੱਲੇ ਨਿਗਾਹ ਮਾਰ, ਚਰਨਾਂ ਤੋਂ ਵੀ ਨੀਵੀਂ ਕੋਈ ਚੀਜ਼ ਹੈ, ਚਰਨਾਂ ਤੋਂ ਵੀ ਨਿਮਰਤਾਵਾਨ ਕੋਈ ਚੀਜ਼ ਹੈ। ਭਾਈ ਸਾਹਿਬ ਫਰਮਾਉਂਦੇ ਨੇ ਧਰਤੀ ਪੈਰਾਂ ਹੇਠ ਹੈ, ਧਰਤੀ ਹੈ ਪੈਰਾਂ ਦੇ ਹੇਠ, ਧਰਤੀ ਚਰਨਾਂ ਦੇ ਵੀ ਥੱਲੇ ਹੈ, ਧਰਤੀ ਦੀ ਨਿਮਰਤਾ ਵੱਲ ਵੇਖ, ਧਰਤੀ ਦੇ ਵੱਲ ਧਿਆਨ ਮਾਰ। ਭਾਈ ਸਾਹਿਬ ਫਰਮਾਉਂਦੇ ਹਨ, ਕਹਿੰਦੇ ਨੇ ਜਿਉ ਧਰਤੀ ਧੀਰਜ ਧਰਮਸਾਲ, ਮੂਹਰੀ ਮਸਕੀਨੀ, ਧਰਤੀ ਧੀਰਜਵਾਨ ਹੈ, ਨਿਮਰਤਾਵਾਨ, ਚਰਨਾਂ ਤੋਂ ਵੀ ਨੀਵੀ, ਆਪਣੇ ਆਪ ਨੂੰ ਮਸਕੀਨ ਜਾਣਨ ਵਾਲੀ, ਆਪਣੇ ਆਪ ਨੂੰ ਸਭ ਤੋਂ ਨੀਵੀ ਜਾਣਨ ਵਾਲੀ ਹੈ ਧਰਤੀ। ਇਸ ਧਰਤੀ ਦੇ ਵਿੱਚ ਚਾਹੇ ਕਿਸੇ ਨੇ ਜੋ ਮਰਜ਼ੀ ਬੀਜਿਆ, ਉਸ ਨੂੰ ਉਵੇਂ ਦਾ ਫਲ ਮਿਲਿਆ। ਭਾਈ ਸਾਹਿਬ ਫਰਮਾਉਂਦੇ ਨੇ ਸਬਦੋਂ ਨੀਵੀ ਹੋਏ ਰਹੇ, ਸਬਦੋਂ ਨੀਵੀ ਹੋਏ ਰਹੇ, ਇਹ ਸਾਰਿਆਂ ਤੋਂ ਨੀਵੀ ਹੋਈ ਰਹੀ, ਸਾਰਿਆਂ ਤੋਂ ਨਿਮਰਤਾਵਾਨ ਹੋਈ ਰਹੀ ਹੈ। ਕਦੀ ਵੀ ਇਸ ਨੇ ਆਪਣਾ ਮਾਣ ਨਹੀਂ ਜਤਾਇਆ, ਕਦੀ ਵੀ ਇਸ ਨੇ ਆਪਣੇ ਆਪ ਨੂੰ ਉੱਚਾ ਨਹੀਂ ਜਨਾਇਆ। ਕੋਈ ਹਰ ਮੰਦਰ ਕਰੈ ਕੋ ਕਰੈ ਅਰੂੜੀ, ਕਿਸੇ ਨੇ ਇਹ ਤੇ ਸੋਨੇ ਦੇ ਮੰਦਰ ਬਣਾ ਦਿੱਤੇ, ਕਿਸੇ ਨੇ ਇਸ ਨੂੰ ਸੋਨੇ ਨਾਲ ਮੜ ਦਿੱਤਾ, ਕਿਸੇ ਨੇ ਰੂੜੀਆਂ ਦੇ ਢੇਰ ਲਾ ਦਿੱਤੇ, ਇਹਨੇ ਕਿਸੇ ਨੂੰ ਕੁਝ ਨਹੀਂ ਆਖਿਆ, ਚੁੱਪ ਕੀਤੀ ਰਹੀ ਨਿਮਰਤਾ ਦੇ ਵਿੱਚ, ਪੈਰਾਂ ਹੇਠ ਲਤਾੜੀਐ, ਇਹ ਪੈਰਾਂ ਦੇ ਹੇਠ ਇਹਨੂੰ ਲਤਾੜਿਆ ਗਿਆ। ਪਰ ਰਚ ਸਾਧੂ ਧੂੜੀ, ਇਹ ਨਿਮਰਤਾ ਸੀ ਧਰਤੀ ਦੀ, ਇਹ ਨਿਮਰਤਾ ਹੈ ਧਰਤੀ ਦੀ, ਇਹ ਧਰਤੀ ਦਾ ਨਿਉਣਾ ਹੈ, ਇਹ ਧਰਤੀ ਦੇ ਗੁਣ ਹਨ। ਅੱਗੇ ਭਾਈ ਸਾਹਿਬ ਫਰਮਾਉਂਦੇ ਨੇ ਧਰਤੀ ਤੋਂ ਵੀ ਅੱਗੇ ਕੋਈ ਚੀਜ਼ ਹੈ, ਧਰਤੀ ਜੇ ਨਿਮਰਤਾਵਾਨ ਹੋਈ ਤੇ ਉਹਨੂੰ ਸਨਮਾਨ ਮਿਲਿਆ, ਉਹਨੂੰ ਮਾਂ ਕਹਿ ਕੇ ਸਤਕਾਰਿਆ ਗਿਆ। ਪਰ ਅੱਗੇ ਕਹਿੰਦੇ ਨੇ ਕਿ ਧਰਤੀ ਪੈਰਾਂ ਹੇਠ ਹੈ, ਜੇ ਧਰਤੀ ਪੈਰਾਂ ਦੇ ਹੇਠ ਹੈ ਤੇ ਧਰਤੀ ਤੋਂ ਵੀ ਥੱਲੇ ਕੋਈ ਚੀਜ਼ ਹੈ, ਧਰਤੀ ਪੈਰਾਂ ਹੇਠ ਹੈ, ਪੈਰਾਂ ਹੇਠ ਵਸੰਦਾ ਪਾਣੀ, ਧਰਤੀ ਹੇਠ ਵਸੰਦਾ ਪਾਣੀ, ਧਰਤੀ ਦੇ ਥੱਲੇ ਪਾਣੀ ਹੈ, ਤੇ ਪਾਣੀ ਦੇ ਵਿੱਚ ਕੀ ਗੁਣ ਆਏ, ਜੇ ਉਹ ਨਿਮਰਤਾਵਾਨ ਸੀ, ਪਾਣੀ ਕਿਵੇਂ ਨਿਮਰਤਾਵਾਨ ਹੈ। ਭਾਈ ਸਾਹਿਬ ਉੱਤਰ ਦਿੰਦੇ ਨੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਮਾਣ ਨੂੰ, ਪਾਣੀ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ, ਪਾਣੀ ਹਮੇਸ਼ਾ ਨੀਵੇਂ ਪਾਸੇ ਨੂੰ ਚੱਲਦਾ, ਉਸ ਨੇ ਮਾਣ ਨਹੀਂ ਕਦੀ ਕੀਤਾ ਪਾਣੀ ਨੇ, ਪਾਣੀ ਚੱਲੇ ਨਿਮਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ, ਅਤੇ ਪਾਣੀ ਨੀਵੇਂ ਪਾਸੇ ਚੱਲਦਾ ਇਸ ਕਰਕੇ ਉਹ ਨਿਰਮਲ ਹੋ ਗਿਆ, ਪਾਣੀ ਨੀਵੇਂ ਪਾਸੇ ਚੱਲਣ ਕਰਕੇ ਮਲ ਤੋਂ ਰਹਿਤ ਹੋ ਗਿਆ, ਪਾਣੀ ਦੇ ਵਿੱਚ ਮੈਲ ਕੋਈ ਨਹੀਂ, ਉਹ ਸ਼ੁੱਧ ਹੋ ਗਿਆ, ਉਹ ਸੀਤਲ ਹੋ ਗਿਆ। ਇਸੇ ਕਰਕੇ ਜਿਹੜਾ ਗੁਰਮੁਖ ਨੀਵੇਂ ਪਾਸੇ ਨੂੰ ਚੱਲਦਾ, ਆਪਣੇ ਮਨ ਨੂੰ ਨੀਵਾਂ ਰੱਖਦਾ, ਆਪਣੇ ਮਨ ਨੂੰ ਨਿਮਰਤਾ ਦੇ ਸਹਿਤ ਰੱਖਦਾ, ਉਸ ਦੇ ਵਿੱਚੋਂ ਵੀ ਮਲ ਚਲੀ ਜਾਂਦੀ ਹੈ, ਉਹ ਵੀ ਸੀਤਲ ਹੋ ਜਾਂਦਾ, ਉਸ ਦੇ ਵਿੱਚ ਵੀ ਠੰਡਕ ਆ ਜਾਂਦੀ ਹੈ, ਉਹਦੇ ਵਿੱਚੋਂ ਵੀ ਔਗਣ ਦੂਰ ਹੋ ਜਾਂਦੇ ਨੇ। ਫਰਮਾਉਂਦੇ ਪਏ ਨੇ ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੋਏ, ਸਭਨਾ ਅੰਦਰ ਇੱਕੋ ਜਾਣੀ, ਜਿਹੜੇ ਮਰਜ਼ੀ ਰੰਗ ਚ ਪਾ ਦੇ ਉਸੇ ਦਾ ਰੂਪ ਹੋ ਜਾਂਦਾ, ਆਪਣਾ ਆਪਾ ਮਿਟਾ ਦਿੰਦਾ, ਉਹਨੇ ਆਪਣੀ ਹਉਮੈ ਨੂੰ ਦੂਰ ਕਰ ਲਿਆ, ਉਹਨੇ ਆਪਣੇ ਆਪ ਦੇ ਅਸਤਿਤਵ ਨੂੰ ਮੇਟ ਲਿਆ, ਉਹ ਨਿਮਰਤਾ ਆਪਣੇ ਹੰਕਾਰ ਨੂੰ ਮੇਟਿਆ ਉਹਨੇ। ਬਹੁ ਰੰਗੀ ਇੱਕ ਰੰਗ ਹੋਏ, ਸਭਨਾ ਅੰਦਰ ਇੱਕੋ ਜਾਣੀ, ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਿਰਤੀ ਹਾਣੀ, ਧੁੱਪ ਵਿੱਚ ਰੱਖ ਦੋ ਤੱਤਾ ਹੋ ਜਾਊ, ਠੰਡ ਵਿੱਚ ਛਾਵੇਂ ਰੱਖ ਦੋ ਠੰਡਾ ਹੋ ਜਾਊ, ਆਪਣੇ ਅਸਤਿਤਵ ਨੂੰ ਗਵਾ ਕੇ, ਕਿਉਂਕਿ ਪਾਣੀ ਆਪ ਕੁਝ ਵੀ ਨਹੀਂ, ਨਾ ਉਹ ਤੱਤਾ ਨਾ ਠੰਡਾ, ਉਹ ਕੀਤਿਆਂ ਹੁੰਦਾ, ਜੇ ਕਰੋਗੇ ਤੇ ਠੰਡਾ ਹੋ ਜਾਊ, ਤੇ ਕਰੋਗੇ ਤੇ ਤੱਤਾ ਹੋ ਜਾਊ, ਜੇ ਆਪਾਂ ਪਾਣੀ ਇਸੇ ਪ੍ਰਕਾਰ ਹਾਲਾਤ ਪਾਣੀ ਨੂੰ ਤੱਤਾ ਠੰਡਾ ਕਰਦੇ ਨੇ, ਪਾਣੀ ਆਪ ਕੁਝ ਨਹੀਂ, ਤੇ ਜੇ ਪਾਣੀ ਤੱਤਾ ਠੰਡਾ ਹੁੰਦਾ ਵੀ ਹੈ ਤੱਤਾ ਪਰਉਪਕਾਰ ਠੰਡ ਉਹ ਤਪਦਾ ਹੈ ਤੇ ਤਾਂ ਵੀ ਪਰਉਪਕਾਰ ਦੇ ਲਈ ਤਪਦਾ ਪਰਉਪਕਾਰ ਨੂੰ, ਤੇ ਜੇ ਠੰਡਾ ਪਰਉਪਕਾਰ ਵਹਾਣੀ ਜੇ ਠੰਡਾ ਉਹ ਕੀਤਾ ਜਾਂਦਾ ਜਾਂ ਹੁੰਦਾ ਹੈ ਤੇ ਉਹ ਵੀ ਪਰਉਪਕਾਰ ਦੇ ਲਈ। ਇਸੇ ਪ੍ਰਕਾਰ ਗੁਰੂ ਦਾ ਸਿੱਖ ਜੇ ਤਪਦਾ ਹੈ ਕਦੀ, ਜੇ ਰੋਹ ਵਿੱਚ ਵੀ ਆਉਂਦਾ, ਜੇ ਉਹਨੂੰ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਤਲਵਾਰ ਵੀ ਚੁੱਕਣੀ ਪੈਂਦੀ ਹੈ ਤੇ ਪਰਉਪਕਾਰ ਦੇ ਲਈ, ਤੇ ਜੇ ਉਹ ਠੰਡਾ ਵੀ ਹੁੰਦਾ ਤੇ ਤਾਂ ਵੀ ਪਰਉਪਕਾਰ ਦੇ ਲਈ, ਜੇ ਉਹ ਮਨ ਦੇ ਵਿੱਚ ਨਿਮਰਤਾ ਲੈ ਕੇ ਆਉਂਦਾ ਤੇ ਪਰਉਪਕਾਰ ਦੇ ਲਈ, ਪਰਉਪਕਾਰੀ ਹੈ ਸਿੱਖ। ਭਾਈ ਸਾਹਿਬ ਫਰਮਾਉਂਦੇ ਹਨ ਕਿ ਗੁਰਸਿੱਖੀ ਦੀ ਇਹ ਨਿਸ਼ਾਨੀ, ਇਹੀ ਨਿਸ਼ਾਨੀ ਹੈ ਗੁਰਸਿੱਖੀ ਦੀ, ਇਹ ਇੱਥੋਂ ਹੀ ਪਛਾਣ ਹੁੰਦੀ ਹੈ ਗੁਰਸਿੱਖ ਦੀ। ਗੁਰਸਿੱਖ ਨਿਮਰਤਾਵਾਨ ਹੁੰਦਾ, ਗੁਰਸਿੱਖੀ ਅਧਾਰਤ ਹੀ ਨਿਮਰਤਾ ਤੇ। ਭਗਤ ਕਬੀਰ ਜੀ ਗੁਰਬਾਣੀ ਵਿੱਚ ਫਰਮਾਉਂਦੇ ਨੇ, ਉਹ ਦੱਸਦੇ ਹਨ ਮਾਰਗ ਪ੍ਰਭੂ ਤੱਕ ਪਹੁੰਚਣ ਦਾ, ਉਹ ਦੱਸਦੇ ਨੇ ਰਸਤਾ, ਉਹ ਜਰੀਆ ਕਿ ਕਿਵੇਂ ਪ੍ਰਭੂ ਤੱਕ ਪਹੁੰਚਿਆ ਜਾਂਦਾ, ਉਹ ਕਦਮ ਦੱਸਦੇ ਨੇ, ਉਹ ਸਟੈਪ ਦੱਸਦੇ ਨੇ ਕਿ ਕਿਹਨਾਂ ਦੇ ਜਰੀਏ ਪਰਮੇਸ਼ਰ ਤੱਕ ਕਿਵੇਂ ਪਹੁੰਚਿਆ ਜਾਂਦਾ। ਉਹ ਦੱਸਦੇ ਨੇ ਕਿ ਸਭ ਤੋਂ ਪਹਿਲਾਂ ਜੇ ਤੂੰ ਪਰਮੇਸ਼ਰ ਨੂੰ ਪਾਉਣਾ ਚਾਹੁੰਦਾ ਨਾ, ਜੇ ਤੇਰੇ ਮਨ ਦੇ ਵਿੱਚ ਜਗਿਆਸਾ, ਜੇ ਤੇਰੇ ਹਿਰਦੇ ਦੇ ਵਿੱਚ ਚਾਹ ਹੈ ਕਿ ਮੈਂ ਪਰਮੇਸ਼ਰ ਨੂੰ ਪਾਵਾਂ, ਕਬੀਰ ਰੋੜਾ ਹੋਏ ਰਹੋ ਬਾਟਕਾ, ਤੂੰ ਇੱਕ ਰਸਤੇ ਤੇ ਪਏ ਹੋਏ ਰੋੜੇ ਦੇ ਵਾਂਗ ਹੋ ਜਾ, ਆਪਣੇ ਆਪ ਨੂੰ ਗਵਾ ਦੇ, ਆਪਣੇ ਅਸਤਿਤਵ ਨੂੰ ਗਵਾ ਦੇ, ਭੁੱਲ ਜਾ ਆਪਣੀਆਂ ਇੱਛਾਵਾਂ ਨੂੰ, ਆਪਣੀਆਂ ਕਾਮਨਾਵਾਂ ਨੂੰ, ਵਿਸਾਰ ਦੇ ਮਨ ਦੇ ਵਿੱਚੋਂ ਕਿ ਤੂੰ ਵੀ ਕੋਈ ਚੀਜ਼ ਹੈ। ਕਬੀਰ ਰੋੜਾ ਹੋਏ ਰਹੋ ਬਾਟਕਾ, ਤਦ ਮਨ ਕਾ ਅਭਿਮਾਨ, ਆਪਣੇ ਮਨ ਦਾ ਹੰਕਾਰ ਤਿਆਗ ਦੇ, ਆਪਣੇ ਹਿਰਦੇ ਦਾ ਅਭਿਮਾਨ ਤਿਆਗ ਦੇ। ਤੇ ਜੇ ਤੂੰ ਆਪਣੇ ਹਿਰਦੇ ਦੇ ਅਭਿਮਾਨ ਨੂੰ ਤਿਆਗ ਵੀ ਦੇਣਾ, ਪਰ ਮਨ ਦੇ ਵਿੱਚ ਇੰਨੀ ਗੱਲ ਯਾਦ ਰੱਖੀ ਕਿ ਸਹਿ ਭਾਈ ਕਬੀਰ ਜੀ ਅੱਗੇ ਭਗਤ ਕਬੀਰ ਜੀ ਫਰਮਾਉਂਦੇ ਨੇ, ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਅਗਲੇ ਸਲੋਕ ਵਿੱਚ ਫਰਮਾਉਂਦੇ ਨੇ, ਰੋੜਾ ਪਿਆ ਤੋ ਕਿਆ ਹੁਆ, ਪਾਂਧੀ ਕੋ ਦੁੱਖ ਦੇਹ, ਇੱਥੇ ਰੁਕਿਆ ਨਾ ਰਵੀ, ਇੱਥੇ ਸਥਿਰ ਨਾ ਰਵੀ, ਜੇ ਤੂੰ ਰੋੜਾ ਬਣ ਗਿਆ ਨਾ, ਇੱਥੋਂ ਅੱਗੇ ਵੀ ਵੱਧ, ਇੱਥੋਂ ਅੱਗੇ ਵੀ ਤੇਰਾ ਸਫ਼ਰ ਜਾਰੀ ਹੈ, ਤੇਰੀ ਮੰਜ਼ਿਲ ਖਤਮ ਨਹੀਂ, ਤੇਰੀ ਮੰਜ਼ਿਲ ਨਹੀਂ, ਇਹ ਤੇਰਾ ਮੁਕਾਮ ਨਹੀਂ, ਇਸ ਤੋਂ ਵੀ ਅੱਗੇ ਚੱਲ ਕਬੀਰ। ਰੋੜਾ ਪਿਆ ਤੋ ਕਿਆ ਪਿਆ, ਪਾਂਧੀ ਕੋ ਦੁੱਖ ਦੇਹ, ਹਰ ਐਸਾ ਹਰ ਕਾ ਦਾਸ ਹੈ ਜੋ ਤਰਨੀ ਮੈਂ ਖੇਹ, ਤੂੰ ਰੋੜੇ ਤੋਂ ਹੀ ਥੱਲੇ ਜੋ ਧਰਤੀ ਹੈ, ਧਰਤੀ ਤੇ ਪਈ ਖੇ ਬਣ ਜਾ, ਧਰਤੀ ਤੇ ਪਈ ਖੇ ਨੂੰ ਆਪਣਾ ਅਸਤਿਤਵ ਮੰਨ ਲਾ, ਆਪਣੇ ਆਪ ਨੂੰ ਮਿਟਾ ਕੇ, ਜਿਵੇਂ ਖੇ ਪੈਰਾਂ ਥੱਲੇ ਸਭ ਤੋਂ ਨੀਵੀਂ, ਰੋੜੇ ਤੋਂ ਵੀ ਥੱਲੇ ਆ, ਤੂੰ ਖੇ ਵੱਲ ਪਹੁੰਚ। ਅੱਗੇ ਆਖਦੇ ਨੇ, ਇਹ ਵੀ ਅਜੇ ਤੇਰਾ ਮੁਕਾਮ ਨਹੀਂ, ਇਹ ਵੀ ਅਜੇ ਤੇਰਾ ਅੰਤ ਨਹੀਂ ਤੇਰੇ ਸਫ਼ਰ ਦਾ, ਇਸ ਤੋਂ ਵੀ ਅੱਗੇ ਤੇਰਾ ਸਫ਼ਰ ਜਾਰੀ ਆ, ਤੂੰ ਧਰਤੀ ਤੋਂ ਵੀ ਖੇ ਤੋਂ ਵੀ ਅੱਗੇ ਚੱਲ, ਖੇ ਤੋਂ ਵੀ ਅੱਗੇ ਪਹੁੰਚ। ਭਾਈ ਸਾਹਿਬ ਫਰਮਾਉਂਦੇ ਨੇ, ਖੇ ਹੋਈ ਤੋ ਕਿਆ ਪਿਆ, ਜੋੜ ਲਾਗਾ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ, ਤੂੰ ਖੇ ਤੋਂ ਵੀ ਥੱਲੇ, ਧਰਤੀ ਤੋਂ ਵੀ ਥੱਲੇ, ਜਿਵੇਂ ਜਲ ਹੈ ਤੂੰ ਉਹਦੇ ਵਰਗਾ ਹੋ ਜਾ, ਤੂੰ ਹੋਰ ਨਿਮਰਤਾ ਦੇ ਵਿੱਚ ਜਾ, ਤੂੰ ਹੋਰ ਆਪਣੇ ਮਨ ਦੇ ਵਿੱਚ ਗਰੀਬੀ ਲੈ ਕੇ ਆ, ਹੋਰ ਆਪਣੇ ਮਨ ਦੇ ਵਿੱਚ ਦੀਨਤਾ ਲੈ ਕੇ ਆ। ਤੇ ਫਿਰ ਫਰਮਾਉਂਦੇ ਨੇ ਕਿ ਨਹੀਂ, ਇਹ ਵੀ ਤੇਰਾ ਅਜੇ ਮੁਕਾਮ ਨਹੀਂ, ਇਹ ਵੀ ਅਜੇ ਤੇਰਾ ਕੋਈ, ਇਹ ਤੈਨੂੰ ਸਫਲਤਾ ਨਹੀਂ ਮਿਲੀ ਇੱਥੇ ਵੀ, ਇਸ ਤੋਂ ਵੀ ਅੱਗੇ, ਤੇ ਜਦੋਂ ਤੂੰ ਰੋੜੇ ਤੋਂ ਧਰਤੀ ਵਰਗਾ ਹੋਇਆ, ਧਰਤੀ ਤੋਂ ਪਾਣੀ ਵਰਗਾ ਹੋ ਗਿਆ, ਤੇ ਪਾਣੀ ਤੋਂ ਵੀ ਅੱਗੇ ਤੇਰਾ ਫਿਰ ਤੇਰੀ ਮੰਜ਼ਿਲ ਹੈ, ਪਾਣੀ ਤੋਂ ਅੱਗੇ ਫਿਰ ਤੇਰਾ ਮੁਕਾਮ ਹੈ, ਤੂੰ ਸਫਲ ਹੋ ਜਾਏਗਾ। ਕਬੀਰ ਜੇ ਤੂੰ ਪਾਣੀ ਵਰਗਾ ਹੋ ਗਿਆ ਤੇ ਕੀ ਹੋ ਗਿਆ, ਪਾਣੀ ਤੋਂ ਅਗਲੇ ਫਿਰ ਅੱਗੇ ਕੀ ਹੈ, ਪਾਣੀ ਤੋਂ ਅੱਗੇ ਕੀ ਹੈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹ ਹਰੀ ਦੇ ਵਰਗਾ ਹੋ ਜਾਂਦਾ ਪਾਣੀ ਤੋਂ ਬਾਅਦ, ਪਹਿਲਾਂ ਉਹਨੂੰ ਨੀਵਾਂ ਹੋਣਾ ਪੈਂਦਾ, ਪਹਿਲਾਂ ਉਹਨੂੰ ਝੁਕਣਾ ਪੈਂਦਾ, ਪਹਿਲਾਂ ਉਹਨੂੰ ਆਪਣਾ ਆਪਾ ਮਟਾਉਣਾ ਪੈਂਦਾ। ਤੇ ਇਹ ਨਿਮਰਤਾ ਕੋਈ ਮਾੜੀ ਗੱਲ ਨਹੀਂ, ਇਹ ਨਿਮਰਤਾ ਧਾਰਨ ਕਰਨੀ, ਨਿਵ ਜਾਣਾ, ਆਪਣੇ ਆਪ ਨੂੰ ਨੀਵਾਂ ਜਿਤਾਉਣਾ ਕੋਈ ਵੱਡੀ ਗੱਲ ਨਹੀਂ। ਇੱਕ ਸ਼ਾਇਰ ਲਿਖਦਾ ਬੜਾ ਸੁੰਦਰ, ਉਹ ਲਿਖਦਾ ਕਿ ਝੁਕਤੇ ਤੋਂ ਵੋ ਹੈ ਜਿਨ ਮੈਂ ਜਾਨ ਹੋਤੀ ਹੈ, ਅਕੜਨਾ ਤੋਂ ਮੁਰਦੋਂ ਕੀ ਪਹਿਚਾਣ ਹੋਤੀ ਹੈ, ਆਕੜ ਦੇ ਤੇ ਮੁਰਦੇ ਹਨ, ਜੀਂਦੇ ਇਨਸਾਨਾਂ ਦੀ, ਕਿਉਂਕਿ ਇਨਸਾਨੀਅਤ ਦਾ ਧਰਮ ਹੈ ਨਿਮਰਤਾ, ਇਨਸਾਨੀਅਤ ਦਾ ਗੁਣ ਹੈ ਇੱਕ ਨਿਮਰਤਾ, ਝੁਕ ਜਾਣਾ। ਇਸ ਕਰਕੇ ਸਤਿਗੁਰਾਂ ਨੇ ਜਦੋਂ ਗੁਰਸਿੱਖੀ ਦਾ ਮਹਿਲ ਸਜਾਇਆ, ਗੁਰਸਿੱਖੀ ਦਾ ਮਹਿਲ ਬਣਾਇਆ, ਗੁਰਸਿੱਖੀ ਦੇ ਮਹਿਲ ਨੂੰ ਨਿਮਰਤਾ ਦੀ ਨੀਂਹ ਦੇ ਉੱਤੇ ਬਣਾਇਆ, ਨਿਮਰਤਾ ਦੇ ਉੱਤੇ ਇਹ ਗੁਰਸਿੱਖੀ ਟਿਕੀ ਹੈ, ਤੇ ਇਹ ਜੋ ਸਾਡਾ ਹੰਕਾਰ ਹੈ, ਇਹ ਜੋ ਸਾਡਾ ਅਭਿਮਾਨ ਹੈ, ਸਾਡਾ ਅਹੰਗ, ਸਾਡੀ ਹਉਮੈ, ਇਹ ਸਾਡੀਆਂ ਅੱਖਾਂ ਤੇ ਜੰਮੀ ਹੋਈ ਧੂੜੀ ਦੇ ਵਾਂਗ ਹੈ। ਜਿੰਨੀ ਦੇਰ ਤੱਕ ਧੂੜੀ ਨਹੀਂ ਨਾ ਸਾਡੀਆਂ ਅੱਖਾਂ ਤੋਂ ਦੂਰ ਜਾਂਦੀ, ਅਸੀਂ ਉਸ ਪਰਮੇਸ਼ਰ ਨੂੰ ਵੇਖ ਨਹੀਂ ਸਕਦੇ, ਅਸੀਂ ਉਸ ਨੂੰ ਨਿਹਾਰ ਨਹੀਂ ਸਕਦੇ, ਅਸੀਂ ਉਸ ਦੇ ਦਰਸ਼ਨ ਨਹੀਂ ਕਰ ਸਕਦੇ। ਇਸ ਕਰਕੇ ਅੱਖਾਂ ਦੇ ਉੱਤੋਂ ਇਹ ਜੋ ਹੰਕਾਰ ਹੈ, ਇਸ ਦਾ ਪਰਦਾ ਹਟਾਉਣਾ, ਨਿਮਰਤਾ ਨੂੰ ਧਾਰਨ ਕਰਨਾ, ਇਹੀ ਪਰਮੇਸ਼ਰ ਨੂੰ ਵੇਖਣ ਦਾ ਜ਼ਰੀਆ ਹੈ। ਇਸੇ ਪ੍ਰਕਾਰ ਅਸੀਂ ਪਰਮੇਸ਼ਰ ਨੂੰ ਵੇਖ ਸਕਦੇ ਹਾਂ, ਇਵੇਂ ਹੀ ਅਸੀਂ ਪਰਮੇਸ਼ਰ ਨੂੰ ਪ੍ਰਾਪਤ ਹੋ ਸਕਦੇ ਹਾਂ। ਸਾਹਿਬ ਫਰਮਾਉਂਦੇ ਹਨ ਕਿ ਜੋ ਗੁਰਬਾਣੀ ਵਿੱਚ ਦੱਸਿਆ ਗਿਆ ਕਿ ਜੋ ਮੁਕਤੀ ਦਾ ਦੁਆਰਾ ਹੈ, ਜੋ ਮੁਕਤੀ ਦਾ ਰਸਤਾ ਹੈ, ਜਿੱਥੋਂ ਹੋ ਕੇ ਮੁਕਤ ਹੋਣਾ, ਜਿੱਥੋਂ ਹੋ ਕੇ ਉਸ ਪਰਮੇਸ਼ਰ ਦੇ ਕੋਲ ਪਹੁੰਚਣਾ ਹੈ, ਉਹ ਬਹੁਤ ਹੀ ਪੀੜਾ, ਉਹ ਬਹੁਤ ਹੀ ਛੋਟਾ, ਉਹ ਬਹੁਤ ਹੀ ਜ਼ਿਆਦਾ ਸੰਕੁਲਾ ਹੈ, ਉਹ ਬਹੁਤ ਹੀ ਤੰਗ ਹੈ। ਸਾਹਿਬ ਫਰਮਾਉਂਦੇ ਨੇ, ਗੁਰਬਾਣੀ ਦੇ ਵਿੱਚ ਦਰਜ ਕੀਤਾ ਕਿ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ। ਇੱਕ ਰਾਈ ਦੇ ਵੀ ਦਸਵੇਂ ਭਾਗ ਜਿੰਨਾ ਉਹ ਬਰੀਕ ਹੈ, ਇੱਕ ਰਾਈ ਦੇ ਵੀ ਦਸਵੇਂ ਭਾਗ ਜਿੰਨਾ ਇੰਨਾ ਉਹ ਮਹੀਨ ਹੈ, ਤੇ ਕਿਵੇਂ ਤੂੰ ਲੰਘ ਸਕੇਗਾ? ਮਨ ਤੋਂ ਮੈਗਲ ਹੋ ਰਹੇ ਹੋ ਤੂੰ, ਆਪਣੇ ਮਨ, ਆਪਣੇ ਮਨ ਵਿੱਚ ਤੂੰ ਹੰਕਾਰ ਕਰਕੇ ਹਾਥੀ ਦੇ ਸਮਾਨ ਬਣਿਆ ਰਿਹਾ, ਤੇ ਕਿਵੇਂ ਤੂੰ ਫਿਰ ਉਸ ਵਿੱਚੋਂ ਲੰਘ ਸਕੇਗਾ, ਕਿਵੇਂ ਤੂੰ ਪਾਰ ਜਾ ਸਕੇਗਾ? ਮਨ ਦੇ ਵਿੱਚ ਵਿਚਾਰ, ਮਨ ਦੇ ਵਿੱਚ ਤੂੰ ਸੋਚ ਕੁਛ ਕਿ ਕਿਵੇਂ ਤੂੰ ਲੰਘੇਗਾ। ਇਸ ਕਰਕੇ ਗੁਰਬਾਣੀ ਦੇ ਵਿੱਚ ਦਰਜ ਹੈ, ਸਾਹਿਬਾਂ ਨੇ ਕੀਤਾ ਕਿ ਤੂੰ ਆਪਣੇ ਹਾਥੀ ਵਰਗੇ ਮਨ ਨੂੰ ਨੀਵਾਂ ਬਣਾ, ਹਾਥੀ ਵਰਗੇ ਮਨ ਨੂੰ ਜੋ ਵੱਡਾ ਹੋਇਆ ਹੰਕਾਰ ਕਰਕੇ ਛੋਟਾ ਕਰ, ਕਿਉਂਕਿ ਹਰ ਪਿਓ ਖਾਂਡ ਰੇਤ ਮੈਂ ਬਿਖਰ, ਹਸਤੀ ਚੁਣਿਓ ਨਾ ਜਾਈ। ਇਹ ਪਰਮੇਸ਼ਰ ਹੈ ਜੇ ਖੰਡ ਰੂਪ ਹੋ ਕੇ ਇਹ ਵਿਖਰ ਚੁੱਕਿਆ ਸਾਰੇ ਸੰਸਾਰ ਦੇ ਵਿੱਚ, ਰੇਤ ਦੇ ਵਿੱਚ, ਤੂੰ ਹਾਥੀ ਸਰੂਪ ਹੋ ਕੇ ਆਪਣੇ ਮਨ ਨੂੰ ਹਾਥੀ ਵਰਗਾ ਕਰਕੇ ਉਹਨੂੰ ਲੱਭ ਨਹੀਂ ਸਕਦਾ, ਤੂੰ ਆਨੰਦ ਨਹੀਂ ਲੈ ਸਕਦਾ ਉਸ ਪਰਮ ਆਨੰਦ ਸਰੂਪ ਦਾ। ਤੇ ਜੇ ਤੂੰ ਉਸਦਾ ਆਨੰਦ ਲੈਣਾ ਹੈ, ਜੇ ਤੂੰ ਪਰਮੇਸ਼ਰ ਨੂੰ ਪਾਉਣਾ ਹੈ, ਜੇ ਤੂੰ ਉਸ ਦੇ ਕੋਲ ਪਹੁੰਚਣਾ, ਤੇ ਇਸ ਦੇ ਲਈ ਕਹੇ ਕਮੀਰ ਕੁਲ ਜਾਤ ਪਾਂਤ ਤਜ ਚੀਟੀ ਹੋਏ ਸੁਖਾਈ, ਕਿ ਕੀੜੀ ਹੋ ਕੇ, ਕੀੜੀ ਸਮਾਨ ਹੋ ਕੇ, ਨਿਮਰਤਾ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਤੂੰ ਉਸ ਪਰਮੇਸ਼ਰ ਦਾ ਆਨੰਦ ਲੈ, ਤੂੰ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ। ਪਹਿਲਾਂ ਆਪਣੇ ਮਨ ਨੂੰ ਕੀੜੀ ਵਰਗਾ ਕਰ, ਪਹਿਲਾਂ ਆਪਣੇ ਮਨ ਨੂੰ ਦਾ ਪਰਿਵਰਤਨ ਕਰ, ਆਪਣੇ ਮਨ ਦੇ ਵਿੱਚੋਂ ਹੰਕਾਰ ਨੂੰ ਤਿਆਗ ਕੇ ਤੂੰ ਹਉਮੈ ਨੂੰ ਛੱਡ ਕੇ ਨਿਮਰਤਾ ਦੀ ਤਰਫ ਆ, ਨਿਮਰਤਾ ਤੂੰ ਧਾਰਨ ਕਰ। ਇਸੇ ਲਈ ਸਾਹਿਬ ਫਰਮਾਉਂਦੇ ਹਨ, ਸਾਹਿਬ ਨੇ ਦੱਸਿਆ ਸਾਨੂੰ, ਆਪ ਸਮਝਾਇਆ ਸਤਿਗੁਰਾਂ ਨੇ ਕਿ ਸਾਨੂੰ ਆਪਣੇ ਹਿਰਦੇ ਦੇ ਵਿੱਚ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ। ਦੱਸਿਆ ਕਿ ਸਾਹਿਬ ਨੇ ਆਪ ਦੱਸਿਆ ਸਾਨੂੰ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਿਆ। ਇਸ ਕਰਕੇ ਸਾਹਿਬ ਦੱਸਦੇ ਹਨ ਆਪਣੇ ਸਿੱਖਾਂ ਨੂੰ ਕਿ ਇਸ ਪ੍ਰਕਾਰ ਨਿਮਰਤਾ ਧਾਰਨ ਕਰਕੇ ਪਰਮੇਸ਼ਰ ਨੂੰ ਪਾਇਆ ਜਾ ਸਕਦਾ। ਗੁਰਸਿੱਖੀ ਦੀ ਨਿਸ਼ਾਨੀ ਹੀ ਨਿਮਰਤਾ, ਤੇ ਗੁਰਸਿੱਖੀ ਦਾ ਮਹਿਲ ਟਿਕਿਆ ਹੀ ਨਿਮਰਤਾ ਤੇ ਹੈ, ਤੇ ਮਿਠਾਸ ਹੈ ਨਿਮਰਤਾ ਦੇ ਵਿੱਚ। ਇਸ ਕਰਕੇ ਸਾਹਿਬ ਫਰਮਾਉਂਦੇ ਨੇ ਆਪਣੇ ਹਿਰਦੇ ਚ ਨਿਮਰਤਾ ਧਾਰਨ ਕਰੋ। ਇੰਨੀਆਂ ਬੇਨਤੀਆਂ ਕਰਕੇ ਮੈਂ ਖਿਮਾ ਦਾ ਜਾਚਕ ਹਾਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ। ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਸਭ ਇੱਕ ਵਾਰ ਫਿਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ।
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਸੀ ਸੰਤ ਕਿਰਪਾ ਸਿੰਘ ਜੀ, ਜਹੇਦਾਰ ਕਮਾਲ ਸਿੰਘ ਜੀ ਦੇ ਸਪੁੱਤਰ। ਹੁਣ ਤੋਂ ਲੈ ਕੇ 7:30 ਵਜੇ ਤੱਕ ਸੂਬਾ ਬਲਿੰਦਰ ਸਿੰਘ ਜੀ ਚੱਕ ਚੁੱਕੂ, ਉਹ ਕਿਰਪਾ ਕਰਨਗੇ, ਆਪ ਜੀ ਉਹਨਾਂ ਨੂੰ ਸਰਵਣ ਕਰੋ। ਬਖਸ਼।
Jo bole so nihal sat sri akal
ऐसे महाराज को जी ऐसे दीनानाथ को
ऐसे महाराज को
नमस्कार गुरुदेव को सतनाम जिस मंत्र सुनाया पवजल विचों कढ के मुक्त पदार्थ माहे समाया जन्म मरण भौ कटिया संसार रोग वजोग मिटाया जम डंड सिरो ना उतरा साकत दुर्जन जन्म गवाया चरण कहे गुरुदेव के सत शब्द मुक्त कराया पाओ भगत गुरपुरब कर नाम दान इशनान दिलाया जिहा बियो तिहा फल पाया जी बंदना हमारिया ऐसे ऐसे महाराज को जी ऐसे दीनानाथ को
ऐसे महाराज को जी ऐसे दीनानाथ को ऐसे महाराज को जी ऐसे दीनानाथ को
वंदना
हमारी है ऐसे महाराज को वंदना हमारी है ऐसे महाराज को वंदना हमारी है ऐसे महाराज को वंदना हमारी है
रामा अवतार होके चरण सहाये जना अहल्या उधारी ते पीलनी सवारिया कान बाण बाण बंसरी बजाई जना कान बाण बाण बंसरी बजाई जना मोहन रूप तार मोही ब्रज नर नारिया आद गुरु रामा अवतार होके रावण को मार डारा ते भगत अपने भीषण को दीनी सरदारिया आद गुरु होके जिन लहनियो अंगद कीता ते गीता दे अनुसार बाणी जिसने उचारिया आद गुरु होके जिन लहनियो अंगद कीता गीता दे अनुसार बाणी जिसने उचारिया ते मुर्दा होई कौम मुड़के जवाई जन मुर्दा होई कौम मुड़के जवाई जन ते पंथिया सजाया उच्चा सुचा नाम तारिया ओंकार जिदा आवे ना शुमार कोई कुल जिया जंत जिन रचना रचाईया ते पत्थरां दे विच देवे रोजी जड़ा कीड़ियां नूं ते जला थलां विच आप होम दा सहाईया सारू मरगेंदे ताइयो वारे जांदे प्रभु कोलों ते साधु मृगेंद ताइयो वारे जांदे प्रभु कोलों ते फोटो तो बगैर जिन दुनिया बनाईया परम सत्कार जो पूजा मनसा संगत जी अपनी रसना नूं पवित्र करो सब गज के आखो धन श्री गुरु नानक देव सच्चे पातशाह जी उस महान गुरु का नाम अपनी रसना तो लियाओ जिन्हां दे बारे भाई संतोख सिंह जी सूरज प्रकाश ग्रंथ विच लिखदे ने ओह कहिंदे ने छाए जाती एकता अनेकता बुलाए जाती ताए जाती कुचाल ताक ते बना प्राण की पाप पर पक जाता धर्म तसक जाता ਕਿ ਵਰਨਾ ਗਰਕ ਜਾਤਾ ਸਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਤੇ ਰੀਤ ਮਿਲ ਜਾਤੀ ਕਥਾ ਵੇਦਨ ਓ ਪ੍ਰਾਣ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਤਿਤ ਸੂਰ ਬੀਰ
ਪਰਮ ਪਰਮ
ਪਰਮ ਪਤਿਤ ਸੂਰ ਬੀਰ ਮੂਰਤੀ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ ਸਭ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਅਗਰ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਆਹ ਜਿਹੜਾ ਕਥਾ ਕੀਰਤਨ ਹੋ ਰਿਹਾ ਅੱਜ ਦੁਨੀਆਂ ਦੇ ਉੱਤੇ ਸ਼ਾਇਦ ਇਹ ਨਾ ਹੁੰਦਾ ਸਾਰੇ ਮੁਹੰਮਦੀ ਸ਼ਾਹ ਜਾਂਦੀ ਤੇ ਸਾਈਂ ਬੁੱਲੇ ਸ਼ਾਹ ਲਿਖਦੇ ਨੇ ਕਹਿੰਦੇ ਨੇ ਨਾ ਮੈਂ ਕਹੂੰ ਅਬ ਕੀ ਨਾ ਮੈਂ ਕਹੂੰ ਤਬ ਕੀ ਬਾਦ ਕਹੂੰ ਮੈਂ ਅਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਣ ਤੋਂ ਹੋਤੀ ਸਭ ਕੀ ਉਹ ਕਹਿੰਦੇ ਨੇ ਕਿ ਸਭ ਮੁਸਲਮਾਨ ਹੀ ਹੋ ਜਾਂਦੇ ਤੇ ਸਾਡੇ ਸੰਤ ਆਉਂਦੇ ਹੁੰਦੇ ਹਨ ਉਹ ਨਾਮਧਾਰੀਓ ਜੇ ਸਤਿਗੁਰੂ ਰਾਮ ਸਿੰਘ ਨਾ ਆਉਂਦਾ ਤੇ ਤੁਹਾਡੇ ਸਾਰਿਆਂ ਦੇ ਨਾਨਕੇ ਜਿਹੜੇ ਕਾਲੀ ਮਿੱਟੀ ਹੋਣੇ ਸਨ ਐਸਾ ਵਰਤਾਰਾ ਚੱਲ ਰਿਹਾ ਸੀ ਸਮਾਜ ਵਿੱਚ ਵੱਟੇ ਦੇ ਰਿਸ਼ਤੇ ਹੋਣੇ ਤੇ ਲੜਕੀਆਂ ਤੇ ਜੰਮਦੀਆਂ ਮਾਰ ਦਿੰਦੇ ਹਨ ਤੇ ਉਹ ਕਾਲੀ ਮਿੱਟੀ ਵੱਲੋਂ ਔਰਤਾਂ ਲਿਆ ਕੇ ਤੇ ਫਿਰ ਸ਼ਾਦੀ ਕਰਦੇ ਸਨ ਇਹ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਲੰਕ ਲਾਇਆ ਜਿਨ੍ਹਾਂ ਦੇ ਬਾਰੇ ਗੁਰੂ ਗੋਬਿੰਦ ਸਿੰਘ ਗ੍ਰਿਣਨਾਮਾ ਗ੍ਰੰਥ ਵਿੱਚ ਕਹਿੰਦੇ ਨੇ ਦਵਾਦਸ ਪੁਰਖ ਆਦ ਸੇ ਸਭਨ ਕੇ ਸਿਰ ਮੋਰ ਇਹ ਸ਼ਕਤ ਅਨੰਤੀ ਆਏ ਹੈ ਆਦ ਔਰ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੌਨ ਦਵਾ ਦਸ ਗੋਰਿੰਡ ਕੋ ਮੇਰੀ ਹੈ ਪ੍ਰਣਾਮ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ
ਧੰਨ ਸਤਿਗੁਰੂ ਰਾਮ ਸਿੰਘ
ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦਵਾਦਸ ਪੁਰਖ ਆਦ ਸੇ ਸਭਨ ਕੇ ਸਿਰ ਮੋਰ ਗੱਲ ਹੀ ਮੁਕਾ ਦਿੱਤੀ ਦਸਵੇਂ ਪਾਤਸ਼ਾਹ ਜੀ ਨੇ ਉਹ ਕਹਿੰਦੇ ਨੇ ਦਸ ਦੇ ਤੋਂ ਬਾਰਵਾਂ ਜਿਹੜਾ ਅਵਤਾਰ ਆਉਣਾ ਨਾ ਸਾਰਿਆਂ ਜਾਮਿਆਂ ਦੇ ਸਰਮੌਰ ਜਾਮਾ ਆਵੇਗਾ ਤੇ ਮੈਂ ਆਪਣੇ ਖਾਲਸੇ ਨੂੰ ਹੁਕਮ ਦੇਣਾ ਤੇ ਉਹਦੀ ਛਤਰ ਛਾਇਆ ਹੇਠ ਰਹਿਣਾ ਉਹਦੀ ਤਾਬਿਆ ਵਿੱਚ ਰਹਿਣਾ ਜਿਵੇਂ ਮੁਹੰਮਦ ਸਾਹਿਬ ਗੁਰੂ ਨਾਨਕ ਤੋਂ 1000 ਵਰਾ ਪਹਿਲਾਂ ਹੋਏ ਨੇ ਤੇ ਉਹ ਲਿਖਦੇ ਨੇ ਤੇ ਕਹਿੰਦੇ ਨੇ ਆਪਣੇ ਮਰੀਦਾਂ ਨੂੰ ਕਹਿੰਦੇ ਨੇ ਆਖਰ ਦੇ ਜ਼ਮਾਨੇ ਵਿੱਚ ਨਾਨਕ ਨਾਮ ਦਾ ਰਿਸ਼ੀ ਪ੍ਰਗਟ ਹੋਵੇਗਾ ਮੈਂ ਆਪਣੀ ਉਮਤ ਨੂੰ ਹੁਕਮ ਦਿੱਤਾ ਹੂੰ ਕਿ ਉਸਦੀ ਤਾਬੇਦਾਰੀ ਕਰਨੀ ਹੋਰ ਵੀ ਵਿਦਵਾਨਾਂ ਨੇ ਬੜਾ ਕੁਝ ਲਿਖਿਆ ਗੁਰੂ ਨਾਨਕ ਬਾਰੇ ਵੀ ਤੇ ਗੁਰੂ ਗੋਬਿੰਦ ਸਿੰਘ ਨੂੰ ਵੀ ਇੱਕ ਦਿਨ ਭਾਈ ਆਨੰਦ ਸਿੰਘ ਪੁੱਛਦਾ ਕਿ ਸੱਚੇ ਪਾਤਸ਼ਾਹ ਜਿਹੜਾ ਗੁਰਗੱਦੀ ਦਾ ਸਿਲਸਿਲਾ ਤੁਸੀਂ ਕਹਿੰਦੇ ਹੋ ਕਿ ਮੈਂ ਕਾਲਜ ਦਾ ਠੇਕਾ ਲੈ ਕੇ ਆ ਗਿਆ ਤੇ 84 ਜਾਮੇ ਧਾਰਾਂਗਾ ਤੇ ਉਹ ਕਿਰਪਾ ਕਰਕੇ ਬਖਸ਼ਿਸ਼ ਕਰੋ ਦੱਸੋ ਮੇਰਾ ਸ਼ੰਕਾ ਦੂਰ ਹੋਵੇ ਵਿਦਵਾਨ ਨੇ ਲਿਖਿਆ ਪੰਕਤੀਆਂ ਨੰਦ ਸਿੰਘ ਪੁੱਛੇ ਆ ਕੇ ਗੁਰੂ ਦਸ਼ਮੇਸ ਜੀ ਕੋ ਗੁਰੂ ਦਸ਼ਮੇਸ ਜੀ ਅੱਗੇ ਵਾਲੇ ਸਿਲਸਿਲੇ ਨੂੰ ਕਿਸ ਤਰ੍ਹਾਂ ਚਲਾਵੋਗੇ ਕਿਸ ਤਰ੍ਹਾਂ ਚਲਾਵੋਗੇ ਨੰਦ ਸਿੰਘ ਪੁੱਛੇ ਆ ਕੇ ਗੁਰੂ ਦਸ਼ਮੇਸ ਜੀ ਕੋ ਗੁਰੂ ਦਸ਼ਮੇਸ ਜੀ ਅੱਗੇ ਵਾਲੇ ਸਿਲਸਿਲੇ ਨੂੰ ਕਿਸ ਤਰ੍ਹਾਂ ਚਲਾਵੋਗੇ ਕਿਸ ਤਰ੍ਹਾਂ ਚਲਾਵੋਗੇ ਜਦੋਂ ਪਰਲੋਕ ਨੂੰ ਸੁਧਾਰ ਜੋਗੇ ਆਪ ਤੁਸੀਂ ਸੁਧਾਰ ਜੋਗੇ ਆਪ ਤੁਸੀਂ ਗੱਦੀ ਵਾਲੀ ਵਾਗ ਡੋਰ ਕਿਸ ਹੱਥ ਫੜਾਵੋਗੇ ਕਿਸ ਹੱਥ ਫੜਾਵੋਗੇ ਦਸ਼ਮੇਸ਼ ਜੀ ਨੇ ਸੁਣੀ ਪਾਈ ਆਨੰਦ ਸਿੰਘਾ ਸੁਣੀ ਪਾਈ ਆਨੰਦ ਸਿੰਘਾ ਕੰਨ ਲਾ ਕੇ ਸੁਣੀ ਗੱਲ ਜਿਹੜੀ ਮੈਂ ਸੁਣਾਵਾਂਗਾ ਜਿਹੜੀ ਮੈਂ ਸੁਣਾਵਾਂਗਾ ਓਏ ਪੱਕ ਰੱਖੀ ਚੇਤਾ ਅਤੇ ਲਿਖੀ ਵਿੱਚ ਸਾਖੀਆਂ ਦੇ ਲਿਖੀ ਵਿੱਚ ਸਾਖੀਆਂ ਦੇ ਗਿਆਰਵੀਂ ਮੈਂ ਵਾਰ ਵਿੱਚ ਹਜ਼ਰ ਹੋਏ ਆਵਾਂਗਾ ਗੁਪਤ ਅਤੇ ਪਾਵੇਗਾ ਪਿਆਰਾ ਕੋਈ ਪਾਵੇਗਾ ਪਿਆਰਾ ਕੋਈ ਨਾਰੇ ਨਾਰੀ ਤਾਈ ਆ ਕੇ ਨਾਮ ਮੈਂ ਜਪਾਵਾਂਗਾ ਨਾਮ ਮੈਂ ਜਪਾਵਾਂਗਾ ਜ਼ਿਲ੍ਹਾ ਲੁਧਿਆਣਾ ਅਤੇ ਪਿੰਡ ਭੈਣੀ ਸਾਹਿਬ ਹੋਸੀ ਪਿੰਡ ਭੈਣੀ ਸਾਹਿਬ ਸੁੱਚ ਸੋਧ ਵਾਲਾ ਟੂਟਾ ਪੰਥ ਮੈਂ ਸਜਾਵਾਂਗਾ ਪੰਥ ਮੈਂ ਹੋਮ ਅਤੇ ਜਾਗ ਉਦੋਂ ਹੁਣੇ ਬੜੇ ਖਾਲਸਾ ਹੁਣੇ ਬੜੇ ਖਾਲਸਾ ਬਾਡੀ ਸੁੱਤ ਰਾਮ ਸਿੰਘ ਗੁਰੂ ਮੈਂ ਕਹਾਵਾਂਗਾ ਗੁਰੂ ਮੈਂ ਕਹਾਵਾਂਗਾ ਇਹ ਭਾਈ ਆਨੰਦ ਸਿੰਘ ਨਾਲ ਭਿਖਤ ਵਾਕ ਹੋਏ ਨੇ ਜਿਵੇਂ ਬਾਬੇ ਰਣਜੀਤੇ ਰੰਧਾਵੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਹੋਏ ਸਨ ਜਿੱਥੇ ਉਹਨਾਂ ਲਿਖਿਆ ਸੱਤਰ ਜਾਮੇ ਭਗਤ ਜਨ ਚੌਦਾਂ ਸਤਿਗੁਰ ਆਏ ਗੁਰਸਿੱਖ ਹੋਏ ਸੋ ਮਿਲ ਰਹੇ ਮਨਮੁਖ ਮਿਲਿਆ ਸਜਾਏ ਭਰ ਬੇੜੇ ਲੈ ਜਾਏਗੇ ਸੰਤ ਜਨਾ ਕੇ ਪੂਰੇ ਮਨਮੁਖ ਟੁੱਟੇ ਟੁੱਟ ਮੋਏ ਸਨਮੁਖ ਪਏ ਕਬੂਲ ਇਹ ਭਿਖਤ ਵਾਕ ਨੇ ਸਾਧ ਸੰਗਤ ਜੀ ਅਵਤਾਰਵਾਦ ਦੀ ਲੜੀ ਜਿਹੜੀ ਹੈ ਰੱਬ ਜਿਹਨੂੰ ਕਹਿੰਦੇ ਅੱਲਾ ਤਾਲਾ ਵਾਹਿਗੁਰੂ ਆਪਾਂ ਕਹਿੰਦੇ ਹਾਂ ਇਹਦੇ ਦੋ ਰੂਪ ਨੇ ਨਿਰਗੁਣ ਤੇ ਸਵਰਗੁਣ ਨਿਰਗੁਣ ਰੂਪ ਜਿਹੜਾ ਜੇ ਕੋਈ ਉਹਦੀ ਉਪਾਸ਼ਨਾ ਕਰੇ ਬੰਦਾ ਤੇ ਕਿਤੇ ਮੁਸੀਬਤ ਚ ਫਸ ਜੇ ਲੋੜ ਪੈ ਜੇ ਤੇ ਨਿਰਗੁਣ ਮਦਦ ਨਹੀਂ ਕਰ ਸਕਦਾ ਜਦੋਂ ਵੀ ਮਦਦ ਹੋਈ ਆ ਸਵਰਗਨ ਸਰੂਪ ਸਤਿਗੁਰ ਨੇ ਹੀ ਕੀਤੀ ਆ ਭਾਵੇਂ ਉਹ ਦ੍ਰੋਪਦੀ ਤੇ ਭੀੜ ਬਾਣਗੀ ਤੇ ਭਗਵਾਨ ਕ੍ਰਿਸ਼ਨ ਨੇ ਜਾ ਕੇ ਮਦਦ ਕਰ ਦਿੱਤੀ ਕਿਤੇ ਸੁਪਨੇ 'ਚ ਜਾ ਕੇ ਉਹਦਾ ਦੁੱਖ ਕੱਢ ਦਿੱਤਾ ਕਿਤੇ ਪ੍ਰਤੱਖ ਜਾ ਕੇ ਭਾਈ ਰਾਏ ਸਿੰਘ ਨੂੰ ਆ ਹਜ਼ੂਰ ਸਾਹਿਬ ਦਾ ਭੋਪਾਲ ਦੇ ਜੰਗਲਾਂ ਵਿੱਚ ਜਦੋਂ ਸ਼ੇਰ ਨੇ ਸਾਥੀ ਨੂੰ ਖਾ ਲਿਆ ਤੇ ਭਾਈ ਰਾਏ ਸਿੰਘ ਨੇ ਕੋਈ ਲੰਮੀ ਚੌੜੀ ਫਰਿਆਦ ਨਹੀਂ ਸੀ ਅਰਦਾਸ ਨਹੀਂ ਸੀ ਕੀਤੀ ਬਸ ਇੰਨਾ ਹੀ ਆਖਿਆ ਸੀ ਚੀਨੀ ਵਾਲਿਆ ਵਿਚਾਲਾ ਤੇ ਸਤਿਗੁਰ ਜੀ ਧਰਤੀ ਦੀਆਂ ਕੜਾਵਾਂ ਖਿੱਚ ਕੇ ਚੀਨੀ ਘੋੜੀ ਦੇ ਸਵਾਰ ਹੋ ਕੇ ਮਿੰਟਾਂ ਸਕਿੰਟਾਂ ਦੇ ਸਾਹਮਣੇ ਵਿੱਚ ਜਾ ਕੇ ਖਲੋ ਗਏ ਸਨ ਮੇਰਾ ਕਹਿਣ ਦਾ ਭਾਗ ਸਵਰਗਨ ਸਰੂਪ ਜਿਹੜਾ ਸਤਿਗੁਰ ਹੁੰਦਾ ਧਰਤੀ ਤੇ ਆਉਂਦਾ ਉਹ ਕਈ ਵਾਰੀ ਅਸੀਂ ਲੋਕ ਭੁਲੇਖਾ ਵੀ ਖਾ ਜਾਂਦੇ ਹਾਂ ਉਹੀ ਕਹਿੰਦੇ ਹਾਂ ਇਹ ਸਾਡੇ ਵਰਗਾ ਹੀ ਆ ਕਈ ਤੇ ਕਹਿੰਦੇ ਨੇ ਜੀ ਵੇਖੋ ਜੀ ਬੰਦਾ ਥੋੜਾ ਗੁਰੂ ਹੋ ਸਕਦਾ ਆਮ ਬਾਹਰੀ ਸਮਾਜ ਦੇ ਵਿੱਚ ਗੱਲਾਂ ਚੱਲਦੀਆਂ ਨੇ ਕਈ ਲੋਕ ਆਖਦੇ ਨੇ ਦੇਹਧਾਰੀ ਗੁਰੂ ਨਹੀਂ ਹੋ ਸਕਦਾ ਤੋ ਕਹਿਣ ਦਾ ਭਾਵ ਗੁਰੂ ਹੁੰਦਾ ਹੀ ਦੇਹ 'ਚ ਆ ਅੱਜ ਤੱਕ ਜਿੰਨੇ ਵੀ ਯੁੱਗ ਬੀਤੇ ਨੇ ਸਤਿਯੁਗ ਤ੍ਰੇਤਾ ਦੁਆਪਰ ਕਲਯੁਗ ਹੁਣ ਵੇਖੋ ਸਤਿਯੁਗ ਦੀ ਉਮਰ ਜਿਹੜੀ ਹੈ 17 ਲੱਖ ਤੇ 28 ਹਜ਼ਾਰ ਵਾਰਾ ਸਤਿਯੁਗ ਦੀ ਉਮਰ ਹੈ ਤੇ ਤ੍ਰੇਤੇ ਯੁੱਗ ਦੀ 12 ਲੱਖ ਤੇ 96 ਹਜ਼ਾਰ ਤੇ ਦੁਆਪਰ ਦੀ 8 ਲੱਖ 64 ਹਜ਼ਾਰ ਤੇ 4 ਲੱਖ ਤੇ 32 ਹਜ਼ਾਰ ਕਲਯੁਗ ਦੀ ਮਨਿਆਦ ਤੇ ਸਾਰਾ ਕਲਯੁਗ ਭੋਗ ਸੀ ਨਾਨਕ ਧਾਰ ਅਵਤਾਰ 4 ਲੱਖ 32 ਹਜ਼ਾਰ ਵਰਾ ਦੁਆਪਰ ਦੀ 8 ਲੱਖ 64 ਹਜ਼ਾਰ ਸੀ ਇਹ 4 ਲੱਖ 32 ਹਜ਼ਾਰ ਵਰਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਰਣਜਿੱਤੇ ਨੂੰ ਬੱਚਾ ਰਣਜਿੱਤਿਆ ਇਹ ਮੈਂ 4 ਲੱਖ 32 ਹਜ਼ਾਰ ਵਰਾ ਜਿਹੜਾ ਇਹ ਅਗਵਾਈ ਕਰਾਂਗਾ ਲੋਕਾਂ ਦੀ ਹੁਣ ਗੁਰੂ ਨਾਨਕ ਨੇ ਮਨੁੱਖ ਜਾਮੇ ਵਿੱਚ ਆਇਆ ਸੀ ਤੇ ਉਮਰ ਵੀ ਜਿਹੜੀ ਮਨੁੱਖਾਂ ਵਾਂਗੂ ਹੀ ਹੋਣੀ ਸੀ ਇੱਕ ਦਿਨ ਸੋਚਿਆ ਬੜਾ ਵਿਚਾਰਿਆ ਅਕਾਂਤ ਬਹਿ ਕੇ ਕਿ ਮੈਂ ਤੇ ਠੇਕਾ ਲੈ ਕੇ ਆਇਆ ਸਾਰੇ ਕਲਯੁਗ ਦਾ ਤੇ ਇਹ ਹੁਣ ਮੈਂ ਕਿੱਦਾਂ ਇਹ ਪੂਰਾ ਕਰਨਾ ਠੇਕਾ ਤੇ ਫਿਰ ਆਪਣਾ ਚੇਲਾ ਜਿਹੜਾ ਭਾਈ ਲੈਣਾ ਸੀ ਟੋ ਕੇ ਟੁੰਬ ਕੇ ਤੇ ਗੱਦੀ ਉਹਨੂੰ ਦੇ ਦਿੱਤੀ ਤੇ ਉਹ ਦੂਜਾ ਨਾਨਕ ਹੋ ਗਿਆ ਉਹਨੂੰ ਆਪਣਾ ਅੰਗ ਬਣਾ ਲਿਆ ਗੁਰੂ ਅੰਗਦ ਬਣਾ ਲਿਆ ਲੈਣੇ ਨੂੰ ਭਾਵ ਇਹ ਜਿਹੜੀ ਪੀੜੀ ਚੱਲੀ ਭੱਟ ਕਹਿੰਦੇ ਸਤਿਯੁਗ ਤਾਂ ਮਾਣਿਓ ਚੱਲਿਓ ਬਲ ਬਾਵਨ ਭਾਇਓ ਤੇ ਤੈ ਤਾਂ ਮਾਣਿਓ ਰਾਮ ਰਘਵਨ ਸੁਖਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰ ਕੀਓ ਉਗਰ ਸਾਨ ਕੋ ਰਾਜ ਭੈ ਭਗਤਾਂ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦਿ ਪੁਰਖ ਫਰਮਾਇਓ ਇਹ ਸਾਰਾ ਕੁਝ ਵਿਸਾਰ ਨਾਲ ਲਿਖਿਆ ਹੋਇਆ, ਕੋਈ ਮੰਨਿਆ ਕੋਈ ਨਾ ਮੰਨੇ ਉਹ ਵੱਖਰੀ ਗੱਲ ਹੈ। ਗੁਰੂ ਨਾਨਕ ਨੂੰ ਕਿਹੜਾ ਲੋਕਾਂ ਮੰਨਿਆ? ਢੇਮਾ ਵੱਟੇ ਮਾਰਦੇ ਗੁਰੂ ਤੇਗ ਬਹਾਦਰ ਨੂੰ ਤੇਗਾ ਕਮਲਾ ਕਹਿੰਦੇ ਸਨ। ਗੁਰੂ ਰਾਮ ਸਿੰਘ ਨਾਲ ਕਿਹੜੀ ਘੱਟ ਲੋਕਾਂ ਕੀਤੀ? ਗੁਰੂ ਗੋਬਿੰਦ ਸਿੰਘ ਨਾਲ ਘੱਟ ਕੀਤੀ ਸੀ, ਅਨੰਦਪੁਰ ਦਾ ਕਿਲਾ ਛਡਾਇਆ, ਪਹਾੜੀ ਰਾਜੇ ਸਿੱਖ ਹੀ ਹਨ ਸਰਦਾਰ ਸਾਰੇ। ਮੈਂ ਜਿਹੜਾ ਮੇਰਾ ਪ੍ਰਕਰਨ ਸੀ, ਮੈਂ ਥੋੜਾ ਜਿਹਾ ਟਾਈਮ ਵੀ ਥੋੜਾ ਸੀਮਤ ਹੀ ਹੈ ਤੇ ਸਾਧ ਸੰਗਤ ਜੀ ਅਰਜਾਂ ਕਰਦੀਆਂ ਨੇ, ਤੁਸੀਂ ਵੀ ਗੁਰਬਾਣੀ ਪੜ੍ਹ ਦਿਓ। ਮੈਂ ਵੀ ਕਈ ਇੱਕ ਦਿਨ ਮੈਂ ਪੜ੍ਹ ਰਿਹਾ ਤੇ ਮੈਂ ਵਿਚਾਰ ਕਰਨ ਰਿਹਾ ਸਾਂ, ਪਾਠ ਹੁੰਦੇ ਦੋ, ਉਹਦੇ ਚ ਆਇਆ ਪੂਰਾ ਗੁਰੂ, ਅਧੂਰਾ ਗੁਰੂ, ਅੰਨਾ ਗੁਰੂ, ਸੁਜਾਖਾ ਗੁਰੂ, ਅੰਨੇ ਸੰਤ, ਸੁਜਾਖੇ ਸੰਤ, ਪੂਰੇ ਸੰਤ, ਅਧੂਰੇ ਸੰਤ, ਕੱਚੇ ਸੰਤ ਤੇ ਪੱਕੇ ਸੰਤ। ਇਹ ਪੰਕਤੀਆਂ ਤੁਸੀਂ ਆ ਪਾਠੀ ਬੈਠੇ ਸਿੰਘ ਆਉਂਦੀਆਂ, ਇਹਦਾ ਮਤਲਬ ਓਰੀਜਨਲ ਤੇ ਡੁਪਲੀਕੇਟ ਦੋ ਚੀਜ਼ਾਂ ਚੱਲ ਰਹੀਆਂ ਦੁਨੀਆਂ ਤੇ। ਜਿਹੜਾ ਡੁਪਲੀਕੇਟ ਸੌਦਾ ਨਾ, ਹੁਣ ਇੱਕ ਪੜਤਲੀ ਲੱਕੜ ਵੇਚੀ ਜਾਂਦਾ, ਇੱਕ ਪਿਓਰ ਸਾਲ ਵੇਚਦਾ ਤੇ ਉਹਦੇ ਸਾਲ ਦਾ ਤੇ ਫਿਰ ਉਹ ਅੱਖਾਂ ਵਾਲੇ ਪਛਾਣਨਗੇ ਵੀ ਲੱਕੜ ਵਧੀਆ ਤੇ ਉਹਦੇ ਗਾਹਕ ਥੋੜੇ ਘੱਟ ਹੁੰਦੇ ਨੇ, ਘੱਟ ਲੋਕ ਉਹਦੇ ਗਾਹਕ ਹੁੰਦੇ ਨੇ ਓਰੀਜਨਲ ਮਾਲ ਦੇ। ਜਿਹੜਾ ਡੁਪਲੀਕੇਟ ਮਾਲ ਹੁੰਦਾ ਨਾ, ਉਹਦੀ ਇਸ਼ਤਿਹਾਰ ਬੜੀ ਹੁੰਦੀ ਆ, ਉਹਦੀ ਰੇਡੀਓ ਜਾਂ ਟੀਵੀ ਜਾਂ ਐਡ ਬੜੀ ਹੁੰਦੀ ਆ, ਏਜੰਟ ਵੀ ਅੱਗੇ ਗਾਹ ਉਹਨਾਂ ਨੂੰ ਪੈਸੇ ਦੇ ਕੇ ਛੱਡੇ ਹੁੰਦੇ ਨੇ, ਜਾਂ ਬੱਲੇ ਬੱਲੇ ਉਹ ਸ਼ਾਹ ਬੜਾ ਸਸਤਾ ਸੌਦਾ ਦਿੰਦਾ। ਭਾਵ ਕਿ ਜਿਹੜਾ ਡੁਪਲੀਕੇਸੀ ਹੈ ਨਾ, ਇਹ ਕਲਯੁਗ ਦੇ ਵਿੱਚ ਦੁਨੀਆ ਇਹਨੂੰ, ਇਹ ਡੁਪਲੀਕੇਸੀ ਖਿੱਚ ਲੈਂਦੀ ਆ ਦੁਨੀਆਂ ਨੂੰ, ਧੱਕੇ ਨਾਲ ਹੀ ਖਿੱਚ ਲੈਂਦੀ ਆ। ਉਹ ਇੱਕ ਭੇੜ ਖੂਹ ਜੇ ਪੈਂਦੀ ਆ, ਸਾਰੀਆਂ ਮਗਰ ਪਈ ਜਾਂਦੀਆਂ ਨੇ। ਮੇਰਾ ਕਹਿਣ ਦਾ ਭਾਵ ਵੇਖੋ, ਪ੍ਰਿਥੀ ਚੰਦ ਜੀ ਹੋਏ ਨੇ ਤੇ ਅਸੀਂ ਗੁਰੂ ਅਰਜਨ ਦੇਵ ਦੇ ਸਿੱਖ ਹਾਂ, ਪੂਰੇ ਗੁਰੂ ਦੇ ਸਿੱਖ ਹਾਂ। ਭਾਵੇਂ ਗੁਰੂ ਬਾਣੀ ਉਹਨਾਂ ਦੇ ਅੰਦਰ ਲਾਲਸਾ ਸੀ, ਜੋ ਕੁਝ ਉਹਨਾਂ ਕੀਤਾ, ਬੜਾ ਇਤਿਹਾਸ, ਮੈਂ ਇੱਧਰ ਨਹੀਂ ਜਾਣਾ, ਟਾਈਮ ਮੇਰੇ ਕੋਲ ਥੋੜ੍ਹਾ। ਮੇਰਾ ਕਹਿਣ ਦਾ ਭਾਵ ਹੈ, ਅੱਜ ਅਸੀਂ ਗੁਰੂ ਅਰਜਨ ਦੇਵ ਦੇ ਸਿੱਖ ਹਾਂ, ਹਮੇਸ਼ਾ ਜਗਿਆਸੂ ਨੂੰ, ਸਿੱਖ ਨੂੰ ਪੂਰੇ ਗੁਰੂ ਦਾ ਲੜ ਫੜਨਾ ਚਾਹੀਦਾ, ਉਹਦਾ ਆਸਰਾ ਲੈਣਾ ਚਾਹੀਦਾ। ਭਾਈ ਗੁਰਦਾਸ ਨੇ ਬੜਾ ਵਧੀਆ ਲਿਖਿਆ, ਉਹ ਕਹਿੰਦੇ ਨੇ, ਸਤਿਗੁਰ ਤੀਰਥ ਛੱਡ ਕੇ ਤੇ ਅੜਸੜ ਤੀਰਥ ਧਾਵਣ ਜਾਹੀ, ਬਗਲ ਸਮਾਧ ਲਗਾਇਕ ਜਿਉਂ ਜਲ ਜਨਤਾ ਘੁੱਟ ਘੁੱਟ ਖਾਹੀ। ਹਸਤੀ ਨੀਰ ਨਵਾਲੀਅਨ ਬਾਹਰ ਨਿਕਲ ਖੇਡਾਈ, ਨਦੀ ਨਾ ਡੁੱਬੈ ਤੂਮੜੀ ਉਹ ਤੀਰਥ ਵੇਸਨ ਵਾਰੇ ਨਾਹੀ। ਪੱਥਰ ਨੀਰ ਪਖਾਲੀਆ ਚਿੱਤ ਕਠੋਰ ਨਾ ਭਿੱਜੈ ਕਾਹੀ, ਤੇ ਮਨਮੁਖ ਭਰਮ ਨਾ ਉਤਰੇ ਭੰਬਲ ਭੂਸੇ ਖਾਏ ਪੁਆਹੀ, ਗੁਰਪੁਰੇ ਵਿਣ ਪਾਰ ਨਾ ਪਾਹੀ। ਭਾਈ ਗੁਰਦਾਸ ਨੇ ਕਹਿੰਦੇ ਪੂਰੇ ਗੁਰ ਤੋਂ ਬਗੈਰ ਤੇ ਪਾਰ ਹੀ ਨਹੀਂ ਮੰਦਾ ਲੱਗ ਸਕਦਾ। ਤੋ ਸਾਧ ਸੰਗਤ ਜੀ, ਮੈਂ ਅਰਜ ਕਰ ਰਿਹਾ ਹਾਂ ਕੱਚਿਆਂ ਪੱਕਿਆਂ ਦੀ, ਇਹ ਕਲਯੁਗ ਦਾ ਸਮਾਂ ਸਾਧ ਸੰਗਤ ਜੀ, ਧੱਕੇ ਨਾਲ ਦੁਨੀਆ ਇੱਕ ਦੂਜੇ ਦੇ ਪਿੱਛੇ ਲੱਗ ਕੇ ਕੱਚੇ ਥਾਵਾਂ ਤੇ ਤੁਰੀ ਫਿਰਦੀ ਹੈ, ਪਰ ਗੁਰਬਾਣੀ ਪੜੋਗੇ ਮਹਾਂਪੁਰਸ਼ਾਂ ਦੀ, ਕਿਸੇ ਵੀ ਕੋਈ ਬੰਦਗੀ ਵਾਲਾ ਵੀ ਕੋਈ ਸੰਤ ਆ, ਉਹ ਵੀ ਤੁਹਾਨੂੰ ਇਹੋ ਹੀ ਗੱਲ ਦੱਸੇਗਾ, ਉਹ ਪੂਰੇ ਗੁਰੂ ਤੋਂ ਬਗੈਰ ਗਤੀ ਨਹੀਂ ਹੋ ਸਕਦੀ, ਮੁਕਤ ਨਹੀਂ ਹੋ ਸਕਦੀ। ਤੇ ਜੇ ਉਹ ਕੋਈ ਪੂਰੇ ਗੁਰੂ ਨੂੰ ਛੱਡ ਕੇ ਫਿਰ ਚਲਾ ਜਾਏ, ਤੇ ਭਾਈ ਗੁਰਦਾਸ ਨੇ ਇਹਦੇ ਤੇ ਬੜਾ ਕੁਝ ਲਿਖਿਆ, ਉਹ ਕਹਿੰਦੇ ਜੋ ਧਰਤੀ ਨੇ ਫਰਿਆਦ ਕੀਤੀ ਨਾ ਤੇ ਤੈਨੂੰ ਇਹ ਧਰਨੀ ਤੈਨੂੰ ਭਾਰ ਕਿਹਦਾ, ਉਹ ਕਹਿੰਦੀ ਕਿਰਤ ਘਣਾ ਦਾ ਭਾਰ ਹੈ। ਤੇ ਕਿਰਤ ਘਣ ਦੀ ਡੈਫੀਨੇਸ਼ਨ ਦੱਸਦੇ ਨੇ ਅਗਲੀ ਪੌੜੀ ਦੇ ਵਿੱਚ, ਉਹ ਕਹਿੰਦੇ ਨੇ, ਮਦ ਵਿੱਚ ਰਿੱਧਾ ਪਾ ਕੇ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ, ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਤੇ ਢੱਕ ਲੈ ਚਲੀ ਚੂੜੀ ਕਰ ਭੋਗ ਬਲਾਸ, ਆਸ ਨਾ ਹੈ ਪੁੱਛਿਆ ਲਾਹੇ ਵਿਸ਼ਵਾਸ, ਨਰ ਪਵਿਆ ਕਿਰਤ ਘਣ ਮਤ ਹੋਏ ਵਿਨਾਸ। ਨੀਚ ਕਰਮ ਕਰਨ ਵਾਲੀ ਔਰਤ ਵੇਸਵਾ, ਕੁੱਤੇ ਦੇ ਮਾਸ ਨੂੰ ਸ਼ਰਾਬ ਚ ਰਿੰਨ ਕੇ ਮਨੁੱਖ ਦੀ ਖੋਪੜੀ ਵਿੱਚ ਪਾ ਕੇ ਲੈ ਗਈ ਆ, ਢੱਕਿਆ ਕਹਿੰਦੇ ਨਾਲ ਲਿਬੜਿਆ ਕੱਪੜਾ ਲਹੂ ਦਾ ਲਿਬਿਆ ਭਿੱਜਿਆ ਹੋਇਆ ਤੇ ਲਈ ਜਾਂਦੀ ਆ। ਸ਼ੰਕਾਵਾਦੀ ਪੁੱਛਦਾ ਵੀ ਭੈਣਾ ਕਿਹੜੀ ਚੀਜ਼ ਆ, ਤੂੰ ਕਿੱਥੇ ਚੱਲੀ ਆ? ਕਹਿੰਦੀ ਜਾਣਾ ਕਿੱਥੇ ਆ, ਇਹ ਵੀਰਾ ਕੁੱਤੇ ਦੇ ਮਾਸ ਨੂੰ ਮੈਂ ਸ਼ਰਾਬ ਚ ਦਿੰਦੇ ਆ ਤੇ ਇਹ ਮਨੁੱਖ ਦੀ ਖੋਪੜੀ ਜਿਹੜੀ ਆ ਉਹਦੇ ਚ ਪਾਇਆ ਹੋਇਆ। ਤੇ ਕਹਿੰਦੇ ਫਿਰ ਤੂੰ ਏਡਾ ਗੰਦਾ ਕੱਪੜਾ ਦਿੱਤਾ, ਨੰਗਾ ਹੀ ਲੈ ਜਾਣਾ ਸੀ। ਕਹਿੰਦੀ ਵੀਰਾ ਗੱਲ ਏਦਾਂ ਵੀ ਮੈਂ ਢੱਕਿਆ ਤਾਂ ਮੈਂ ਕਿਤੇ ਕਿਰਤ ਘਣ ਬੰਦੇ ਦੀ ਨਜ਼ਰ ਨਾ ਪੈ ਜੇ। ਭਾਈ ਗੁਰਦਾਸ ਆਪ ਤੁਸੀਂ ਅੰਦਾਜ਼ਾ ਲਾਓ ਭਾਈ, ਕੁੱਤੇ ਦੇ ਮਾਸ ਨੂੰ ਸ਼ਰਾਬ ਚ ਦਿੰਦੇ ਆ ਤੇ ਗੰਦੀ ਖੋਪੜੀ ਚ ਧਰਿਆ ਹੋਇਆ ਤੇ ਲਹੂ ਨਾ ਭਿੱਜਿਆ ਕੱਪੜਾ ਦਿੱਤਾ ਤੇ ਉਹ ਬੇਸਵਾਦ ਨੀਚ ਕਰਮ ਕਰਨ ਵਾਲੀ ਔਰਤ ਉਹ ਕਹਿੰਦੀ ਆ ਮੈਂ ਨੰਗਾ ਇਸ ਕਰਕੇ ਨੀ ਖੜਿਆ ਕਿਰਤਗਣ ਆਦਮੀ ਨਜ਼ਰ ਨਾ ਪੈ ਜੇ। ਤੋ ਕਿਰਤਗਣ ਕੌਣ ਹੈ? ਕੀਤੀ ਨੂੰ ਨਾ ਜਾਣਨ ਵਾਲਾ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਜਗਜੀਤ ਸਿੰਘ ਨੇ ਜਿਨ੍ਹਾਂ ਨੂੰ ਕੋਠੀਆਂ ਪਾ ਕੇ ਦਿੱਤੀਆਂ, ਉਹ ਜਿਨ੍ਹਾਂ ਨੂੰ ਜ਼ਮੀਨਾਂ ਮਰੱਬੇ ਦਿੱਤੇ, ਸਮਾਂ ਆਉਣ ਤੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਕੇ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਮਹਾਂ ਸਿੰਘ ਦਾ ਜਥਾ ਚਲਾ ਗਿਆ ਸੀ ਨਾ। ਕਿੰਨੇ ਸੁੱਖ ਸਨ ਅਨੰਦਪੁਰ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਦਿੱਤੇ, ਪਰ ਜਦੋਂ ਸਮਾਂ ਆਇਆ ਛੱਡ ਗਏ। ਗੁਰੂ ਜਗਜੀਤ ਸਿੰਘ ਜੀ ਨੇ ਜਿਨ੍ਹਾਂ ਨੂੰ ਜ਼ਮੀਨਾਂ ਦਿੱਤੀਆਂ, ਮਰੱਬੇ ਦਿੱਤੇ, ਕੋਠੀਆਂ ਦਿੱਤੀਆਂ, ਥੋੜਾ ਜਿਹਾ ਕੌਤਕ ਤੁਹਾਡੇ ਸਾਹਮਣੇ ਹੋਇਆ ਤੇ ਕਿੱਧਰ ਨੂੰ ਗਏ ਦੌੜੇ ਜਾਂਦੇ, ਵੱਡੇ ਵੱਡੇ ਬੋਰਡ ਵੀ ਪੁੱਟੇ ਗਏ। ਸਾਧ ਸੰਗਤ ਜੀ, ਇਹ ਸਾਰਾ ਪ੍ਰੈਕਟੀਕਲੀ ਸਾਰਾ ਪ੍ਰੈਕਟੀਕਲ ਜੋ ਹੋਇਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਦੱਸਣ ਦਾ ਉਹਦਾ ਵੇਰਵਾ ਮੈਂ ਇੱਥੋਂ ਕੀ ਦੱਸਣਾ, ਪੂਰੀ ਦੁਨੀਆਂ 'ਚ ਲੈਵ ਹੋ ਰਿਹਾ। ਮੈਂ ਕਹਿਣ ਦਾ ਮੇਰਾ ਮਤਲਬ ਇਹ ਹੈ, ਇੱਕ ਤੇ ਬੰਦਾ ਹੁੰਦਾ ਉਹਨੂੰ ਸਤਿਗੁਰ ਦਾ ਪਤਾ ਹੀ ਨਹੀਂ, ਉਹਨੂੰ ਸਤਿਗੁਰ ਧਾਰਨ ਹੀ ਨਹੀਂ ਕੀਤਾ ਤੇ ਉਹ ਜਿੱਥੇ ਮਰਜ਼ੀ ਫਿਰਦਾ ਜੇ ਉਹਨੂੰ ਕੋਈ ਨਹੀਂ ਕਿੰਤੂ ਪਰੰਤੂ ਕਰਦਾ। ਤੇ ਜਿਹੜਾ ਗੁਰੂ ਵਾਲਾ ਹੋ ਕੇ ਤੇ ਆਖੇ ਕੀ ਹੁਣ ਸਤਿਗੁਰੂ ਉਦੇ ਸਿੰਘ ਜੀ ਨੇ ਛਾਨਣਾ ਲਾਇਆ ਹੋਇਆ, ਸਤਿਗੁਰੂ ਉਦੇ ਸਿੰਘ ਨੇ ਛਾਨਣਾ ਲਾਇਆ, ਹੁਣ ਛਾਨ ਦੇਣੇ ਤੇ ਉਹ ਆਪੇ ਹੀ ਛਾਣਿਆ ਜਾਏ। ਤੇ ਮੈਂ ਕਹਿੰਦਾ ਇਹਦੇ ਤੋਂ ਵੱਡੀ ਮੌਤ ਹੋਰ ਕਿਹੜੀ ਹੈ? ਭੈੜੀ ਇਹ ਭੈੜੀ ਮੌਤ ਹੈ, ਗੁਰੂ ਨੂੰ ਛੱਡ ਜਾਣਾ। ਗੁਰੂ ਦੀ ਉਸਤਤੀ ਕਰਨ ਵਾਲਾ ਉਸੇ ਮੂੰਹ ਨਾਲ ਉਸੇ ਜ਼ਬਾਨ ਨਾਲ ਮੁੜ ਕੇ ਨਿੰਦਿਆ ਕਰਦਾ ਫਿਰੇ। ਸਭ ਗੱਜ ਕੇ ਆਖੋ ਧੰਨ ਸਤਿਗੁਰੂ ਉਦੇ ਸਿੰਘ ਸੱਚੇ
ਪਾਤਸ਼ਾਹ।
ਸ਼ਾਂਤੀ ਦੇ ਪੁੰਜ ਉਹ ਨਿਤਰਿਆਂ ਦੀ ਧਿਰ, ਨਥਾਵਿਆਂ ਦੀ ਥਾਂ। ਜੇ ਕੋਈ ਦਰ ਵਿੱਚ ਇੱਥੇ ਆ ਜਾਂਦਾ, ਇੱਥੇ ਮੈਂ ਨਾਂ ਨੀ ਹੁਣ ਲੈਣਾ, ਇੱਕ ਬੰਦਾ ਸੱਜਣੀ ਉਹਨੂੰ ਮੈਂ ਲੈਣ ਦਾ ਤੇ ਸਾਹਮਣੇ ਤੇ ਸਤਿਗੁਰੂ ਹੱਸ ਪਏ। ਮੈਂ ਕਿਹਾ ਸੱਚੇ ਪਾਤਸ਼ਾਹ ਬਖਸ਼ ਲਓ ਤੇ ਸਤਿਗੁਰਾਂ ਤੇ ਬਖਸ਼ ਉਦਣ ਹੀ ਲਿਆ ਜੋ ਆ ਗਿਆ। ਪਰ ਗੱਲ ਇਹ ਆ ਵੀ ਜੇ ਇੱਥੇ ਲੈ ਵੀ ਆਈਏ ਕਿਸੇ ਨੂੰ ਤੇ ਰੱਸੇ ਪੈੜੇ ਉਹਦੇ ਉਹੀ ਹੋਣ, ਮੁੜ ਕੇ ਡੂਨੇ ਚੜਦਾ ਫਿਰੇ ਲਾਂਬੇ ਜਾ ਕੇ ਤੇ ਲਿਆਉਣ ਦਾ ਇੱਥੇ ਕੀ ਫਾਇਦਾ? ਬਖਸ਼ੇਗਾ ਤੇ ਸਤਿਗੁਰ ਉਹਨੂੰ ਨਾ ਜਿਹੜਾ ਇੱਕ ਵਾਰੀ ਆ ਗਿਆ ਭੁੱਲ ਕਰਕੇ ਤੇ ਮੁੜ ਕੇ ਆਪਣਾ ਸਿਰ ਦੇ ਡੋਲੇ ਨਾ। ਤੋ ਕਹਿੰਦਾ ਭਾਵ ਮੈਂ ਥੋੜੀ ਜਿਹੀ ਗੱਲ ਕਰਕੇ ਗੁਰੂ ਚ ਕੀ ਪਾਵਰ ਹੁੰਦੀ ਆ, ਸਿਫਤ ਗੁਰੂ ਦੀ। ਚਾਂਦ ਭੱਟ ਹੋਇਆ ਤੇ ਪ੍ਰਿਥੀ ਚਾਂਦ ਭੱਟ ਨੇ ਇੱਕ ਦੋਹਰਾ ਲਿਖਿਆ ਸੀ। ਅੱਛਾ ਜੀ, ਮਜ਼ਾਕ ਛੱਡਿਆ ਤੁਹਾਂ ਤੇ। ਉਹ ਚਾਂਦ ਭਾਟ ਕਹਿੰਦਾ ਪ੍ਰਿਥਵੀਰਾਜ ਚੌਹਾਨ ਜਦੋਂ ਕੈਦ ਹੋ ਗਿਆ, ਤੇ ਇੱਕ ਹੁੰਦਾ ਨਿਮਕ ਹਲਾਲ, ਨਿਮਕ ਖਾ ਕੇ ਕਿਸੇ ਦਾ ਹਲਾਲ ਕਰਨਾ, ਉਹਨੂੰ ਹਰਾਮ ਨਾ ਕਰਨਾ, ਵਫਾਦਾਰੀ ਨਿਭਾਉਣੀ। ਹੁਣ ਇਹ ਚਾਂਦ ਭੱਟ ਜਿਹੜਾ ਸੀ ਇਹ ਵਫਾਦਾਰ ਸੀ, ਇਹ ਕਵੀ ਸੀ, ਚਲਾ ਗਿਆ ਆਪਣੇ ਬਾਦਸ਼ਾਹ ਨੂੰ ਮਿਲਣ ਜਾ ਕੇ ਅਰਜੀ ਪਾਈ ਤੇ ਆਖਿਆ ਜੀ ਮੈਂ ਤੇ ਮਿਲਣਾ ਆਪਣੇ ਬਾਦਸ਼ਾਹ ਨੂੰ। ਕਹਿੰਦੇ ਕੀ ਉਹਦਾ ਮਿਲ ਕੇ ਕੀ ਕਰਨਾ, ਇਹਦੀਆਂ ਅੱਖਾਂ ਹੀ ਕੱਢ ਛੜੀਆਂ ਨੇ, ਪ੍ਰਿਥਵੀਰਾਜ ਚੌਹਾਨ ਦੀਆਂ ਇਹਦੀਆਂ ਅੱਖਾਂ ਕੱਢ ਛੜੀਆਂ ਸਨ ਮੁਹੰਮਦ ਗੌਰੀ ਨੇ। ਕਹਿੰਦੇ ਕੀ ਕਹਿੰਦਾ ਜੀ ਉਹਦੀ ਸਿਫਤ ਕਰਨ ਲੱਗ ਪਿਆ, ਆਂਦਾ ਜੀ ਬੜਾ ਨਿਸ਼ਾਨੇਬਾਜ ਆ, ਬਹੁਤ ਨਿਸ਼ਾਨਾ ਉਹਦਾ ਕਾਮਲ ਆ। ਆਂਦੇ ਹੁਣ ਕੀ ਨਿਸ਼ਾਨਾ ਕਰੇਗਾ? ਆਂਦੇ ਹੁਣ ਵੀ ਕਰ ਸਕਦਾ। ਆਂਦੇ ਅੱਛਾ, ਆਂਦੇ ਲਿਆਓ ਤੀਰ ਕਮਾਨ ਫੜਾਓ ਹਾਂ ਤੇ ਤੁਸੀਂ ਦੱਸ ਦਿਓ ਸਿਫਤ ਜਿੱਥੇ ਆਖੋਗੇ ਉੱਥੇ ਲਾ ਦੇਗਾ। ਮੁਹੰਮਦ ਗੌਰੀ ਦੇ ਦਰਬਾਰ ਦੇ ਵਿੱਚ ਪ੍ਰਿਥੀ ਰਾਜ ਚੌਹਾਨ ਨੂੰ ਉਹਨੂੰ ਦਿੱਤਾ ਧਨੁੱਖ ਬਾਣ ਤੀਰ ਦਿੱਤਾ ਤੇ ਇਹ ਮੁਹੰਮਦ ਗੌਰੀ ਜਿਹੜਾ ਸੀ ਨਾ ਇਹ ਚਬਾਰੇ ਤੇ ਬਹਿ ਗਿਆ ਤੇ ਦੁਨੀਆਂ ਬਾਕੀ ਤਮਾਸ਼ਾ ਵੇਖਣ ਵਾਲੀ ਬਹਿ ਗਈ। ਇਹ ਹੁਣ ਆਪਣੇ ਬਾਦਸ਼ਾਹ ਦਾ ਨਿਮਕ ਹਲਾਲ ਕਰਨ ਲੱਗਾ, ਵਫਾਦਾਰੀ ਨਿਭਾਉਣ ਲੱਗਾ ਤੇ ਇੱਥੇ ਦੋਹਰਾ ਇੱਕ ਬੋਲਦਾ, ਕਹਿੰਦਾ ਚਾਰ ਪਾਂਸ ਚੌਵੀਸ ਗਾਜਾ ਅਸ਼ਟ ਉਂਗਲ ਪਰਮਾਨ ਤੇ ਤਾਂ ਉੱਪਰ ਸੁਲਤਾਨ ਹੈ ਮਤ ਚੂਕੋ ਚਹਾਨ। ਇਹ ਚਾਂਦ ਭੱਟ ਕਹਿੰਦਾ ਬਾਦਸ਼ਾਹ ਮੁਹੰਮਦ ਗੌਰੀ ਤੇਰਾ ਦੁਸ਼ਮਣ ਤੇਰੇ ਤੋਂ ਫਲਾਣੀ ਤਰਫ ਫਲਾਣੀ ਗੁੱਠੇ ਬੈਠਾ ਈ, ਇੰਨਾ ਗਾਇ ਤੇ ਇੰਨੇ ਕਰੂ ਤੇ ਉਹ ਬੈਠਾ ਹੀ ਤੇ ਹੁਣ ਮੌਕਾ ਨਾ ਗਵਾ। ਬਸ ਆਖਣ ਦੀ ਡੇਰ ਸੀ, ਮੂੰਹ ਦੂਜੇ ਪਾਸੇ ਸੀ। ਜਦੋਂ ਭੱਟ ਚਾਹ ਨੇ ਦੁਰਾ ਬੋਲਿਆ, ਇੱਕ ਦਮ ਪਰਤ ਗਏ ਤੇ ਉਹਦੀ ਛਾਤੀ ਚ ਮਾਰਿਆ ਤੀਰ ਤੇ ਮੁਹੰਮਦ ਗੌਰੀ ਮਰ ਗਿਆ। ਉਹ ਵਫਾਦਾਰੀ, ਸਿੱਖ ਜਿਹੜਾ ਆਪਣੇ ਗੁਰੂ ਤੋਂ ਵਫਾਦਾਰੀ ਨਿਭਾਉਂਦਾ ਹੋਇਆ ਮਰ ਜਾਏ ਸ਼ਹੀਦ ਹੋ ਜੇ, ਤੇ ਜੇ ਸੁੱਖ ਲੈਣ ਦੀ ਵਾਰੀ ਇੱਥੇ ਤੇ ਜਦੋਂ ਫਿਰ ਸੁੱਖ ਜਦੋਂ ਹੋ ਜਾਂਦੇ, ਜੇ ਸਮਾਂ ਕੋਈ ਉਹ ਜਾਂਦਾ ਤੇ ਫਿਰ ਲਾਂਭੇ ਭੱਜ ਜਾਂਦਾ। ਸੋ ਕਹਿਣ ਦਾ ਭਾਵ, ਜਿਹੜੇ ਜਿਹੜੇ ਬੰਦੇ ਨੇ ਗੁਰੂ ਨੂੰ ਛੱਡਿਆ, ਇੱਕ ਸੱਜਣੋਂ ਗੱਲ ਯਾਦ ਰੱਖਿਓ, ਮੈਂ ਤੇ ਆਪਣੀ ਹੋਸ਼ ਵਿੱਚ ਸੁੱਖ ਪਾਉਂਦਾ ਮੈਂ ਨੀ, ਜੇ ਵੇਖਿਆ ਤੁਸਾਂ ਵੇਖਿਆ ਹੋਵੇ ਤੇ ਮੈਨੂੰ ਦੱਸ ਦਿਓ ਕਿਹੜੇ ਬੰਦੇ ਸੁੱਖ ਪਾਇਆ। ਰੁਲ ਕੇ ਪਿੱਪਲ ਦੇ ਪੱਤਿਆਂ ਨੂੰ ਖੜਕ ਜਾਂਦੇ ਨੇ ਲੋਕ ਤੇ ਫੇਰ ਆਉਂਦੇ ਆਣ ਕੇ ਲੀਘਾ ਕਰਦੇ, ਗੁਰੂ ਫੇਰ ਹੀ ਬਖਸ਼ਣ ਆ ਜਾਂਦਾ ਜੇ। ਸਭ ਗੱਜ ਕੇ ਆਖੋ ਧੰਨ ਸਾਹਿਬ ਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜੀ। ਸਤਿਗੁਰੂ ਰਾਮ ਸਿੰਘ ਜੀ ਦੇ ਦਰਬਾਰ ਵਿੱਚ, ਜਿਵੇਂ ਗੁਰੂ ਬਾਲਕ ਸਿੰਘ ਦੇ ਦਰਬਾਰ ਵਿੱਚ ਵੀ ਇੱਕ ਮਾਈ ਆਈ ਸੀ ਮੁਸਲਮਾਨਾਂ ਦੀ, ਮਰੀ ਹੋਈ ਨੂੰ ਜਦੋਂ ਜਿੰਦਾ ਹੋ ਕੇ ਆਈ ਦਰਗਾਹ ਦੇ ਵੇਖ, ਉੱਥੇ ਵੇਖਿਆ ਤੇ ਗੁਰੂ ਬਾਲਕ ਸਿੰਘ ਬੈਠਾ ਸੀ ਤੇ ਉਹਨਾਂ ਆਖਿਆ ਇਹ ਕਿੱਥੋਂ ਦੀ ਆ, ਇਹ ਜੀ ਗੁਰੂ ਬਾਲਕ ਸਿੰਘ ਦੇ ਪਿੰਡ ਦਾ ਨਾਂ ਲਿਆ, ਉੱਥੋਂ ਦੀ ਆ। ਉਹ ਕਹਿੰਦੇ ਇਹਨੂੰ ਕਾਹਲੀ ਲੈਣ ਦਾ, ਜੇ ਛੱਡੋ ਖੜੋ ਖੜੋ ਉੱਥੇ ਹੀ। ਉਹ ਫਿਰ ਜਿੰਦੀ ਹੋ ਗਈ ਤੇ ਪੁੱਤ ਉਹਦੇ ਕਬਰ ਪੁੱਟੇ ਹੋਣ ਤੇ, ਤੇ ਉਹਨੂੰ ਜਾ ਕੇ ਸੁਨਾਹ ਮਿਲਿਆ ਮਾਂ ਤੁਹਾਡੀ ਤੇ ਜਿੰਦੀ ਹੋ ਗਈ ਤੇ ਕਬਰ ਕਾਹਲੀ ਪੁੱਟਦੇ। ਆਂਦੇ ਹੈ ਜਿੰਦੀ ਹੋ ਗਈ ਆ। ਉਹ ਆਏ ਪੁੱਤ ਘਰ, ਮਾਂ ਨੂੰ ਪੁੱਛਿਆ, ਮਾਂ ਕਹਿੰਦੀ ਮੈਨੂੰ ਛੇਤੀ ਕਰੋ, ਮੈਨੂੰ ਗੁਰੂ ਬਾਲਕ ਸਿੰਘ ਦੇ ਦਰਸ਼ਨ ਕਰਾਓ। ਅਹੇ ਮਾਂ ਅੱਗੇ ਤੇ ਤੂੰ ਕਦੀ ਗਈ ਨੀ। ਕਹਿੰਦੇ ਹੁਣ ਮੈਂ ਵੇਖ। ਅੱਛਾ ਅੱਛਾ ਜੀ, ਸਤਸੰਗਤ ਜੀ ਮੇਰਾ ਟਾਈਮ ਹੋ ਗਿਆ, ਜਹੇਦਾ ਰਾਗ ਨੇ ਪਹਿਲਾਂ ਮੈਨੂੰ ਹੁਕਮ ਹੋਇਆ ਸੀ ਤੇ ਮੈਂ ਇੱਥੇ ਨਾ, ਕਿਉਂਕਿ ਮੈਂ ਕਿਸੇ ਦਾ ਬਗਾਨਾ ਹੱਕ ਨਹੀਂ ਖਾਣਾ ਚਾਹੁੰਦਾ। ਸੋ ਮੇਰਾ ਕਹਿਣ ਦਾ ਭਾਵ, ਸਤਸੰਗਤ ਜੀ ਵਕਤ ਦੇ ਗੁਰੂ ਪੈਰੇ ਦੇ ਮਾਲਕ ਦੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਸਤਸੰਗਤ ਜੀ ਆਪਣਾ ਜੀਵਨ ਬਸਾਰ ਕਰੀਏ। ਸਭ ਗੱਜ ਕੇ ਆਖੋ। ਇੱਕ ਵਾਰੀ ਨਾ ਮੇਰੇ ਮਨ ਵਿੱਚ ਆਈ ਗੱਲ, ਇਹ ਸਤਸੰਗਤ ਜੀ ਸਭ ਗੱਜ ਕੇ ਆਖੋ ਧੰਨ ਮਾਤਾ ਚੰਦ ਕੌਰ ਜੀ। ਆਵਾਜ਼ ਘੱਟ ਆਈ ਹੈ ਤੁਹਾਡੀ। ਸਭ ਗੱਜ ਕੇ ਆਖੋ ਧੰਨ ਮਾਤਾ ਚੰਦ ਕੌਰ ਜੀ। ਮਾਤਾ ਚੰਦ ਕੌਰ ਜੀ ਨੇ ਸ਼ਹਾਦਤ ਦਿੱਤੀ ਆ, ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਂ ਰਹੇਗਾ। ਸੇਵਾ ਦੇ ਪੁੰਜ ਸਨ। ਜਿਸ ਸ਼ਖਸ ਨੇ ਏਡਾ ਅਤਿਆਚਾਰ, ਮੈਂ ਨਾ ਅਸੀਂ ਤੇ ਨਾਮਧਾਰੀਆਂ ਨੇ, ਅਸੀਂ ਤੇ ਰੋਂਦੇ ਹਾਂ ਆਪਣੀ ਮਾਂ ਨੂੰ, ਅਸੀਂ ਕਹਿੰਦੇ ਹਾਂ ਮਾੜਾ ਕੀਤਾ। ਮੈਂ ਖੁੱਲੇ ਬੰਦੇ ਲੋਕ ਵੇਖੇ ਜਿਹੜੇ ਰੋਂਦੇ ਨੇ, ਉਹ ਕਹਿੰਦੇ ਕਿੱਡਾ ਮਹਾਂ ਪਾਪੀ ਤੋਂ ਪਾਪੀ ਬੰਦਾ ਹੈਗਾ ਜਿਹਨੇ ਕਾਰਾ ਕੀਤਾ। ਤੋ ਸਾਰੇ ਮਿਲ ਕੇ ਅਰਦਾਸ ਕਰੋ ਜਿਹਨੇ ਕਾਰਾ ਕੀਤਾ ਉਹਦਾ ਸੱਚਾ ਹੀ ਨਾਸ ਹੋ ਜਾਏ। ਏਡੇ ਧਰਮਾਤਮਾ ਤੇ ਇੰਨੇ ਗਰੀਬਾਂ ਦੀ ਮਦਦ ਕਰਨ ਵਾਲੇ ਉਹ ਮਾਤਾ ਜੀ ਜਿਹਨਾਂ ਤੇ ਲਿਹਾਜ ਨੀ ਉਹਨਾਂ ਕੀਤਾ। ਮੁਗਲਾਂ ਨੇ ਵੀ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਕੈਦ ਸਨ, ਐਸਾ ਕੋਈ ਹਥਿਆਰ ਨਾਲ ਕੋਈ ਕੰਮ ਨਹੀਂ ਕੀਤਾ, ਉਹ ਭਾਵੇਂ ਸ਼ਹੀਦੀ ਪਾ ਗਏ ਮਾਤਾ ਗੁਜਰੀ ਜੀ। ਪਰ ਇੱਥੇ ਮਾਤਾ ਚੰਦ ਕੌਰ ਦੇ ਉੱਤੇ ਹੱਥ, ਔਰਤ ਦਾ ਹੱਥ ਤੇ ਫਿਰ ਜਗਤ ਮਾਤਾ ਦੇ ਉੱਤੇ ਹੱਥ ਚੁੱਕਿਆ। ਤੋ ਮਾਫ ਕਰਨਾ ਜਦੋਂ ਯਾਦ ਆਉਂਦੀ ਹੈ ਗੱਲ, ਬੜੇ ਸੁੱਖ ਨੇ ਹੁਣ ਸਮਾਂ ਨਹੀਂ, ਇੱਥੇ ਬੜੀਆਂ ਗੱਲਾਂ ਕਰਨ ਵਾਲੀਆਂ ਸਨ। ਸਤਿ ਸੰਗਤ ਜੀ ਮੈਂ ਸਮਾਪਤੀ ਕਰਦਾ, ਸਤਿ ਸ੍ਰੀ ਅਕਾਲ।
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਸੂਬਾ ਬਲਵਿੰਦਰ ਸਿੰਘ ਜੀ ਚੱਕ ਯਕੂਬ ਉਹਨਾਂ ਨੂੰ ਸਰਵਣ ਕਰ ਰਹੇ ਸੋ, ਹੁਣ ਤੋਂ ਲੈ ਕੇ 8 ਵਜੇ ਤੱਕ ਜਹੇਦਾਰ ਸਾਧਾ ਸਿੰਘ ਜੀ ਮੰਡੀ, ਉਹ ਕਿਰਪਾ ਕਰਨਗੇ ਆਪ ਜੀ ਉਹਨਾਂ ਨੂੰ ਸਰਵਣ ਕਰੋ।
ਰਾਮ ਵਿਯੋਗੀ ਨਾ ਜੀਏ ਜੀਏ ਤਬਾਰਾ
जो बोले सोनिहार श्री अकाल
सत्संग जी रसना नूं पवित्र करन लई मन बिरती नूं एकागर करन लई एक बारी सब गज के आखो धन श्री सतगुरु प्रताप सिंह सच्चे पातशाह जी।
धन श्री सतगुरु प्रताप सिंह सच्चे पातशाह
जी। तू बेअंत तेरी मित नहीं पाई है सब तेरो खेल दिखाओ ਬੇਅੰਤ ਸੱਚੇ ਪਾਤਸ਼ਾਹ ਗਰੀਬਨਵਾਜ ਉਹਨਾਂ ਦੇ ਚਰਨਾਂ ਵਿਚ ਸਭ ਨਮਸਕਾਰ ਕਰ ਲਈਏ ਸਭ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ
ਜੀ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ।
ਗੁਰਬਾਣੀ ਦੇ ਵਿਚ ਸਤਿਗੁਰ ਦੀ ਸਿਫਤ ਸਤਿਗੁਰ ਦੀ ਉਸਤਤ ਇਕ ਸ਼ਬਦ ਦੇ ਵਿਚ ਸੱਚੇ ਪਾਤਸ਼ਾਹ ਬਿਆਨ ਕਰਦੇ ਹਨ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੈ ਚਰਨ ਹਿਰਦੇ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਭਰਮ ਭੁੱਲੇ ਸੰਸਾਰ ਗੁਰਬਿਨ ਕੋਏ ਨਾ ਉਤਰੇ ਸਪਾਰ ਭੁੱਲੇ ਕਉ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤਰਾਸ ਮਿਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਗੁਰਪ੍ਰਸਾਦ ਉਰਦ ਕਮਲ ਵਿਗਾਸ ਅੰਧਕਾਰ ਮੈਂ ਪਿਆ ਪ੍ਰਗਾਸ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਧ ਮਨ ਮਾਨਿਆ ਗੁਰ ਕਰਤਾ ਗੁਰ ਕਰਨੈ ਜੋਗ ਗੁਰ ਪਰਮੇਸ਼ਰ ਹੈ ਵੀ ਹੋਗ ਕਹੁ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨਾ ਪਾਈਐ ਭਾਈ। ਆਪ ਜੀ ਨੇ ਕਬੀਰ ਜੀ ਦਾ ਸਲੋਕ ਸ਼ਰਵਣ ਕੀਤਾ ਹੈ, ਬਿਰਹੋ ਭਿਅੰਗਮ ਮਨ ਵਸੈ ਮਨਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਏ। ਇੱਕ ਵਾਰੀ ਫਿਰ ਮੈਂ ਅਰਜ ਕਰਾਂਗਾ, ਕੋਈ ਰਸਨਾ ਖਾਲੀ ਨਾ ਰਹੇ, ਸਭ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗਰੀਬ ਨਵਾਜ,
ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ
ਪਾਤਸ਼ਾਹ। ਸਾਧ ਸੰਗਤ ਜੀ, ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਦਰਸ਼ਨ ਕੀਤੇ ਹੋਏ ਹਨ, ਜਿਨ੍ਹਾਂ ਨੇ ਉਹਨਾਂ ਦੇ ਬਚਨ ਸੁਣੇ ਹੋਏ ਹਨ, ਉਹਨਾਂ ਨੂੰ ਉਹ ਕਦੀ ਵੀ ਸਮਾਂ ਨਹੀਂ ਭੁੱਲ ਸਕਦਾ। ਉਹ ਸਮਾਂ ਉਸੇ ਤਰ੍ਹਾਂ ਹੀ ਯਾਦ ਆਉਂਦਾ ਹੈ ਜਿਨ੍ਹਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਦਰਸ਼ਨ ਕੀਤੇ ਹਨ। ਮੈਂ ਅਰਜ ਕਰਾਂ, ਪੰਕਤੀ ਆਈ ਸੀ, ਰਾਮ ਵਿਯੋਗੀ ਨਾ ਜੀਏ, ਜਿਨ੍ਹਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਵਿਛੋੜਾ ਹੋਇਆ, ਉਹਨਾਂ ਦੇ ਸੇਵਕ, ਜਿਨ੍ਹਾਂ ਸੇਵਕਾਂ ਵਾਸਤੇ ਗੁਰਬਾਣੀ ਚ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਿਛੁ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਬੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹ ਸੇਵਕ, ਮੈਂ ਉਹਨਾਂ ਸੇਵਕਾਂ ਦੇ ਦਰਸ਼ਨ ਕੀਤੇ ਹਨ, ਸੰਤ ਰਤਨ ਸਿੰਘ ਜੀ, ਭਾਈ ਵਜ਼ੀਰ ਸਿੰਘ ਜੀ, ਸੰਤ ਮੋਹਕਮ ਸਿੰਘ ਜੀ, ਉਹਨਾਂ ਦੇ ਦਰਸ਼ਨ ਕੀਤੇ ਹਨ। ਸੰਤ ਮੋਹਕਮ ਸਿੰਘ ਜੀ ਬਸਤਰਾਂ ਦੀ ਸੇਵਾ ਸਤਿਗੁਰੂ ਪ੍ਰਤਾਪ ਸਿੰਘ ਜੀ ਕਰਨੀ, ਸੰਤ ਰਤਨ ਸਿੰਘ ਜੀ ਲਾਂਗਰੀ ਦੀ ਸੇਵਾ, ਵੈਦ ਦੀ ਸੇਵਾ, ਡਰਾਈਵਰ ਦੀ ਸੇਵਾ, ਹਜ਼ੂਰੀ ਸੇਵਕ ਦੀ ਸੇਵਾ, ਸੰਤ ਰਤਨ ਸਿੰਘ ਜੀ, ਭਾਈ ਵਜ਼ੀਰ ਸਿੰਘ ਜੀ, ਉਹ ਸੇਵਕ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕੀਤਾ ਇੱਕ ਵਾਰੀ, ਭਾਈ ਜੀ ਮੇਰਾ ਜੀ ਕਰਦਾ ਹੈ ਤੁਹਾਡਾ ਆਨੰਦ ਕਾਰਜ ਕਰ ਦੇਈਏ। ਭਾਈ ਜੀ ਕਹਿੰਦੇ ਨੇ, ਪਾਤਸ਼ਾਹ ਜੀ ਸਾਡਾ ਆਨੰਦ ਕਾਰਜ ਹੋਇਆ ਹੋਇਆ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕੀਤਾ, ਭਾਈ ਮੈਨੂੰ ਪਤਾ ਹੀ ਨਹੀਂ ਤੁਹਾਡਾ ਆਨੰਦ ਕਾਰਜ ਕਿਹਦੇ ਨਾਲ ਹੋਇਆ ਹੋਇਆ ਹੈ। ਸੱਚੇ ਪਾਤਸ਼ਾਹ ਸਾਡਾ ਆਨੰਦ ਕਾਰਜ ਤੁਹਾਡੇ ਨਾਲ ਹੋਇਆ ਹੋਇਆ ਹੈ, ਮੇਰਾ ਵੀ ਤੇ ਰਤਨ ਸਿੰਘ ਦਾ ਹੀ, ਅਸੀਂ ਤੁਹਾਡੀਆਂ ਇਸਤਰੀਆਂ ਹਾਂ, ਤੁਸੀਂ ਸਾਡੇ ਪਤੀ ਹੋ। ਐਸਾ ਪਿਆਰ ਸੀ, ਐਸਾ ਪ੍ਰੇਮ ਸੀ ਉਹਨਾਂ ਸੇਵਕਾਂ ਦਾ ਸਤਿਗੁਰੂ ਜੀ ਦੇ ਨਾਲ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗਰੀਬ ਨਵਾਜ, ਉਹ ਸਾਨੂੰ ਮੌਕਾ ਮਿਲਿਆ, ਉਹ ਸਮਾਂ ਮਿਲਿਆ ਸਤਿਗੁਰੂ ਪ੍ਰਤਾਪ ਸਿੰਘ ਦੇ ਅੰਤਮ ਦਰਸ਼ਨ ਕਰਨ ਦਾ ਮੰਡੀ ਸ਼ਹਿਰ ਵਿਖੇ। ਸਤਿਗੁਰੂ ਪ੍ਰਤਾਪ ਸਿੰਘ ਜੀ ਸਾਉਣ ਦੇ ਅਖੀਰੀ ਦਿਨਾਂ ਦੇ ਵਿੱਚ ਮੰਡੀ ਦੇ ਸਾਧ ਸਾਨੂੰ ਦਰਸ਼ਨ ਦਿੱਤੇ। ਸਤਿਗੁਰੂ ਪ੍ਰਤਾਪ ਸਿੰਘ ਜੀ ਉੱਥੇ ਸਾਰੀ ਸਾਧ ਸੰਗਤ ਦੇ ਵਿੱਚ ਬਚਨ ਕੀਤਾ ਕਿ ਸਾਧ ਸੰਗਤ ਜੀ, ਮੈਂ ਹੁਣ ਤੁਹਾਡੇ ਕੋਲ ਵਿਹਲਾ ਹੋ ਕੇ ਆ ਗਿਆ ਹਾਂ। ਵੱਡੇ ਕਾਕੇ ਵਾਲਾ ਕੰਮ ਵੱਡੇ ਕਾਕੇ ਨੂੰ ਸੰਭਾਲ ਆਇਆ ਹਾਂ, ਛੋਟੇ ਕਾਕੇ ਵਾਲਾ ਕੰਮ ਛੋਟੇ ਕਾਕੇ ਨੂੰ ਸੰਭਾਲ ਆਇਆ ਹਾਂ, ਮੈਂ ਹੁਣ ਵਿਹਲਾ ਹੋ ਕੇ ਤੁਹਾਡੇ ਕੋਲ ਆ ਗਿਆ ਹਾਂ। ਆਓ ਚਾਰ ਦਿਨ ਇੱਥੇ ਸ਼ਬਦ ਕੀਰਤਨ ਦਾ ਆਨੰਦ ਲੈ ਲਈਏ। ਸਤਿਗੁਰੂ ਪ੍ਰਤਾਪ ਸਿੰਘ ਜੀ ਉੱਥੇ ਬਚਨ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗਰੀਬ ਨਵਾਜ, ਉਹਨਾਂ ਦਾ ਸਰੀਰ ਕਾਫੀ ਢਿੱਲਾ ਸੀ ਸੱਚੇ ਪਾਤਸ਼ਾਹ ਜੀ ਦਾ। ਸਤਿਗੁਰੂ ਜੀ ਵੱਲੋਂ ਹੁਕਮ ਹੋਇਆ ਕਿ ਸਾਰਾ ਪ੍ਰੋਗਰਾਮ ਸਵੇਰ ਦੀ ਆਸਾ ਦੀ ਵਾਰ, ਸ਼ਾਮ ਦਾ ਦੀਵਾਨ, ਕੋਠੀ ਬਿਆਸਾ ਦਰਿਆ ਦੇ ਕਿਨਾਰੇ ਜਿਹੜੀ ਕੋਠੀ ਹੈ ਸਤਿਗੁਰੂ ਪ੍ਰਤਾਪ ਸਿੰਘ ਦੀ, ਉੱਥੇ ਹੀ ਪ੍ਰੋਗਰਾਮ ਸਾਰਾ ਹੋਇਆ ਕਰੇਗਾ। ਸਾਧ ਸੰਗਤ ਜੀ, ਛੋਟੀ ਉਮਰ ਸੀ, 10 ਸਾਲ ਮੇਰੀ ਉਮਰ ਸੀ, ਉਹ ਸਮਾਂ ਯਾਦ ਆਉਂਦਾ ਹੈ, ਉਹ ਵੇਲਾ ਯਾਦ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਵਾਨ ਦੇ ਵਿੱਚ ਜਦੋਂ ਬੈਠਣਾ, ਜਥੇ ਵਾਲੇ ਅੱਗੇ ਬੈਠਿਆ ਹੋਣਾ, ਸਤਿਗੁਰੂ ਪ੍ਰਤਾਪ ਸਿੰਘ ਜੀ ਆਪ ਸ਼ਬਦ ਪੜ੍ਹਨ ਦੀ ਕਿਰਪਾ ਕਰਨੀ, ਕਿੱਦਾਂ ਕਿੱਦਾਂ ਦੇ ਸ਼ਬਦ, ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਰੀਤਾਂ। ਸਾਧ ਸਿੰਘ ਜੀ, ਉਹ ਸਾਡੇ ਕੰਨ ਦੇ ਵਿੱਚ ਅਜੇ ਵੀ ਉਹ ਆਵਾਜ਼ ਉਸੇ ਤਰ੍ਹਾਂ ਗੂੰਜਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸ਼ਬਦ ਸਨ, ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਪ੍ਰੀਤਮਾਨ ਲਾਗੀ ਪ੍ਰਭ ਮਿਲ ਵੇਖੋ, ਪ੍ਰੀਤਮਾਨ ਲਾਗੀ ਹੋ ਫਿਰ ਉਹ ਦੀਵਾਨੀ ਆਵਲ ਬਾਵਲ, ਜਿਹੜਾ ਸ਼ਬਦ ਆਪ ਜੀ ਨੇ ਸ਼ਾਮ ਨੂੰ ਵੀ ਅੱਜ ਸ਼ਰਵਣ ਕੀਤਾ ਹੈ, ਇਹ ਸ਼ਬਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਕਿਰਪਾ ਕਰਨੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕੀਰਤਨ ਦਾ ਆਨੰਦ ਲੈਣਾ ਵੀ, ਆਨੰਦ ਸਾਧ ਸੰਗਤ ਨੂੰ ਕੀਰਤਨ ਦਾ ਆਨੰਦ ਦੇਣਾ ਵੀ, ਇੱਕ ਵਾਰੀ ਫੇਰ ਸਭ ਕਹਿ ਲੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਗਰੀਬ ਨਵਾਜ਼।
ਸਤਿਗੁਰੂ ਪ੍ਰਤਾਪ,
ਮੈਨੂੰ ਬਚਨ ਯਾਦ ਆ ਗਿਆ ਹੈ, ਸਾਡੇ ਮੰਡੀ ਸ਼ਹਿਰ ਦੇ ਵਿੱਚ ਇੱਕ ਇੰਦਰਾ ਮਾਰਕੀਟ ਜਗ੍ਹਾ ਹੈ, ਉਹਨੂੰ ਸਰਕਣ ਗਾਰਡਨ ਵੀ ਕਹਿੰਦੇ ਨੇ, ਘੰਟਾ ਘਰ ਵੀ ਕਹਿੰਦੇ ਸਾਂ। ਉੱਥੇ ਸਾਧ ਸਿੰਘ ਜੀ ਇੱਕ ਵਾਰੀ ਮੇਲਾ ਹੋਇਆ ਸਤਿਗੁਰੂ ਪ੍ਰਤਾਪ ਸਿੰਘ ਹਜ਼ੂਰੀ ਦੇ ਵਿੱਚ। ਸਤਿਗੁਰੂ ਪ੍ਰਤਾਪ ਸਿੰਘ ਜੀ ਸ਼ਾਮ ਦੇ ਦੀਵਾਨ ਚ ਦਰਸ਼ਨ ਦੇ ਰਹੇ ਨੇ, ਅਰਦਾਸ ਹੋਈ ਹੈ, ਭੋਗ ਪਿਆ ਹੈ। ਉਸ ਵੇਲੇ ਸਾਡੇ ਮੰਡੀ ਦੇ ਸੂਬਾ ਜੀ ਬਾਊ ਬੂਟਾ ਸਿੰਘ ਜੀ ਸੂਬਾ ਜੀ ਸਨ, ਸੂਬਾ ਜੈਮਲ ਸਿੰਘ ਜੀ 1952 ਦੇ ਵਿੱਚ ਜਦੋਂ ਮੰਡੀ ਹੋਲਾ ਮਹੱਲਾ ਹੋਇਆ ਹੈ, ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਨੇ ਸੂਬਾ ਜੈਮਲ ਸਿੰਘ ਜੀ ਨੂੰ ਸੂਬਾ ਥਾਪਣ ਦੀ ਕਿਰਪਾ ਕੀਤੀ। ਉਹਨਾਂ ਤੋਂ ਪਹਿਲਾਂ ਬਾਊ ਬੂਟਾ ਸਿੰਘ ਜੀ ਸੂਬਾ ਜੀ ਸਨ। ਉੱਥੇ ਦੀਵਾਨ ਲੱਗਾ ਹੈ, ਪ੍ਰੋਗਰਾਮ ਹੋਇਆ, ਭੋਗ ਪਿਆ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਸੂਬਾ ਜੀ ਨੂੰ ਆਵਾਜ਼ ਮਾਰੀ, ਆਓ ਸੂਬਾ ਜੀ ਸਵੇਰ ਦਾ ਪ੍ਰੋਗਰਾਮ ਬਣਾ ਲਈਏ। ਗਰੀਬ ਨਵਾਜ਼ ਜਿਵੇਂ ਆਪ ਜੀ ਦਾ ਹੁਕਮ ਹੋਏ, ਸੂਬਾ ਜੀ ਕਹਿੰਦੇ ਸੱਚੇ ਪਾਤਸ਼ਾਹ ਸਵੇਰੇ ਆਸਾ ਦੀ ਵਾਰ ਤੇ ਦਰਸ਼ਨ ਸਿੰਘ ਖਜਾਨ ਸਿੰਘ ਜੀ ਲਾ ਲੈਣਗੇ। ਭਾਈ ਜੀ ਕੋਲ ਬੈਠੇ ਹੋਏ, ਪਾਤਸ਼ਾਹ ਜੀ ਮੇਰੀ ਇਹ ਕਰਜ਼ ਹੈ, ਦੱਸੋ ਭਾਈ ਜੀ। ਗਰੀਬ ਨਵਾਜ਼ ਜਿਸ ਮੇਲੇ ਦੇ ਵਿੱਚ ਵਾਰਾ ਨਾ ਲੱਗੇ ਤੇ ਮੇਲਾ ਰੰਡਾ ਹੁੰਦਾ ਹੈ, ਤੇ ਸਵੇਰੇ ਵਾਰਾ ਲੱਗਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਸੂਬਾ ਜੀ ਵੱਲ ਇਸ਼ਾਰਾ ਕੀਤਾ, ਸੂਬਾ ਜੀ ਭਾਈ ਜੀ ਕੀ ਕਹਿੰਦੇ ਨੇ? ਸੂਬਾ ਕਹਿੰਦੇ ਸੱਚੇ ਪਾਤਸ਼ਾਹ ਜਥੇ ਵਾਲੇ ਡਿਊਟੀ ਦੇ ਲੰਗਰ ਵਿੱਚ ਲੱਗੀ ਹੋਈ ਔਰ ਲੰਗਰ ਦੀ ਸੇਵਾ ਕਰਨੀ ਹੈ। ਕੋਲ ਮੇਰੇ ਪਿਤਾ ਜੀ ਜਥੇਦਾਰ ਸੇਵਾ ਸਿੰਘ ਜੀ, ਸੰਤ ਹਰਦਿਆਲ ਸਿੰਘ ਜੀ ਬੈਠੇ ਹੋਏ। ਸਤਿਗੁਰੂ ਜੀ ਉਹਨਾਂ ਵੱਲ ਇਸ਼ਾਰਾ ਕੀਤਾ, ਸੁਣਾਓ ਕਿਸ ਤਰ੍ਹਾਂ ਸਵੇਰ ਦਾ? ਸੂਬਾ ਜੀ ਕਹਿੰਦੇ ਲੰਗਰ ਦੀ ਡਿਊਟੀ ਹੈ। ਸੰਤ ਹਰਦਿਆਲ ਜੀ ਕਹਿੰਦੇ, ਹਰਦਿਆਲ ਸਿੰਘ ਕਹਿੰਦੇ ਪਾਤਸ਼ਾਹ ਜੀ ਆਪਾਂ ਲੰਗਰ ਦਾ ਕੰਮ ਜਿਹੜਾ 2 ਵਜੇ ਤੋਂ ਪਹਿਲਾਂ ਪਹਿਲਾਂ ਕਰ ਲਾਂਗੇ, ਵਾਰਾ ਜ਼ਰੂਰ ਲੱਗੇਗਾ। ਸਤਿਗੁਰੂ ਜੀ ਮਨਜ਼ੂਰੀ ਦੇ ਦਿੱਤੀ। ਬਾਊ ਬੂਟਾ ਸਿੰਘ ਜੀ ਸਤ ਵਚਨ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਜੀ ਸਾਹਸੇ ਮੈਂ ਅਰਜ ਕਰ ਰਿਹਾ ਹਾਂ, ਉਸ ਵੇਲੇ ਸੱਚੇ ਪਾਤਸ਼ਾਹ ਵਚਨ ਕੀਤਾ, ਸੂਬਾ ਜੀ ਮੇਰੇ ਨਾਲ ਜਿਹੜੀ ਗੱਲ ਕਰਨੀ ਹੈ ਹੁਣੇ ਕਰ ਲਓ, ਸਵੇਰੇ ਮੈਂ ਠੀਕ 2:30 ਵਜੇ ਆ ਜਾਣਾ ਹੈ, ਮੈਂ ਜਥੇ ਵਾਲਿਆਂ ਦੇ ਨਾਲ ਮੂੰਹ ਨਾਲ ਮੂੰਹ ਜੋੜ ਕੇ ਬਹਿ ਜਾਣਾ, ਫਿਰ ਮੈਨੂੰ ਵਾਰੇ ਵਿੱਚ ਨਾ ਆ ਕੇ ਬੁਲਾਇਓ। ਮੈਂ ਅਰਜ ਕਰ ਰਿਹਾ ਹਾਂ ਕਿਸ ਤਰ੍ਹਾਂ ਦੇ ਕੀਰਤਨ ਹੁੰਦੇ ਸੀ, ਸਤਿਗੁਰੂ ਪ੍ਰਤਾਪ ਸਿੰਘ ਜੀ ਆਪ ਕਿਰਪਾ ਕਰਦੇ ਹੁੰਦੇ ਸੀ। ਬਜ਼ੁਰਗ ਦੱਸਦੇ ਕਿ ਸੱਚੇ ਪਾਤਸ਼ਾਹ ਠੀਕ 2:30 ਵਜੇ ਉਸ ਇੰਦਰਾ ਮਾਰਕੀਟ ਦੇ ਵਿੱਚ ਉਸ ਮੇਲੇ ਵਿੱਚ ਦਰਸ਼ਨ ਦਿੱਤੇ। ਉਹ ਵਾਰੇ ਵਾਲੇ, ਵਾਰੇ ਦੇ ਸਰੀਰ ਉਸ ਵੇਲੇ 20-25 ਸਰੀਰ ਹੁੰਦੇ ਸਨ, ਵਾਰੇ ਵਾਲੇ ਸਾਰੇ ਆ ਗਏ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪ ਫਿਰ ਉਸ ਵਾਰੇ ਦੇ ਵਿੱਚ ਦੱਸਦੇ 2:30 ਵਜੇ ਉਹ ਵਾਰਾ ਆਰੰਭ ਹੋ ਕੇ 7 ਵਜੇ ਉਸ ਵਾਰੇ ਦਾ ਭੋਗ ਪਿਆ। 4.5 ਘੰਟੇ ਸਤਿਗੁਰੂ ਪ੍ਰਤਾਪ ਸਿੰਘ ਜੀ ਆਪ ਕਿਰਪਾ ਕਰਦੇ ਰਹੇ ਨਾਲ ਸ਼ਬਦ ਪੜ੍ਹਨ ਦੀ। ਜਿਨ੍ਹਾਂ ਜਿਨ੍ਹਾਂ ਨੇ ਉਹ ਸਮਾਂ ਵੇਖਿਆ ਹੈ, ਉਹ ਦਰਸ਼ਨ ਕੀਤੇ ਹੋਏ ਸਾਧ ਸਿੰਘ ਜੀ, ਉਹ ਸਮਾਂ ਕਦੀ ਨਹੀਂ ਭੁੱਲ ਸਕਦਾ। ਮੈਂ ਅਰਜ ਕਰ ਰਿਹਾ ਸਾਂ ਉਹ ਸਤਿਗੁਰਾਂ ਦੇ ਸੇਵਕ ਸਾਧ ਸਿੰਘ ਜੀ, ਜਿਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਪਾਤਸ਼ਾਹ ਗਰੀਬ ਨਵਾਜ਼ ਮੰਡੀ ਤੋਂ ਤਿਆਰੀ ਕੀਤੀ, ਸਾਧ ਸਿੰਘ ਦਾ ਵਿਚਾਰ ਹੋਇਆ ਕਿ ਸੱਚੇ ਪਾਤਸ਼ਾਹ ਕੋਲ ਅਰਜ ਕਰੀਏ, ਗਰੀਬ ਨਵਾਜ਼ ਸਰੀਰ ਕੁਝ ਢਿੱਲਾ ਲੱਗਦਾ ਹੈ, ਤੇ ਜਾਂ ਭੈਣੀ ਸਾਹਿਬ ਚੱਲੀਏ ਜਾਂ ਮੁਰੱਬਿਆਂ ਵੱਲ ਚੱਲੀਏ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕੀਤਾ, ਭਾਈ ਮੁਰੱਬਿਆਂ ਵੱਲ ਤੇ ਮੇਰਾ ਜਾਣ ਨੂੰ ਜੀ ਨਹੀਂ ਕਰਦਾ, ਮੈਂ ਮੁਰੱਬਿਆਂ ਚ ਨਹੀਂ ਜਾਣਾ, ਭੈਣੀ ਸਾਹਿਬ ਚੱਲ ਪੈਂਦੇ ਹਾਂ। ਮੁਰੱਬਿਆਂ ਵਿੱਚ ਤੇ ਸਿੱਖ ਮੱਥਾ ਵੀ ਟੇਕਦੇ ਨੇ ਤੇ ਨਾਲੇ ਬਚਨ ਨਹੀਂ ਮੰਨਦੇ, ਭੈਣੀ ਸਾਹਿਬ ਚੱਲ ਪੈਂਦੇ ਹਾਂ। ਗਰੀਬ ਨਵਾਜ਼ ਕਿਸ ਤਰ੍ਹਾਂ ਪ੍ਰੋਗਰਾਮ ਬਣਾਈਏ, ਕਿੱਦਾਂ ਦਾ? ਸਤਿਗੁਰੂ ਪ੍ਰਤਾਪ ਸਿੰਘ ਜੀ ਕੁਛ ਵਿਚਾਰ ਕਰਕੇ ਦੱਸਿਆ ਕਿ ਅੱਜ ਨਹੀਂ ਕੱਲ ਨਹੀਂ ਪਰਸੋਂ ਇੱਥੋਂ ਚੱਲ ਰਹੇ ਹਾਂ। ਉਹ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਗਰੀਬ ਨਵਾਜ਼ ਸਾਧ ਸਿੰਘ ਜੀ ਉਸ ਵੇਲੇ ਇੱਦਾਂ ਦਿਸ ਰਿਹਾ ਸੀ ਸਾਰਿਆਂ ਨੂੰ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦੇਹ ਦਾ ਉਲਾ ਕਰ ਜਾਣਾ ਹੈ। ਉਹ ਭਾਈ ਵਜ਼ੀਰ ਸਿੰਘ ਰਤਨ ਸਿੰਘ ਜੀ ਦਰਿਆ ਦੇ ਉੱਤੇ ਔਰ ਰੇਤ ਦੇ ਵਿੱਚ ਲੇਟੜੀਆਂ ਮਾਰਦੇ ਪਏ ਹਨ ਕਿ ਇਸ ਛਲੀਏ ਨੇ ਸਾਨੂੰ ਛੱਲ ਜਾਣਾ ਹੈ, ਸਾਨੂੰ ਵਿਛੋੜਾ ਦੇ ਜਾਣਾ। ਜਿਹੜੀ ਮੈਂ ਪੰਕਤੀ ਪੜ੍ਹੀ ਹੈ ਉਹ ਇੱਕ ਵਾਰੀ ਸਾਰੇ ਪੜ੍ਹ ਲਈ ਹੈ।
ਰਾਮ ਵੇ ਯੋਗੀ ਨਾ ਜੀਏ, ਜੀਏ ਤਾਂ ਬੋਰਾ ਹੋਵੇ। ਰਾਮ ਵੇ ਯੋਗੀ ਨਾ ਜੀਏ, ਜੀਏ ਤਾਂ ਬੋਰਾ ਹੋਵੇ। ਰਾਮ ਵੇ ਯੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ।
ਖਿਮਾ ਮੰਗਣਾ ਹਾਂ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਹਾਜ਼ਰੀ ਰੱਬ
ਦਸਦਾਰ ਸਾਧਾ ਸਿੰਘ ਜੀ ਮੰਡੀ ਤੋਂ, ਮੰਡੀ ਦੀਆਂ ਯਾਦਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਜੋ ਇਹਨਾਂ ਨੇ ਅੱਖੀ ਦੇਖੀਆਂ, ਅੱਖੀ ਡਿੱਠਾ ਕਿੱਸਾ ਕੀਤਾ ਇਹਨਾਂ ਨੇ ਆਪਣਾ ਤੁਹਾਡੇ ਸਾਹਮਣੇ ਰੱਖਿਆ। ਤੇ ਹੁਣ ਤੋਂ ਲੈ ਕੇ 8:30 ਵਜੇ ਤੱਕ ਜਥੇਦਾਰ ਬਲਵਿੰਦਰ ਸਿੰਘ ਜੀ ਚੰਡੀਗੜ੍ਹ, ਉਹ ਆਪਣੇ ਦੀਵਾਨ ਰਾਹੀਂ ਆਪ ਨੂੰ ਨਿਹਾਲ ਕਰਨਗੇ, ਆਪ ਉਹਨਾਂ ਨੂੰ ਸਰਵਣ ਕਰ।
ਜੀ ਸਤਿਗੁਰ ਮੈਂ ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ ਤੋਰ
ਸਤਿਗੁਰ
ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ ਤੋਰ
ਸਤਿਗੁਰ ਮੈਂ ਬਲਿਹਾਰੀ ਤੋਰ
ਸਤਿਗੁਰ ਮੈਂ ਬਲਿਹਾਰੀ ਤੋਏ
ਸਤਿਗੁਰ ਮੈਂ ਬਲਿਹਾਰੀ ਤੋਏ
ਸਤਿਗੁਰ ਮੈਂ ਬਲਿਹਾਰੀ ਤੋਏ
ਜਿਨ ਸਕਲ ਵਿਕਲ ਬ੍ਰਹਮ ਕਾਟੇ ਮੋਰ
ਵਿਕਲ ਬ੍ਰਹਮ ਕਾਟੇ ਮੋਰ
ਜਿਨ ਸਕਲ ਵਿਕਲ ਬ੍ਰਹਮ ਕਾਟੇ ਮੋਰ
ਸਕਲ ਵਿਕਲ ਬ੍ਰਹਮ ਕਾਟੇ ਮੋਰ
ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ ਤੋਰ
ਸਤਿਗੁਰ ਮੈਂ ਬਲਿਹਾਰੀ ਤੋਰ
ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ ਤੋਰ
ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ ਤੋਰ ਸਤਿਗੁਰ ਮੈਂ ਬਲਿਹਾਰੀ
ਸਤਿਕਾਰਯੋਗ ਸਾਧ ਸੰਗਤ ਜੀ ਸਮੂਹ ਮਾਈ ਭਾਈ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਪਵਿੱਤਰ ਕਰੀਏ ਜਿਨ੍ਹਾਂ ਦੀ ਬਖਸ਼ਿਸ਼ ਸਦਕਾ ਅਸੀਂ ਇਹ ਨਾਮ ਸਿਮਰਨ ਦਾ ਮਹਾਂਕੁੰਭ ਜੋ ਪਿਛਲੇ ਇੱਕ ਮਹੀਨੇ ਤੋਂ ਇਸ ਚੀਜ਼ ਦਾ ਲਾਹਾ ਲਿਆ ਹੈ ਜਿਨ੍ਹਾਂ ਬਾਬਤ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਆਪਣੇ ਪਵਿੱਤਰ ਬਚਨਾਂ ਚ ਉਚਾਰਦੇ ਹਨ ਕਿ ਤੁਧ ਚਿਤਵਤ ਸੁਖ ਅਧਿਕ ਹੋਏ ਨਾਸੇ ਅਨਗਨ ਪਾਪ ਕਰ ਕਿਰਪਾ ਮੋਹੇ ਰਿਦ ਵਸੋ ਸ੍ਰੀ ਸਤਿਗੁਰੂ ਪ੍ਰਤਾਪ ਸਭ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ
ਪਾਤਸ਼ਾਹ
ਤੇ ਉਸੇ ਲਾਹੇ ਨੂੰ ਅੱਗੇ ਆਪ ਸਭ ਨੇ ਅੱਖੀ ਡਿੱਠਾ ਹੈ ਨਜ਼ਾਰਾ ਮਾਣਿਆ ਹੈ ਕਵੀ ਲਿਖਦਾ ਹੈ ਸੱਚੇ ਪਾਤਸ਼ਾਹ ਗੁਰੂ ਜਗਜੀਤ ਸਿੰਘ ਜੀ ਤੈਨੂੰ ਰੱਬ ਨਾ ਅੱਖਾਂ ਤੇ ਕੀ ਅੱਖਾਂ ਵੱਡੇ ਵੱਡੇ ਗਨਾਈਆਂ ਨੂੰ ਬਖਸ਼ ਦਿੰਦਾ ਬਖਸ਼ਣ ਹਾਰਨਾ ਅੱਖਾਂ ਤੇ ਕੀ ਅੱਖਾਂ ਖੋ ਦਰ ਤੇ ਆਏ ਦੀਆਂ ਝੋਲੀਆਂ ਭਰ ਦਿੰਦਾ ਜੇ ਦਾ ਤਾਰਨਾ ਅੱਖਾਂ ਤੇ ਕੀ ਅੱਖਾਂ ਗਰੀਬ ਦਾ ਭਲਾ ਜੋ ਲੋਚਦਾ ਸੈ ਤੇ ਗਰੀਬ ਨਿਵਾਜ ਨਾ ਅੱਖਾਂ ਤੇ ਕੀ ਅੱਖਾਂ ਸਭ ਇਸ ਇੱਕ ਵਾਰੀ ਉਸ ਮਹਾਨ ਸਤਿਗੁਰੂ ਨੂੰ ਯਾਦ ਕਰੀਏ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੀ ਇਹ ਟੇਕ ਲਈ ਹੈ ਸਤਿਗੁਰ ਮੈਂ ਬਲਿਹਾਰੀ ਤੋਰ ਸਤਸੰਗ ਜੀ ਗੁਰਬਾਣੀ ਸਾਡਾ ਧੇ ਹੈ ਤੁਰਾ ਹੈ ਇਹਦੇ ਆਲੇ ਦੁਆਲੇ ਘੁੰਮਣਾ ਹੈ ਕਿਉਂਕਿ ਗੁਰਬਾਣੀ ਸਤਿਗੁਰ ਦੀ ਮਹਿਮਾ ਤੇ ਨਾਮ ਦੀ ਮਹਿਮਾ ਇਹ ਸਿਰਫ ਦੋ ਚੀਜ਼ਾਂ ਦੱਸਦੀ ਹੈ ਆਪਣੇ ਸਤ ਗੁਰਬਾਣੀ ਚ ਆਇਆ ਹੈ ਆਪਣੇ ਸਤਿਗੁਰ ਕਹਿ ਬਲਿਹਾਰਾ ਆਗੇ ਸੁਖ ਪਾਸ਼ੇ ਸੁਖ ਸਹਜਾ ਘਰ ਆਨੰਦ ਹਮਾਰਾ। ਜਿਸ ਸੁੱਖ ਨੂੰ ਪਾਉਣ ਵਾਸਤੇ ਅੱਜ ਦੁਨੀਆਂ ਦੀ ਹੋੜ ਲੱਗੀ ਹੈ ਗੁਰਬਾਣੀ ਅਨੁਸਾਰ ਉਹ ਸਤਿਗੁਰੂ ਕੋਲ ਮਿਲਦਾ ਹੈ। ਗੁਰਬਾਣੀ ਚ ਆਇਆ ਹੈ ਸੁਖ ਨਹੀਂ ਬਹੁਤੇ ਧਨ ਖਾਟੇ, ਬਹੁਤੇ ਧਨ ਖੱਟ ਲੈਣ ਨਾਲ ਸੁੱਖ ਨਹੀਂ ਮਿਲਦਾ। ਅੱਜ ਸੁੱਖ ਨੂੰ ਲੈਣ ਵਾਸਤੇ ਦੁਨੀਆ ਭੱਜੀ ਫਿਰਦੀ ਹੈ। ਸੁੱਖ ਨਾਹੀ ਬਹੁਤੇ ਧਨ ਖਾਟੇ, ਸੁੱਖ ਨਾਹੀ ਪੇਖਿਆ ਨਿਰਤ ਨਾਟੇ। ਅੱਜ ਇੱਕ ਨਾਟਕ ਦੀ, ਨਿਰਤ ਨਾਟਕ ਦੀ ਜੋ ਮੈਂ ਆਖਾਂ ਕਿ ਇੰਡਸਟਰੀ ਇੱਕ ਖੜੀ ਹੋਈ ਹੈ, ਭਾਵੇਂ ਕਿ ਸਾਨੂੰ ਪਤਾ ਹੈ ਕਿ ਇਹ ਸਭ ਕੁਛ ਝੂਠ ਹੋ ਰਿਹਾ ਹੈ, ਪਰ ਦੁਨੀਆ ਕਮਲੀ ਹੋਈ ਪਈ ਹੈ ਇਸ ਇੰਡਸਟਰੀ ਵਿੱਚੋਂ ਸੁੱਖ ਲੱਭਣ ਵਾਸਤੇ। ਗੁਰਬਾਣੀ ਆਇਆ ਹੈ ਕਿ ਸੁੱਖ ਨਾਹੀ ਪੇਖਿਆ ਨਿਰਤ ਨਾਟੇ। ਅੱਗੇ ਸੱਚ ਪਾਤਸ਼ਾਹ ਲਿਖਦੇ ਹਨ, ਸੁੱਖ ਨਾਹੀ ਬਹੁ ਦੇਸ ਕਮਾਏ। ਅੱਜ ਦੁਨੀਆ ਤੁਰੀ ਜਾ ਰਹੀ ਹੈ ਪੈਸਾ ਕਮਾਉਣ ਵਾਸਤੇ ਵਿਦੇਸ਼ਾਂ ਨੂੰ, ਪਰ ਗੁਰਬਾਣੀ ਅਨੁਸਾਰ ਇੱਥੋਂ ਸੁੱਖ ਨਹੀਂ ਲੱਭਣਾ। ਸਾਡੇ ਕੋਲ ਆਉਂਦੇ ਹਨ ਲੋਕ, ਕਈ ਵਾਰੀ ਦੱਸਦੇ ਹਨ ਕਿ ਅਸੀਂ 10-15 ਸਾਲ ਤੋਂ ਗਏ ਸਾਂ ਅਮਰੀਕਾ, ਪਰ ਫਿਰ ਪੁੱਛੀਦਾ ਜਦੋਂ ਸੁੱਖ ਮਿਲ ਗਿਆ ਕਹਿੰਦੇ ਨਹੀਂ, ਤੇ ਫਿਰ ਆਖੀਦਾ ਬਸ ਇਸ ਤੋਂ ਬਾਅਦ ਤੇ ਫਿਰ ਸਮੁੰਦਰ ਹੀ ਹੈ। ਸੁੱਖ ਨਾਹੀ ਬਹੁ ਦੇਸ ਕਮਾਏ, ਤੇ ਸੁੱਖ ਕਿੱਥੋਂ ਮਿਲਣਾ ਹੈ? ਸੁੱਖ ਗੁਰੂ ਦੀ ਸਰਨ ਵਿੱਚੋਂ ਹੈ। ਸਰਬ ਸੁਖਾ ਹਰ ਹਰ ਗੁਣ ਗਾਏ, ਜਿਹੜਾ ਹਰ ਹਰ ਉਸ ਅਕਾਲ ਪੁਰਖ ਦੇ ਹਰੀ ਦੇ ਗੁਣ ਗਾਉਂਦਾ ਹੈ ਉਹਨੂੰ ਫਿਰ ਸੁੱਖ ਮਿਲਦਾ ਹੈ। ਜੋ ਸੁੱਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ, ਜਿਹੜਾ ਗੁਰੂ ਦੀ ਸਰਨ ਵਿੱਚ ਆ ਗਿਆ ਉਹਨੂੰ ਫਿਰ ਸੁੱਖ ਮਿਲਣਾ ਹੈ, ਉਂਝ ਸੁੱਖ ਨਹੀਂ ਮਿਲਣਾ। ਕਿਉਂਕਿ ਸਤਿਗੁਰੂ ਉਹ ਪਾਰਸ ਹੈ, ਸਤਿਗੁਰ ਪਾਰਸ ਪਰਸੀਆ ਕੰਚਨ ਕਰੇ ਮਨੂਰ ਮਲੀਨਾ, ਸਤਿਗੁਰ ਬਾਵਨ ਚੰਦਨੋ ਵਾਸ ਸਵਾਸ ਕਰੇ ਲਾਕੀਨਾ। ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੇ ਸੰਗ ਲੀਨਾ, ਗੁਰ ਤੀਰਥ ਦਰਿਆਓ ਹੈ ਪਸੂ ਪ੍ਰੇਤ ਕਰੇ ਪ੍ਰਬੀਨਾ, ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋ ਦੁੱਧ ਪੀਣਾ। ਜਿਹੜੀ ਕਾਂ ਵਰਗੀ ਬਿਰਤੀ ਸੀ ਉਹਨੂੰ ਹੰਸ ਵਰਗੀ ਬਿਰਤੀ ਬਣਾ ਦਿੱਤਾ, ਕੀ ਖਾਣਾ ਹੈ ਕੀ ਨਹੀਂ ਖਾਣਾ ਇਹ ਗਿਆਨ ਦੇ ਦਿੱਤਾ ਗੁਰੂ ਨੇ। ਇਹ ਗੁਰੂ ਦੀ ਸਰਨ ਵਿੱਚੋਂ ਇਹ ਸਾਨੂੰ ਪ੍ਰਾਪਤ ਹੋਈ ਚੀਜ਼ ਕਿ ਕੀ ਪਹਿਨਣਾ ਹੈ ਕੀ ਨਹੀਂ ਪਹਿਨਣਾ ਹੈ, ਕੀ ਕਰਨਾ ਹੈ ਕੀ ਨਹੀਂ ਕਰਨਾ ਹੈ। ਸਤਿਗੁਰ ਪਾਰਸ ਪਰਸੀਆ ਕੰਚਨ ਕਰੇ ਮਨੂਰ ਮਲੀਨਾ, ਤੇ ਫਿਰ ਅੱਗੇ ਭਾਈ ਗੁਰਦਾਸ ਜੀ ਲਿਖਦੇ ਹਨ, ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਡੀਣਾ। ਸਿੱਖ ਨੂੰ ਜਿਉਂਦਿਆਂ ਹੀ ਮੁਕਤ ਕਰ ਦਿੰਦਾ ਹੈ। ਭਗਤ ਨਾਮਦੇਵ ਜੀ ਲਿਖਦੇ ਹਨ ਕਿ ਮੂਏ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣਾ ਕੋਇਲਾ। ਮੈਨੂੰ ਮੋਇਆਂ ਤੋਂ ਬਾਅਦ ਮੁਕਤੀ ਨਹੀਂ ਚਾਹੀਦੀ, ਜਿਉਂਦਿਆਂ ਮੁਕਤੀ ਚਾਹੀਦੀ ਹੈ। ਇਹ ਗੁਰੂ ਦੀ ਤਾਕਤ ਹੈ, ਸਿੱਖ ਨੂੰ ਜਿਉਂਦੇ ਮੁਕਤ ਕਰਦਾ ਹੈ। ਸਤਿਗੁਰ ਬੰਦੀ ਛੋੜ ਹੈ ਹੋ ਬੰਧਨ ਘੱਟ ਦੇ ਦਾਤਿਆ ਮੇਰੇ, ਬੰਧਨ ਘੱਟ ਦੇ ਦਾਤਿਆ ਮੇਰੇ, ਤੇਰਾ ਨਾਮ ਬੰਦੀ ਛੋੜ ਹੈ ਘੱਟ ਦੇ ਦਾਤਿਆ ਮੇਰੇ, ਤੇਰਾ ਨਾਮ ਬੰਦੀ ਛੋੜ ਹੈ।
ਛੋੜ ਹੈ ਤੇਰਾ ਨਾਮ ਬੰਦੀ ਛੋੜ ਹੈ। गुरु बंधन कटदा है। भगत कबीर जी एक जगह लिखते हैं, क्या नरक क्या स्वर्ग बिचारा संतन दो रादे। सानू ओ स्वर्ग नहीं चाहिदा। अजकल बहुता काम यही चल रहा है, स्वर्गां दा लालच ते नरकां दा डरावा। पर भगत कबीर जी इस नू रद्द करदे हन, क्या नरक क्या स्वर्ग बिचारा संतन दो रादे, हम काहू की कान न कढ़ते। अपने गुर प्रसादे गुरु दी बरकत तो बगैर असी किसे नरक विच किसे स्वर्ग विच किसे एहो जे लालच विच नहीं पैना। स्वर्ग नरक ते मैं रहो सतगुर के प्रसाद, चरण कमल की मौज में रहो अंत अर आद। उदे चरना कमलां दी मौज विच रहना है। एक छोटी जी साखी मैं आप नाल शेयर करा। छेवें पातशाह जी दे वेले एक पंडित जी कथा कर रहे सन गरुड़ पुराण दी, ते उन्हां कथा विच आया के जेड़ी प्राणी दी मुक्ति हुंदी है वह एक साल दे विच हुंदी है, एक वर्ष लग जांदा है प्राणी दी मुक्ति होण ते। ते कथा करदिआं अगे संगत बैठी सी, एक सिख उठिया कहिंदे पंडित जी एक वर्ष नहीं एक महीना। ते एक होर उठिया कहिंदा एक दिन। तीजा उठिया कहिंदा एक दिन भी नहीं एक छिण। ते पंडित जी ने अपना जो ग्रंथ दी कथा कर रहे सन उन्हूं संकोच दिता, ते बहुत नाराज होए, जाके सतगुरां नूं शिकायत कीती, सच्चे पातशाह तेरे सिख मेरी कथा दी नरादरी करदे हन, ये जो प्राचीन ग्रंथ दी मैं कथा कर रहा सां इहदे ग्रंथ दी भी नरादरी कीती है तेरे सिखां ने। ते सच्चे पातशाह जी ने पंडित जी नूं शांत कीता, पंडित जी बैठो। उन्हां हुक्म कीता के पिता गुरु जी लिख गए सन, जेह मार्ग लूटी पनिहारी, राम नाम संतन दुरारी, सतगुरु पूरा साच कहया, ओ नाम तेरे दी मुक्ते बीती, जम का मार्ग दूर रहया। ए नरक दा ते सुरग दा संतां दा रस्ता नहीं है, ये हर सिख दी अपनी अपनी अवस्था है। गुरबाणी च आया है, नानक जिनका सतगुर मिलया, नानक जिनका सतगुर मिलया, तिनका लेखा निबड़िया।
नानक जिनको सतगुर मिलया, तिनका लेखा
सतगुरु।
ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਫਿਰ ਉਹਨਾਂ ਨੂੰ ਫਿਰ ਲੇਖਾ ਨਹੀਂ ਦੇਣਾ ਪੈਂਦਾ ਜਿਨ੍ਹਾਂ ਨੂੰ ਸਤਿਗੁਰ ਮਿਲ ਪੈਂਦਾ ਹੈ। ਇਹ ਮਿਲਣ ਦੀ ਵੀ ਬੜੀ ਵੱਡੀ ਫਿਲਾਸਫੀ ਹੈ। ਇਹ ਨਹੀਂ ਕਿ ਆ ਕੇ ਮੱਥਾ ਟੇਕ ਲਿਆ ਤੇ ਸਤਿਗੁਰੂ ਮਿਲ ਗਿਆ, ਇਸ ਤਰ੍ਹਾਂ ਨਹੀਂ ਹੁੰਦਾ। ਇੱਥੇ ਹੁਣੇ ਹੀ ਮੈਂ ਗੁਰਬਾਣੀ ਦੀ ਟੇਕ ਲਈ ਸੀ ਕਿ ਸਤਿਗੁਰ ਮੈਂ ਬਲਿਹਾਰੀ ਤੌਰ ਜਿਨ ਸਕਲ ਵਿਕਲ ਭਰਮ ਕਾਟੇ ਮੋਰ, ਭਰਮਾਂ ਚੋਂ ਕੱਢ ਦਿੰਦਾ ਹੈ ਗੁਰੂ ਆਪਣਾ ਗਿਆਨ ਦੇ ਕੇ। ਸੰਤਨ ਰੂਪ ਸਿੰਘ ਜੀ ਪਹਿਰੇ ਤੇ ਖੜੇ ਸਨ, ਉਹਨਾਂ ਦੀ ਮਾਤਾ ਚੜ੍ਹਾਈ ਕਰ ਗਈ। ਇੱਥੇ ਭੈਣੀ ਸਾਹਿਬ ਆ ਕੇ ਉਹਨਾਂ ਦਾ ਸੰਸਕਾਰ ਕੀਤਾ। ਸੱਚ ਪਾਤਸ਼ਾਹ ਜੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਉੱਥੇ ਹਾਜ਼ਰ ਸਨ ਤੇ ਉਸੇ ਵੇਲੇ ਸਤਿਗੁਰਾਂ ਹੁਕਮ ਕੀਤਾ ਕਿ ਅੱਜ ਹੀ ਸੰਸਕਾਰ ਹੋਇਆ ਹੈ, ਦੁਪਹਿਰ ਨੂੰ ਭੋਗ ਪਾਉਣਾ ਹੈ। ਕਹਿਣ ਤੋਂ ਭਾਵ ਕੋਈ ਭਰਮ ਨਹੀਂ, ਇਹ ਨਹੀਂ ਕਿ ਦਸਵਾਂ ਕਰਨਾ ਹੈ ਜਾਂ ਤੇਰਵਾਂ ਕਰਨਾ ਹੈ। ਰਿਸ਼ਤੇਦਾਰਾਂ ਚੋਂ ਕੁਸਰ ਮੁਸਰ ਹੋਈ ਕਿ ਇਹ ਕਿਵੇਂ ਹੋ ਸਕਦਾ ਹੈ, ਪਰ ਗੁਰੂ ਕਰ ਸਕਦਾ ਹੈ, ਸਮਰੱਥ ਗੁਰੂ ਕਰ ਸਕਦਾ ਹੈ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਗੁਰੂ ਸਮਰੱਥ ਹੁੰਦਾ ਹੈ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਸਤਿਗੁਰੂ ਇੱਕ ਅਗੰਮ ਪੁਰਖ ਹੁੰਦਾ ਹੈ।
ਹੋ ਜੀ ਗੁਰੂ ਨਿਰਵੈਰ ਅਤੇ ਰੂਪ ਹੈ ਅਕਾਲ ਜੀ ਦਾ। ਗੁਰੂ ਨਿਰਵੈਰ ਅਤੇ ਰੂਪ ਹੈ ਅਕਾਲ ਜੀ ਦਾ। ਸਹਾਈ ਗੁਰੂ ਆਪ ਹੁੰਦਾ, ਲੋਕ ਪਰ ਲੋਕ ਦਾ ਸਹਾਈ ਗੁਰੂ ਆਪ ਹੁੰਦਾ। ਲੋਕ ਪਰ ਲੋਕ ਦਾ ਸਹਾਈ ਗੁਰੂ ਆਪ ਹੁੰਦਾ, ਲੋਕ ਪਰ ਲੋਕ ਦਾ ਸਹਾਈ ਗੁਰੂ ਆਪ ਹੁੰਦਾ।
ਗੁਰੂ ਤੋਂ ਬਗੈਰ ਪਾਂ ਫੜਦਾ ਨਾ ਕੋਈ ਜੀ, ਫੜਦਾ ਨਾ ਕੋਈ ਜੀ। ਸਹਾਈ ਗੁਰੂ ਆਪ ਹੁੰਦਾ, ਗੁਰੂ ਤੋਂ ਬਗੈਰ ਬਾਂ ਫੜਦਾ ਨਾ ਕੋਈ ਜੀ। ਨਹੀਂ ਫੜਦਾ ਕੋਈ ਬਾਂ ਗੁਰੂ ਤੋਂ ਬਗੈਰ। ਸਭ ਇੱਕ ਵਾਰੀ ਗੱਜ ਕੇ ਆਖੋ, ਧੰਨ ਸ੍ਰੀ ਸਾਹਿਬ ਜਗਜੀਤ ਸਿੰਘ ਸੱਚ ਪਾਤਸ਼ਾਹ ਜੀ। ਸਤਸੰਗ ਜੀ, ਜਦੋਂ ਪਾਰਟੀਸ਼ਨ ਹੋਈ ਤੇ ਉਦੋਂ ਜਿਹੜੇ ਮਜੀਸ਼ੀਅਨ ਸਨ, ਕੁਛ ਸ੍ਰੀ ਦਰਬਾਰ ਸਾਹਿਬ ਚ ਵੀ ਮਿਊਜ਼ਿਕ ਕਰਦੇ ਸਨ, ਕੀਰਤਨ ਕਰਦੇ ਸਨ, ਤੇ ਜਦੋਂ ਪਾਰਟੀਸ਼ਨ ਤੋਂ ਬਾਅਦ ਜਾਣ ਲੱਗੇ ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਔਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਉਹਨਾਂ ਨੂੰ ਬਹੁਤ ਰੋਕਿਆ ਕਿ ਤੁਸੀਂ ਇਹ ਦੇਸ਼ ਛੱਡ ਕੇ ਨਾ ਜਾਓ, ਪਰ ਉਹ ਨਹੀਂ ਮੰਨੇ। ਇਹ ਕਥਾ ਮੈਂ ਸਾਗਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਵਿੱਚੋਂ ਉਹਦੇ ਵਿੱਚੋਂ ਪੜ੍ਹੀ ਹੈ ਕਿ ਸਤਿਗੁਰਾਂ ਨੇ ਉਹਨਾਂ ਨੂੰ ਰੋਕਿਆ, ਪਰ ਇੱਕ ਉਸਤਾਦ ਉਦੋ ਖਾਨ ਸਨ, ਉਹ ਨਹੀਂ ਮੰਨੇ ਤੇ ਉਹਨਾਂ ਨੂੰ ਦੰਗਈਆਂ ਨੇ ਮਾਰ ਦਿੱਤਾ। ਉਸ ਤੋਂ ਬਾਅਦ ਜਿਹੜੇ ਉੱਥੇ ਗਏ ਉਹਨਾਂ ਨੇ ਬਹੁਤ ਦੁੱਖ ਝੱਲਿਆ, ਦੁੱਖ ਭੋਗਿਆ। ਇੱਕ ਭਾਈ ਨਸੀਰ ਜੀ ਬੜੇ ਪਖਾਵਜ ਦੇ ਧਨੰਤਰੀ ਸਨ, ਵਿਦਵਾਨ ਸਨ, ਜਿਨ੍ਹਾਂ ਨੇ ਮਹਾਰਾਜ ਵੀਰ ਸਿੰਘ ਜੀ ਨੂੰ ਵੀ ਪਖਾਵਜ ਦੀ ਜੋ ਦੁਨਿਆਵੀ ਤਾਲੀਮ ਦਿੱਤੀ ਸੀ, ਤੇ ਜਦੋਂ ਉਹ ਉੱਥੇ ਜਾ ਕੇ ਰਹੇ ਤੇ ਫਿਰ ਉਦੋਂ ਉਹਨਾਂ ਦੀ ਉਹ ਹਾਲਤ ਹੋਈ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ, ਬਹੁਤ ਉਹਨਾਂ ਦੀ ਦਰਦਨਾਕ ਸਟੋਰੀ ਸੀ। ਸ੍ਰੀ ਸਤਿਗੁਰੂ ਜਗਜੀਤ ਸਿੰਘ ਨੂੰ ਪਤਾ ਲੱਗਾ ਤੇ ਜਦੋਂ ਪਤਾ ਕਰਾਇਆ ਕਿ ਭਾਈ ਨਸੀਰ ਜੀ ਕਿੱਥੇ ਹਨ, ਤੇ ਫਿਰ ਉਦੋਂ ਪਤਾ ਲੱਗਾ ਕਿ ਭਾਈ ਨਸੀਰ ਜੀ ਇੱਕ ਮਜੀਸ਼ੀਅਨ ਕਰਕੇ ਨਹੀਂ ਜਾਣੇ ਜਾਂਦੇ, ਬਲਕਿ ਅਨਾਰਕਲੀ ਦੇ ਬਾਜ਼ਾਰ ਵਿੱਚ ਨਸੀਰਾ ਮਾਲੀ ਕਰਕੇ ਜਾਣੇ ਜਾਂਦੇ ਹਨ। ਉਹ ਆਪਣਾ ਗੁਜ਼ਾਰਾ, ਆਪਣਾ ਪਰਿਵਾਰ ਦਾ ਗੁਜ਼ਾਰਾ ਇੱਕ ਮਾਲੀ ਕਰਕੇ ਗੁਜ਼ਾਰਾ ਕਰਦੇ ਸਨ, ਇਹ ਹਾਲਤ ਸੀ। ਤੇ ਫਿਰ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਤਾ ਕਰਕੇ ਉਹਨਾਂ ਦੀ ਬਾਂਹ ਫੜੀ। ਗੁਰੂ ਤੋਂ ਬਗੈਰ ਨਹੀਂ ਬਾਂਹ ਫੜਦਾ ਕੋਈ। ਸਤਿਗੁਰ ਸਿੱਖੀ ਕਰੈ ਪ੍ਰਤਿਪਾਲ, ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਗੁਰੂ ਦੀ ਇਹ ਤਾਕਤ ਹੈ, ਗੁਰੂ ਦੀ ਇਹ ਸ਼ਕਤੀ ਹੈ ਕਿ ਉਹ ਸਿੱਖ ਦੀ ਜਿਹੜੀ ਭੈੜੀ ਮਤ ਹੈ ਉਹਨੂੰ ਹਿਰ ਲੈਂਦਾ ਹੈ। ਤੇ ਜਦੋਂ ਸਤਿਗੁਰੂ ਜਗਜੀਤ ਸਿੰਘ ਜੀ ਨੇ ਉਹਨਾਂ ਦੀ ਮਦਦ ਕੀਤੀ, ਫਿਰ ਉਹਨਾਂ ਦਾ ਬੇਟਾ ਜੁਲਫੀ ਸੀ ਉਹ ਬੜਾ ਵੈਰਾਗੀ ਹੋਇਆ, ਉਹਨੇ ਆਖਿਆ ਕਿ ਮੈਂ ਉਸ ਅੱਲਾ ਦੇ ਉਸ ਰੱਬ ਦੇ ਦੀਦਾਰ ਕਰਨੇ ਹਨ ਜਿਹਨੇ ਸਾਨੂੰ ਇਸ ਗੁਰਬਤ ਵਿੱਚੋਂ ਕੱਢਿਆ ਹੈ। ਤੇ ਫਿਰ ਉਹ ਵੀ ਆਇਆ ਸਤਿਗੁਰ ਦੇ ਦਰਬਾਰ ਵਿੱਚ, ਭਾਵ ਗੁਰੂ ਸਿੱਖ ਦੀ ਪ੍ਰਤੀਪਾਲਨਾ ਕਰਦਾ ਹੈ।
ਜੀ ਲੋਕ ਪਰ ਲੋਕ ਦਾ ਸਹਾਈ ਗੁਰੂ ਆਪ ਹੁੰਦਾ, ਗੁਰੂ ਤੋਂ ਬਗੈਰ ਬਾਂਹ ਫੜਦਾ ਨਾ ਕੋਈ। ਜੀ ਪ੍ਰੀਤ ਤੇਰੇ ਚਰਨਾਂ ਦੀ ਮੰਗਦੇ ਹਾਂ ਹਰ ਵੇਲੇ, ਪ੍ਰੀਤ ਤੇਰੇ ਚਰਨਾਂ ਦੀ ਮੰਗਦੇ ਹਾਂ ਹਰ ਵੇਲੇ,
ਪ੍ਰੀਤ ਤੇਰੇ ਚਰਨਾਂ ਦੀ ਮੰਗਦੇ ਹਾਂ ਹਰ ਵੇਲੇ, ਪ੍ਰੀਤ ਤੇਰੇ ਚਰਨਾਂ ਦੀ ਮੰਗਦੇ ਹਾਂ ਹਰ ਵੇਲੇ,
ਪ੍ਰੀਤ ਤੇਰੇ ਚਰਨਾਂ ਦੀ ਮੰਗਦੇ ਹਾਂ ਹਰ ਵੇਲੇ, ਪ੍ਰੀਤ ਤੇਰੇ ਚਰਨਾਂ ਦੀ ਆਖਰੀ ਸਵਾਸ ਤਾਈ ਨਿਭ ਜਾਏ ਨਾਲ ਤੇਰੇ, ਆਖਰੀ ਸਵਾਸ ਤਾਈ
ਨਿਭ ਜਾਏ ਨਾਲ ਤੇਰੇ, ਆਖਰੀ ਸਵਾਸ ਤਾਈ ਨਿਭ ਜਾਏ ਨਾਲ ਤੇਰੇ, ਆਖਰੀ ਸਵਾਸ ਤਾਈ
ਇਹੋ ਮੇਰੀ ਚਾਹ ਯਾਰ, ਇਹੋ ਅਰਜੋਈ ਜੀ, ਇਹੋ ਅਰਜੋਈ। ਗਰੀਬ ਨੂੰ ਅੱਜ ਤੇਰੇ ਚਰਨਾਂ ਨਾਲ ਨਿਭ ਜਾਏ, ਇਹ ਜੀਵਨ ਚ ਵਿਚਰਦਿਆਂ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਥਿੜਕ ਜਾਣਾ ਹੈ। ਜਦੋਂ ਛੋਟੀਆਂ ਛੋਟੀਆਂ ਹਨੇਰੀਆਂ ਆਉਂਦੀਆਂ ਹਨ ਉਦੋਂ ਫਿਰ ਛੋਟੇ ਛੋਟੇ ਦਰਖਤ ਡਿੱਗਦੇ ਹਨ, ਜਦੋਂ ਤੂਫਾਨ ਆਉਂਦੇ ਹਨ ਫਿਰ ਵੱਡੇ ਵੱਡੇ ਬੋੜਾਂ ਵਰਗੇ ਦਰਖਤ ਵੀ ਝੜ ਜਾਂਦੇ ਹਨ, ਡਿੱਗ ਪੈਂਦੇ ਹਨ। ਇਹ ਦਾਵਾ ਨਹੀਂ ਹੈ, ਅਜਿਹੋ ਸੁਨਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ।
ਸੂਬਾ ਜੀ ਨੇ ਹੁਣੇ ਇੱਕ ਸੰਕੇਤ ਦਿੱਤਾ ਸੀ ਕਿ ਪਤਾ ਨਹੀਂ ਲੱਗਦਾ ਜੀਵਨ ਵਿੱਚ ਕਦੋਂ ਥਿੜਕ ਜਾਣਾ ਹੈ। ਗੁਰੂ ਦੀ ਕੀਰਤੀ ਕਰਨ ਵਾਲਾ ਵੀ ਥਿੜਕ ਜਾਂਦਾ ਹੈ। ਆ ਪਿੱਛੇ ਇੱਕ ਥਿੜਕਿਆ ਤੇ ਫਿਰ ਮੈਂ ਉਹਨਾਂ ਦੇ ਟਵਿੱਟਰ ਤੇ ਦੋ ਲੈਣਾਂ ਲਿਖੀਆਂ ਗੁਰਬਾਣੀ ਦੀਆਂ। ਦੀਨ ਗਵਾਇਆ ਦੁਨੀ ਸਿਓ ਇਹ ਮਾਇਆ ਪਿੱਛੇ ਇਹ ਦੁਨੀਆਂ ਪਿੱਛੇ ਦੀਨ ਗਵਾ ਲਿਆ। ਪਹਿਲਿਆਂ ਤੋਂ ਸਿੱਖਿਆ ਨਹੀਂ ਲਈ। ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਉਹ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਸੱਚੇ ਪਾਤਸ਼ਾਹ ਤੇਰੇ ਨਾਲ ਨਿਭ ਜਾਏ ਹੋ ਨਿਭ ਜਾਏ ਨਾਲ ਤੇਰੇ ਆਖਰੀ ਸਵਾਸ ਤਾਈ ਨਿਭ ਜਾਏ ਨਾਲ ਤੇਰੇ ਆਖਰੀ ਸਵਾਸ ਤਾਈ
ਨਿਭ ਜਾਏ ਨਾਲ ਤੇਰੇ ਆਖਰੀ ਸਵਾਸ ਤਾਈ ਨਿਭ ਜਾਏ ਨਾਲ ਤੇਰੇ ਆਖਰੀ ਸਵਾਸ ਤਾਈ ਇਹੋ ਅਰਦਾਸ ਮੇਰੀ ਇਹੋ ਅਰਜ਼ੋਈ ਜੀ ਇਹੋ ਅਰਜ਼ੋਈ ਜੀ
ਸੋ ਸਮਾਂ ਹੋ ਗਿਆ ਹੈ। ਸੱਚ ਪਾਤਸ਼ਾਹ ਇੱਕ ਵਾਰੀ ਫਿਰ ਆਪ ਦੇ ਚਰਨਾਂ ਚ ਅਰਦਾਸ ਹੈ ਕਿ ਸਾਡੀ ਨਿਭ ਜਾਵੇ। ਤਾਕਤ ਨਹੀਂ ਹੈ ਕੋਈ। ਸਭ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਸਤਿ ਸ੍ਰੀ ਅਕਾਲ।
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਨੇ ਜਥੇਦਾਰ ਬਲਵਿੰਦਰ ਸਿੰਘ ਜੀ ਪਾਸੋਂ, ਜਥੇਦਾਰ ਬਲਵਿੰਦਰ ਸਿੰਘ ਜੀ ਚੰਡੀਗੜ੍ਹ ਹੋਰਾਂ ਪਾਸੋਂ ਆਪ ਜੀ ਨੇ ਹਰਜਾ ਸਰਵਣ ਕੀਤਾ। ਹੁਣ ਤੋਂ ਲੈ ਕੇ 9 ਵਜੇ ਤੱਕ ਸੂਬਾ ਸੰਦੀਪ ਸਿੰਘ ਜੀ, ਆਪ ਜੀ ਉਹਨਾਂ ਨੂੰ ਸਰਵਣ ਕਰੋ।
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਮੇਂ ਨੂੰ ਮੁੱਖ ਰੱਖਦਿਆਂ ਮੈਂ ਬੇਨਤੀ ਕਰਾਂ, ਇੱਕ ਵਾਰ ਸਾਰੇ ਕਿਰਪਾ ਕਰੋ। ਬੜੇ ਆਨੰਦ ਵਿੱਚ ਬੈਠੇ ਸੋ, ਬੜੀ ਕਿਰਪਾ ਕੀਤੀ ਸੰਤਾਂ ਨੇ, ਬੜੇ ਵਧੀਆ ਢੰਗ ਨਾਲ, ਬੜੇ ਮਿੱਠੇ ਸੁਭਾਅ ਨਾਲ ਗੁਰਬਾਣੀ ਦੇ ਨਾਲ ਇੱਕ ਇੱਕ ਚੀਜ਼, ਇੱਕ ਇੱਕ ਗੱਲ ਜਿਵੇਂ ਮਿਸ਼ਰੀ ਘੋਲ ਕੇ ਅੰਦਰ ਪਾ ਦਈਏ, ਤੁਹਾਨੂੰ ਸੁਣਾਇਆ ਹੈ। ਤੇ ਮੈਂ ਤੇ ਇੱਕ ਸਾਧ ਸੰਗਤ ਦਾ ਹੁਕਮ ਮੰਨ ਕੇ ਬੇਨਤੀ ਕਰਨ ਲੱਗਾ, ਰੂਹਾਨੀਅਤ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਉਹਨਾਂ ਕਿਰਪਾ ਕੀਤੀ, ਰੂਹਾਨੀਅਤ ਕੀ ਚੀਜ਼ ਏ? ਆ ਤੁਸੀਂ ਬੈਠੇ ਹੋ ਨਾ, ਆਨੰਦ ਵਹਿੰਦੇ ਹੋ, ਜਿਹੜੀ ਸਤਿਗੁਰੂ ਦੇ ਸਿੰਘ ਨੇ ਕਿਰਪਾ ਕੀਤੀ, ਬੈਠੇ ਨਾਮ ਜਪਦੇ ਹੋ, ਇਹ ਬਖਸ਼ਿਸ਼ ਕੀ ਏ? ਜਪ ਪ੍ਰਯੋਗ, ਨਾਮ ਦਾ ਜਪਣਾ, ਰੂਹਾਨੀਅਤ ਕੀ ਆਉਂਦੀ ਹੈ? ਤੁਸੀਂ ਸਾਰੇ ਰੂਹਾਨੀਅਤ ਨਾਲ ਜੁੜਨ ਵਾਲੇ ਬੈਠੇ ਹੋ, ਸਾਰੇ ਇੱਥੇ ਇਸ ਕਰਕੇ ਬੈਠੇ ਹੋ। ਰੂਹਾਨੀਅਤ ਦਾ ਰਸਤਾ ਤੇ ਦੁਨੀਆਚਾਰੀ ਦਾ ਰਸਤਾ ਬੜਾ ਅਲੱਗ ਹੈ। ਰੂਹਾਨੀਅਤ ਤੇ ਦੁਨੀਆਦਾਰੀ ਦਾ ਕਿਤੇ ਮੇਲ ਨਹੀਂ ਹੈਗਾ। ਸੁਣਿਓ, ਜਿਸ ਨਾਮ ਨੂੰ ਤੁਸੀਂ ਜਪਦੇ ਹੋ, ਇੱਕ ਵਾਰ ਸਮੇਂ ਨੂੰ ਸਮਝਦਿਆਂ ਮੈਂ ਛੇਤੀ ਬੇਨਤੀ ਕਰਨ ਲੱਗਾ, ਲਹਿਰਾ ਕੁਝ ਨਾ ਵਜਾਇਓ, ਸਮਾਂ ਥੋੜਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਕੋਈ ਸਾਧੂ ਕੋਈ ਫਕੀਰ ਆ ਗਿਆ। ਉਹ ਆ ਕੇ ਸਤਿਗੁਰਾਂ ਨੂੰ ਮਿਲਣ ਵਾਸਤੇ ਜਦੋਂ ਸਿੱਖ ਨੂੰ ਕਹਿੰਦਾ ਹੈ ਕਿ ਜਾਓ ਸਾਹਿਬ ਦੇ ਦਰਸ਼ਨ ਕਰਨੇ ਨੇ, ਜਰਾ ਦਰਸ਼ਨ ਕਰਵਾ ਦਿਓ, ਉਹਨਾਂ ਆਖਿਆ ਰੁਕ ਜਾ, ਅਜੇ ਦਰਸ਼ਨ ਨਹੀਂ ਹੋਣੇ, ਅਜੇ ਉਹ ਬਾਣੀ ਦਾ ਪਾਠ ਕਰਦੇ ਪਏ ਨੇ, ਅਜੇ ਉਹ ਨਿਤਨੇਮ ਕਰਦੇ ਪਏ ਨੇ। ਤੇ ਉਹ ਫਕੀਰ ਹੱਸ ਕੇ ਟਿੱਚਰ ਕਰਕੇ ਤੇ ਮਸ਼ਕਰੀ ਕਰਕੇ ਆਉਂਦਾ, ਗੁਰੂ ਹੋ ਕੇ ਤੇ ਜਪ ਤਪ ਕਰਨ ਡਿਆ, ਹੋਵੇ ਗੁਰੂ ਤੇ ਉਹ ਵੀ ਜਪ ਕਰਦਾ, ਉਹ ਵੀ ਨਾਮ ਜਪਦਾ, ਉਹਨੂੰ ਗੁਰੂ ਹੋ ਕੇ ਜਪਣ ਦੀ ਕੀ ਲੋੜ ਹੈ? ਸਿੱਖ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਆਂਦਾ ਰੁਕ ਜਾ ਸਾਹਿਬ, ਨਾਮ ਜਪ ਕੇ ਜਦੋਂ ਕਿਰਪਾ ਕੀਤੀ ਬਾਹਰ ਆਏ ਤੇ ਦਰਸ਼ਨ ਦਿੱਤੇ, ਤੇ ਉਸ ਫਕੀਰ ਨੇ ਉਹੀ ਸਵਾਲ ਸਾਹਿਬ ਨੂੰ ਫੇਰ ਦੁਹਰਾਇਆ, ਤੁਹਾਨੂੰ ਜਪ ਤਪ ਦੀ ਕੀ ਲੋੜ ਹੈ? ਸ਼ਾਇਦ ਇਹੀ ਸਵਾਲ ਮਾਤਾ ਜੀਵਨ ਕੌਰ ਜੀ ਨੇ ਸਤਿਗੁਰੂ ਪ੍ਰਤਾਪ ਸਿੰਘ ਨੂੰ ਦੁਹਰਾਇਆ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਹ ਪੁੱਛਿਆ ਕਿ ਤੁਹਾਨੂੰ ਜਪ ਤਪ ਦੀ ਕੀ ਲੋੜ ਹੈ, ਤੇ ਮੁਸਕਰਾ ਕੇ ਸਾਹਿਬ ਬਚਨ ਕੀਤਾ, ਇੱਕ ਬਹੁਤ ਵੱਡਾ ਪਹਾੜ ਹੋਵੇ ਤੇ ਉਸ ਪਹਾੜ ਦੀ ਪਹਿਲੀ ਇੱਟ ਪੁੱਟਦਿਆਂ ਹੀ ਸੋਨਾ ਨਿਕਲ ਆਵੇ, ਹੋਰ ਕੋਈ ਬਹਿਮੁੱਲਾ ਹੀਰਾ ਨਿਕਲ ਆਵੇ, ਤੇ ਕਦੀ ਨਹੀਂ ਹੋ ਸਕਦਾ ਵੀ ਤੂੰ ਉਹ ਸਾਰੇ ਪਹਾੜ ਨੂੰ ਨਾ ਖੋਦੇ। ਪਹਿਲੀ ਇੱਟ ਪੱਟਣੇ ਤੇ ਤੈਨੂੰ ਸੋਨਾ ਨਿਕਲਿਆ ਮਿਲੇ, ਤੇ ਪੱਕੀ ਗੱਲ ਏ ਤੂੰ ਸਾਰਾ ਪਹਾੜ ਖੋਦੇਗਾ, ਇਹ ਸੋਨੇ ਦੀ ਖਾਣ ਹੀ ਜਿਹੜਾ ਮੈਂ ਜਪਣਾ। ਇਹਨੂੰ ਜਿਹਨੇ ਇੱਕ ਵਾਰ ਜਪਿਆ ਉਹਨੇ ਵਾਰ ਵਾਰ ਜਪਿਆ। ਗੁਰੂ ਨਾਨਕ ਦੇਵ ਜੀ ਕਿਹਾ ਹੈ ਇੱਕ ਬੇੜਾ ਤਿਆਰ ਹੁੰਦਾ ਪਿਆ, ਜਿਸ ਬੇੜੇ ਵਿੱਚ ਬਹਿ ਕੇ ਤੁਸੀਂ ਭਵ ਸਾਗਰ ਨੂੰ ਪਾਰ ਕਰਨਾ, ਇੱਥੋਂ ਪੜ ਕੇ ਆਪਾਂ ਆਰੰਭ ਕਰ।
ਓ ਜੀ ਜਪ ਤਪ ਕਾ ਬੰਦ ਬੇੜਲਾ, ਜਿੱਤ ਲੰਘੇ
ਸੰਗਮਰਮਰ ਲੱਗਾ ਹੋਵੇ, ਜਿੱਥੇ ਵਧੀਆ ਫਰਨੀਚਰ ਪਿਆ ਹੋਵੇ, ਜਿੱਥੇ ਮਹਿੰਗਾ ਗਲੀਚਾ ਵਿਛਿਆ ਹੋਵੇ, ਉਹਨੂੰ ਆਖੀਦਾ ਕਿੰਨਾ ਸੋਹਣਾ ਘਰ ਹੈ, ਪਰ ਰੂਹਾਨੀਅਤ ਤੇ ਸਿੱਖੀ ਆਂਦੀ ਨਹੀਂ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਲ ਚੁਬਾਰੇ, ਉਹ ਚੁਬਾਰੇ ਸੋਹਣੇ ਨੇ। ਅਸਥਲ ਦਾ ਭਾਵ ਬੀਆਬਾਨ, ਬੜਾ ਅਲੱਗ ਜਿਹਾ ਵੇਖਣ ਨੂੰ, ਉਹ ਸ਼ਹਿਰੋਂ ਬਾਹਰ ਲਾ ਲਓ, ਉਜਾੜ ਵਿੱਚ ਲਾ ਲਓ, ਸਤਿਗੁਰਾਂ ਦੇ ਭਾਵੇਂ ਉਜਾੜ ਵਿੱਚ ਵੀ ਉਹ ਝੁੱਗੀ ਉਹ ਕੁੱਲੀ ਏ, ਪਰ ਉਹ ਸੋਹਣੀ ਏ ਜਿੱਥੇ ਨਾਮ ਜਪਣ ਵਾਲਾ ਬੈਠਾ ਏ। ਤੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਕਿੰਨੇ ਵੀ ਕਿਉਂ ਨਾ ਮਹਿੰਗੇ ਸੰਗਮਰ ਲੱਗੇ ਹੋਣ, ਸੇਈ ਨਗਰ ਉਜਾੜ ਦਿਓ। ਆਂਦੇ ਉਹ ਉਜੜਿਆ ਭਾਵੇਂ ਬੜਾ ਸ਼ਹਿਰ ਦੇ ਵਿੱਚ ਮਕਾਨ ਪਾ ਕੇ ਬੈਠਾ ਵੀ ਬੜੀ ਮਹਿੰਗੀ ਜਗ੍ਹਾ। ਆਂਦੇ ਉਹ ਕਿਸੇ ਕੰਮ ਦੀ ਨੀ, ਰੂਹਾਨੀਅਤ ਤੇ ਸਿੱਖੀ ਇਹ ਗੱਲ ਕਹਿੰਦੀ ਏ, ਉਹ ਕਿਸੇ ਕੰਮ ਦੀ ਨਹੀਂ ਜੇ ਉਹਦੇ ਵਿੱਚ ਨਾਮ ਦਾ ਪਰਵਾਹ ਨਹੀਂ। ਉਹ ਨਾਮ ਤੁਸੀਂ ਮਹੀਨਾ ਬਹਿ ਕੇ ਇੱਥੇ ਜਪਿਆ, ਇੱਥੇ ਜਾਤ ਸਿੱਖਣ ਆਏ ਆ ਤਾਂ ਜੋ ਇਹ ਜਪ ਕੇ ਤੇ ਅਸੀਂ ਘਰ ਬਹਿ ਕੇ ਵੀ ਜਪ ਸਕੀਏ। ਗੁਰੂ ਬਖਸ਼ਿਸ਼ ਕਰਦਾ, ਗੁਰੂ ਕਿਰਪਾ ਕਰਦਾ, ਕੂਕਿਆਂ ਦੀ ਕੂਕ, ਕੂਕਿਆਂ ਦੀ ਅਰਦਾਸ, ਕੂਕਿਆਂ ਦਾ ਜਪ ਤਪ, ਸਤਿਗੁਰੂ ਰਾਮ ਸਿੰਘ ਦੇ ਦਰਸ਼ਨ। ਤੇ ਕਦੀ ਨਹੀਂ ਹੋ ਸਕਦਾ ਕਿ ਜੇ ਸਾਡਾ ਜਪ ਤਪ ਪੂਰਾ ਹੋਏ ਤੇ ਸਾਨੂੰ ਦਰਸ਼ਨ ਆਉਣ। ਇੱਕ ਵਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਰਨ ਤਾਰਨ ਦੇ ਲਾਗੇ ਖਾਨਪੁਰ ਇੱਕ ਛੋਟਾ ਜਿਹਾ ਪਿੰਡ ਸੀ, ਸਤਿਗੁਰਾਂ ਉੱਥੇ ਦਰਸ਼ਨ ਦਿੱਤੇ ਤੇ ਦਿਨ ਸਿਆਲੀ ਸਨ, ਠੰਡ ਪੈਂਦੀ ਸੀ ਤੇ ਸਿਆਲੀ ਦਿਨਾਂ ਦੇ ਵਿੱਚ ਸਤਿਗੁਰ ਜੀ ਜਦੋਂ ਉੱਥੇ ਦਰਸ਼ਨ ਦਿੱਤੇ ਨਾ ਜੀ, ਤੇ ਹੋਇਆ ਇਹ ਵੀ ਉੱਥੇ ਪਿੰਡ ਦਾ ਕੋਈ ਵੀ ਸਰੀਰ ਸਤਿਕਾਰ ਵਜੋਂ ਜਾਂ ਮਿਲਣ ਵਾਸਤੇ ਨਹੀਂ ਆਇਆ। ਸਤਿਗੁਰ ਜੀ ਉੱਥੇ ਗਏ, ਬਾਬਾ ਬੁੱਢਾ ਜੀ ਹੋਰ ਸਿੱਖ ਸੰਗਤਾਂ ਨਾਲ ਸਨ, ਸੱਚੇ ਪਾਤਸ਼ਾਹ ਜੀ ਉੱਥੇ ਇੱਕ ਦਰਖਤ ਦੇ ਹੇਠਾਂ ਚੌਂਕੜਾ ਲਾ ਕੇ ਤੇ ਬੈਠ ਗਏ। ਸੱਚੇ ਪਾਤਸ਼ਾਹ ਉੱਥੇ ਬੈਠੇ, ਨਾਲ ਸਰੀਰ ਵੀ ਬਹਿ ਗਏ। ਕੁਝ ਸਮਾਂ ਹੀ ਬੈਠੇ, ਇੰਨੇ ਚਿਰ ਨੂੰ ਇੱਕ ਦੂਰੋਂ ਸਰੀਰ ਤੁਰਿਆ ਆਉਂਦਾ ਸੀ ਜਿਹਦਾ ਨਾਂ ਸੀ ਭਾਈ ਹੇਮਾ। ਇਸ ਭਾਈ ਹੇਮੇ ਨੇ ਦੂਰੋਂ ਵੇਖਿਆ ਕਿ ਠੰਡ ਦੇ ਦਿਨ ਨੇ ਤੇ ਕੋਈ ਸਰੀਰ ਬੈਠੇ ਨੇ, ਉਹਨੂੰ ਨੀ ਪਤਾ ਕਿ ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੈਠੇ ਨੇ, ਨਹੀਂ ਉਹਨੂੰ ਨੀ ਪਤਾ। ਉਹਨੇ ਵੇਖਿਆ ਕੋਈ ਸਰੀਰ ਬੈਠੇ ਨੇ, ਠੰਡ ਬੜੀ ਏ, ਇਹ ਲੱਕੜਾਂ ਲੈ ਕੇ ਆ ਰਿਹਾ ਸੀ, ਸਿਰ ਤੇ ਲੱਕੜਾਂ ਰੱਖੀਆਂ ਸਨ ਬਾਲਣ ਵਾਸਤੇ। ਇਹਦੇ ਮਨ ਵਿੱਚ ਆਈ ਸਿੱਖੀ, ਨਾਮ ਜਪਣ ਵਾਲਿਆਂ ਦਾ ਕਾਇਦਾ। ਬਾਣੀ ਕਹਿੰਦੀ ਏ ਕਿ ਜਿਹੜਾ ਨਾਮ ਜਪਦਾ ਉਹ ਧਨਾੜ ਏ, ਜਿਹੜਾ ਨਾਮ ਜਪਦਾ ਉਹ ਰਾਜਾ ਏ। ਕਿਉਂ ਕਹੀ ਇਹ ਗੱਲ ਸੁਣੋ, ਲੱਕੜਾਂ ਦੀ ਮੁੱਠ ਕੋਲ ਉਸ ਗਰੀਬ ਦੇ, ਜਦੋਂ ਵੇਖਿਆ ਵੀ ਉਹ ਠੰਡ ਵਿੱਚ ਕੋਈ ਠੁੱਟਦਾ ਪਿਆ, ਆਖਿਆ ਕਿਉਂ ਨਾ ਹੋਵੇ ਕਿ ਇਹਨਾਂ ਲੱਕੜਾਂ ਨੂੰ ਅੱਗ ਲਾ ਦਿਆਂ ਤੇ ਅੱਗ ਸੇਕ ਲੈਣ। ਉਹਨੇ ਨਹੀਂ ਸੋਚਿਆ ਵੀ ਇਹ ਮੁੱਠ ਲੱਕੜਾਂ ਦੀ ਘਰ ਜਾਵਾਂ, ਮਰ ਦੇਣ ਤੇ ਮਰਨ, ਮੈਨੂੰ ਇਹਨਾਂ ਨਾਲ ਕਿਆ ਲੈਣ ਦੇਣੇ। ਨਹੀਂ, ਉਹ ਗੁਰੂ ਕੇ ਸਿੱਖ ਦੀ ਨਿਸ਼ਾਨੀ ਇਹ ਆ, ਆਪਣਾ ਗਵਾ ਕੇ ਦੂਏ ਦਾ ਭਲਾ ਕਰਦਾ ਹੈ। ਵੇਖਿਓ ਇਹ ਨਿਸ਼ਾਨੀ ਆਪਣੇ ਅੰਦਰ ਘਰ ਕਰੀਏ। ਇਹ ਨਿਸ਼ਾਨੀ ਹੁਣੇ ਸੰਗਤਾਂ ਦੇ ਵਚਨ ਕੀਤਾ ਸੀ ਕਿ ਗੁਰੂ ਨਾਲ ਉਹ ਟੁੱਟ ਜਾਂਦੇ ਨੇ ਦੁਨੀਆਦਾਰੀ ਨੂੰ ਵੇਖ ਕੇ। ਦੂਆ ਢੰਗ ਵੀ ਇਹ ਸਤਿਗੁਰੂ ਜੀ ਬਾਣੀ ਵਿੱਚ ਆਂਦੇ ਨੇ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਜਿਹੜਾ ਰੌਲਾ ਜ਼ਿਆਦਾ ਚੱਲਦਾ, ਮੈਨੂੰ ਚੌਧਰ ਮਿਲ ਜਾਏ, ਮੈਨੂੰ ਸਰਪੰਚੀ ਮਿਲ ਜਾਏ, ਮੈਨੂੰ ਲੰਬੜਦਾਰੀ ਮਿਲ ਜਾਏ, ਕਈ ਮੇਰੀ ਚੱਲੇ, ਕਿਆ ਮੇਰਾ ਚੱਲੇ, ਮੇਰੇ ਤੋਂ ਪੁੱਛ ਕੇ ਚੱਲੇ ਤੇ ਕੀ ਹੁੰਦਾ। ਆਂਦੇ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਵਸਾਰ ਦਿੱਤੇ ਇਸ ਮਾਇਆ ਨੇ, ਇਸ ਮਾਇਆ ਨੂੰ ਇਕੱਠੇ ਕਰਦਿਆਂ ਹੀ ਤੇਰੇ ਚਰਨ ਬੜੀ ਦੂਰ ਚਲੇ ਗਏ। ਤੇ ਹੋਇਆ ਕੀ, ਕਿੰਚਤ ਪ੍ਰੀਤ ਨਾ ਉਪਜੇ ਜਨ ਕਉ, ਭੋਰਾ ਜਿੰਨੀ ਪ੍ਰੀਤ ਨੀ ਰਹਿ ਜਾਂਦੀ, ਫੋਕਾਪਣ ਰਹਿ ਜਾਂਦਾ, ਫਿੱਕਾਪਣ ਰਹਿ ਜਾਂਦਾ। ਓਏ ਗੁਰੂ ਕਿਉਂ ਸਿੱਖੋ, ਬਾਣਾ ਤੁਸੀਂ ਪਾਣਾ, ਨਾਮ ਤੁਸੀਂ ਜਪਣਾ। ਇੱਕ ਅੰਬ ਦੀ ਗਿੜਕ ਬੀਜ ਜਾਈਏ ਨਾ, ਅੰਬ ਹੁੰਦਾ ਪਾਣੀ ਪਾਉਂਦੇ ਹੋ, ਬਾਕੀ ਸਾਰਾ ਕੁਝ ਨੂੰ ਕਿੱਥੋਂ ਮਿਲਦਾ, ਕੋਈ ਲੈਣ ਦੇਣ ਨਹੀਂ। ਉਹ ਤਗੜਾ ਹੁੰਦਾ, ਅੰਬ ਲੱਗ ਵੀ ਜਾਂਦੇ ਨੇ, ਉਸ ਫਲ ਦੇ ਵਿੱਚ ਰਸ ਪਾਉਣ ਦਾ ਤੁਹਾਡਾ ਕੋਈ ਹਿੱਸਾ ਨਹੀਂ ਹੁੰਦਾ। ਉਸ ਫਲ ਦੇ ਵਿੱਚ ਰਸ ਕੁਦਰਤ ਪਾਉਂਦੀ ਏ। ਓਏ ਨਾਮ ਜਪਣ ਵਾਲਿਓ, ਤੁਸੀਂ ਨਾਮ ਜਪਣਾ ਤੇ ਰਸ ਤੁਹਾਡੇ ਵਿੱਚ ਸਤਿਗੁਰੂ ਦੇ ਸਿੰਘ ਨੇ ਪਾਉਣਾ ਜੇ। ਇਹ ਉਹਨੇ ਬਖਸ਼ਿਸ਼ ਕਰਨੀ ਏ, ਤੁਸੀਂ ਨਾਮ ਜਪਣਾ ਜਪੋ, ਪਰ ਕਰੋ ਗੁਰੂ ਪ੍ਰਤਾਪ ਸਿੰਘ ਨੂੰ ਯਾਦ, ਜਿਹਨੇ ਆ ਜਪ ਤਪ ਦਾ ਬੇੜਾ ਤਿਆਰ ਕੀਤਾ, ਉਹਨੇ ਸ਼ਰਤ ਰੱਖੀ ਏ, ਛੱਡੋ ਈਰਖਾ। ਕਦੀ ਨੀ ਹੋ ਸਕਦਾ ਗੁਰੂ ਹਰੀ ਸਿੰਘ ਤੁਹਾਡੀ ਨਾ ਮੰਨੇ, ਛੱਡੋ, ਫੇਰ ਆਓ ਇਸ ਕੁਸ਼ਤੀ ਦੇ ਮੈਦਾਨ ਵਿੱਚ, ਫੇਰ ਆਓ। ਓਏ ਸਤਿਗੁਰੂ ਦੀ ਕਿਰਪਾ, ਉਸ ਗਰੀਬ ਦੇ ਸਿਰ ਤੇ ਲੱਕੜਾਂ, ਉਹਨੇ ਉਹ ਹੀ ਆਖਿਆ ਬਾਲ ਕੇ ਜਰਾ ਇਹਨਾਂ ਨੂੰ ਠੰਡ ਦੂਰ ਕਰਦੇ ਆ, ਇਹ ਜਰਾ ਸੁੱਖ ਲੈ ਲੈਣ।
ਉਹ ਜੀ ਗੁਰ ਸਿੱਖੀ ਦੀ ਇਹੋ ਨਿਸ਼ਾਨੀ,
ਗੁਰ ਸਿੱਖੀ ਦੀ ਇਹੋ ਨਿਸ਼ਾਨੀ, ਗੁਰ ਸਿੱਖੀ ਦੀ ਇਹੋ ਨਿਸ਼ਾਨੀ, ਗੁਰ ਸਿੱਖੀ ਦੀ ਇਹੋ ਨਿਸ਼ਾਨੀ, ਗੁਰ
ਸਿੱਖੀ।
ਤੁਹਾਡਾ ਰੂਹਾਨੀਅਤ ਵਾਲਿਆਂ ਦਾ ਬੜਾ ਫਰਕ ਹੈ। ਰੂਹਾਨੀਅਤ ਵਾਲਾ ਚਿੱਟਾ ਸੂਟ ਵਹਿੰਦਾ, ਚਿੱਟੇ ਕੱਪੜੇ ਵਹਿੰਦਾ, ਪਰ ਦੁਨੀਆਦਾਰੀ ਵਾਲਾ ਚਿੱਟੇ ਕੱਪੜੇ ਤੇ ਲੱਗਾ ਦਾਗ ਹੀ ਵਹਿੰਦਾ ਰਹਿ ਜਾਂਦਾ। ਪਰ ਜਿਹੜਾ ਗੁਰੂ ਰਾਮ ਸਿੰਘ ਦਾ ਸਿੱਖ ਹੈ ਉਹਨੂੰ ਉਸ ਸਾਫ ਨਾਲ, ਕਿਉਂ? ਕਿਉਂਕਿ ਉਹ ਵਪਾਰੀ ਚੰਗੇ ਗੁਣਾਂ ਦਾ, ਗੰਦੇ ਵਾਲਾ ਤੇ ਸੂਰ ਤਰ੍ਹਾਂ ਗੰਦੇ ਜੀਵੂ ਮਾਰੇਗਾ ਨਾ। ਉਹਨੇ ਉਹ ਮੁੱਠ ਲੱਕੜਾਂ ਦੀ ਜਿਹੜੀ ਸੀ ਨਾ ਜੀ, ਉਹੀ ਧਰ ਕੇ ਤੇ ਸੋਚਿਆ ਇਹਨੂੰ ਅੱਗ ਲਾ ਕੇ ਤੇ ਇਹ ਜਿਹੜੇ ਸਿੰਘ ਠੰਡ ਵਿੱਚ ਬੈਠੇ ਨੇ ਨਾ, ਇਹਨਾਂ ਨੂੰ ਜਿਹੜਾ ਧੂਹੀ ਸਿਖਾ ਦਿਆ। ਬੇਨਤੀ ਹੈ ਮੇਰੀ, ਉਹ ਆਪਣੀਆਂ ਲੱਕੜਾਂ ਧਰ ਕੇ ਬਾਲ ਕੇ ਤੇ ਅੱਗ ਲਾ ਕੇ ਉਹਨਾਂ ਦੀ ਠੰਡ ਦੂਰ ਕਰਨ ਵਾਸਤੇ ਸੋਚਦਾ, ਵੇਖਿਓ ਇਹ ਸਿੱਖੀ ਦੀ ਨਿਸ਼ਾਨੀ ਹੈ। ਮਤੇ ਅਸੀਂ ਇਹ ਸੋਚਦੇ ਹੋਈਏ ਕਿ ਜੇ ਕੋਈ ਚੰਗਾ ਗਦੇਲਾ ਤੇ ਚੰਗੀ ਰਜਾਈ ਲੈ ਕੇ ਸੌਂ ਗਿਆ ਤੇ ਇਹ ਵੀ ਖੋ ਲਈਏ ਤੇ ਅਸੀਂ ਸਿੱਖ ਨਹੀਂ। ਉਹ ਮੁੱਠ ਲੱਕੜਾਂ ਦੀ ਬਾਲ ਕੇ ਠੰਡ ਦੂਰ ਕਰਦਾ, ਇਹ ਸੋਚ ਦੇ ਨਾਲ ਜਦੋਂ ਗਿਆਨ ਉਹ ਲੱਗ ਗਏ ਤੇ ਉਹਨੇ ਕੀ ਵੇਖਿਆ, ਓ ਇਹ ਤੇ ਮੇਰੇ ਸਾਹਿਬ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲੱਕੜਾਂ ਦੀ ਮੁੱਠ ਉੱਥੇ ਹੀ ਧਰੀ, ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਆਖਿਆ ਪਾਤਸ਼ਾਹ ਇੰਨੀ ਠੰਡ ਵਿੱਚ ਇਹਨਾਂ ਸਿੱਖਾਂ ਨਾਲ ਇੱਥੇ ਬੈਠੇ ਹੋ। ਸਤਿਗੁਰਾਂ ਮੋਢੇ ਤੋਂ ਫੜ ਕੇ ਆਖਿਆ, ਭਾਈ ਹਿਮਿਆ ਤੇਰੀ ਯਾਦ ਖਿੱਚ ਲਿਆ ਜੀ, ਤੂੰ ਵਾਜਾ ਮਾਰਦਾ ਸੈ, ਤੂੰ ਆਂਦਾ ਸੈ ਕਿਤੇ ਆ ਕੇ ਦਰਸ਼ਨ ਦਿਓ। ਭਾਈ ਹੇਮਾ ਬੜਾ ਗਰੀਬ ਸੀ, ਛੋਟੀ ਜੀ ਕੁਟੀਆ ਝੁੱਗੀ ਸੀ ਤੇ ਜਿਹੜਾ ਕੰਬਲ ਸੀ ਨਾ ਉਹ ਵੀ ਲੱਕ ਨੀ ਬੰਨਿਆ ਸੀ, ਠੰਡ ਸੀ, ਉਹ ਹੀ ਕੰਬਲ ਕੋਲ ਸੀ, ਕੋਈ ਏਡਾ ਰੀਸ ਨਹੀਂ ਸੀ। ਕਿਉਂ? ਕਿਉਂਕਿ ਰੀਸ ਪੁਣੇ ਨੂੰ ਇੱਕ ਵਾਰ ਇੱਕ ਫਕੀਰ ਇੱਕ ਸਾਧੂ ਨਾ ਇੱਕ ਮੱਚਦੀ ਹੋਈ ਚਿਤਾ ਦੇ ਕੋਲ ਰਾਖ ਦੇ ਕੋਲ ਬੈਠਾ ਤੇ ਬੈਠਾ ਰਾਖ ਫਰੋਲੀ ਜਾਏ ਤੇ ਇੱਕ ਧਨਾੜ ਇੱਕ ਸ਼ਾਹੂਕਾਰ ਆਇਆ। ਉਹ ਆਣ ਕੇ ਆਂਦਾ, ਓਏ ਇਹ ਕੀ ਕਰਨਾ? ਉਹਨੇ ਕੋਈ ਜਵਾਬ ਨਹੀਂ ਦਿੱਤਾ। ਉਹਨੇ ਆਖਿਆ, ਸੁਣਦਾ ਨੀ ਤੈਨੂੰ, ਮੈਂ ਤੈਨੂੰ ਆਂਦਾ ਇਹ ਕੀ ਕਰਨਾ? ਉਹਨੇ ਕੋਈ ਜਵਾਬ ਨਹੀਂ ਦਿੱਤਾ। ਗੁੱਸੇ ਵਿੱਚ ਉਹਨੂੰ ਠੁੱਟ ਮਾਰ ਕੇ ਆਂਦਾ, ਆਂਦਾ ਤੈਨੂੰ ਪਤਾ ਨਹੀਂ ਮੈਂ ਕੌਣ ਆ? ਫੇਰ ਉਹਨੇ ਅੱਖਾਂ ਤਾਂ ਚੁੱਕੀਆਂ, ਉਹਨੇ ਆਖਿਆ, ਆਹੀ ਗੱਲ ਇਹ ਕੱਲ ਕਹਿਣ ਡਿਆ ਸੀ ਤੇ ਮੈਂ ਹੀ ਫਰੋਲ ਫਲਣ ਨੂੰ ਪੁੱਛਣ ਡਿਆ, ਹੁਣ ਦੱਸ ਤੂੰ ਕੌਣ ਏ? ਕਾਹਦੀ ਮੈਂ ਨੂੰ ਪਏ ਹੋ, ਕਾਹਦੀ ਹਾਹਾ ਨੂੰ ਪਏ ਹੋ? ਚਰਨਾ ਵਿੱਚ ਆਖੋ ਨਿਰਮਾਣ ਹੋ ਕੇ, ਉਹ ਸਿੱਖੀ ਲੈਣ ਆਇਆ ਸਾਨੂੰ ਸਿੱਖੀ ਦੇ। ਧੱਕੇ ਤਾਂ ਦੁਨੀਆ ਬੜੀ ਖਾਣ ਡਈ ਏ, ਫਿਰ ਉਹ ਜੇ ਨਾ ਸਾਨੂੰ ਕਿਤੇ ਬਣਾ ਦੇ, ਤੇਰੇ ਬਣ ਕੇ ਆਇਆ, ਪਾ ਹੁਣ ਇਹਨਾਂ ਵਿੱਚ ਰਸ, ਤੇਰਾ ਦਰਬਾਰ ਏ, ਆ ਕੇ ਬੈਠਿਆ ਹੁਣ ਉਹ ਰਸ ਪਾ ਦੇ। ਭਾਈ ਹੇਮੇ ਨੇ ਆਖਿਆ, ਜੇ ਹੁਣ ਇਸ ਗਰੀਬ ਦੀ ਪੁਕਾਰ ਸੁਣ ਕੇ ਆਇਓ ਫਿਰ ਇੱਥੇ ਹੀ ਨਾ ਬੈਠੇ ਰਹੋ, ਆਓ ਮੇਰੇ ਘਰ ਚਰਨ ਪਾਓ, ਆਓ ਚਲੋ। ਸਤਿਗੁਰ ਜੀ ਆਖਿਆ, ਜਦੋਂ ਆਈ ਤੇਰੇ ਵਾਸਤੇ ਆ, ਚੱਲ ਤੇਰੇ ਘਰ ਚੱਲਨੇ ਆ। ਗਏ ਤੇ ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਇਹ ਉਹ ਝੌਂਪੜੀ ਸੀ ਜਿੱਥੋਂ ਫਿਰ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਟੁੱਟੀ ਹੋਈ ਝੌਂਪੜੀ ਫਟੇ ਹੋਏ ਬਸਤਰ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਓਏ ਉਹਦੀ ਜਾਤ ਦਾ ਕੋਈ ਆਦਰ ਨਹੀਂ, ਉਹਦੀ ਕੋਈ ਪਤ ਨਹੀਂ, ਕੋਈ ਕੋਈ ਉਹਦਾ ਸਤਿਕਾਰ ਨਹੀਂ ਕਰਦਾ, ਉਦਿਆਨ ਪਰਮਿੰਨਾ। ਉਹ ਭਾਵੇਂ ਕੱਲਾ ਹੀ ਜਿਹਨੂੰ ਉਜਾੜ ਕਹਿ ਲਓ, ਕੋਈ ਉਹਨੂੰ ਬੁਲਾਇਆ ਵੀ ਨਾ ਹੁੰਦਾ, ਡੋਲਿਆ ਨਾ ਕਰੋ। ਓਏ ਸਤਿਗੁਰੂ ਤੁਹਾਡੇ ਨਾਲ ਹੋਵੇ, ਹੋਰਾਂ ਦਾ ਕੀ ਲੈਣਾ ਜੇ? ਨਾ ਆਖਿਆ ਕਰੋ ਮੇਰੇ ਨਾਲ ਬੰਦੇ ਜ਼ਿਆਦੇ ਹੋਣ, ਨਾ ਆਖਿਆ ਕਰੋ ਮੇਰੇ ਨਾਲ ਵੋਟਾਂ ਜ਼ਿਆਦੀਆਂ ਹੋਣ, ਇਹ ਦੁਨੀਆਦਾਰੀ ਆ ਜਾਏਗੀ, ਤੁਸੀਂ ਰੂਹਾਨੀਅਤ ਵਾਲੇ ਹੋ। ਆਖਿਆ ਕਰੋ ਸਾਰੇ ਹੀ ਤੁਰ ਜਾਓ, ਗੁਰੂ ਦੇ ਸਿੰਘ ਮੇਰੇ ਨਾਲ ਹੋ ਜਾਏ, ਮੇਰਾ ਸਾਹਿਬ ਸਤਿਗੁਰੂ ਦੇ ਸਿੰਘ ਮੇਰੇ ਨਾਲ ਹੋ ਜਾਏ, ਜਾਓ ਸਾਰੇ ਤੁਰ ਜਾਓ, ਮੈਨੂੰ ਨਹੀਂ ਕੋਈ ਚਾਹੀਦਾ। जात ना पतल आदरो उद्यान पर मिना मित्र ना इठ तू रूप धन रूप आंदे ना ते कोई पैसा ना कोई मित्र ही चंगा किश साक ना सिन्ना कोई रिश्तेदारियां भी नहीं आंदे राजा सगली सृष्टि का हर नाम मन पिना जिंदे अंदर वो नाम है कृपा हुई सतगुरु इंदे घर जाके डेरा किता जदो सतगुरु जी बैठे ना रात जाके फिर तुहानू पता है इत्थे ना मैनू बचन सुनाया सी सुखविंदर सिंह जी लैल लुधियाने तो बड़े वधिया गुरमुख प्यारे ने उन्हें अज भी मैनू फोन करके बचन सुनाया जदो मैं उन्होंने बेनती की उन्होंने मैनू बचन सुनाया एक बार सारे ही रसना नू पवित्र करो सारे गज के आखो धन श्री सतगुरु जगजीत सिंह सच्चे पातशाह किते नवाजन की जात सीखनी जिते उन्हां कोलों सीखो आंदे आंदे एक बार साडे घर सतगुरां चरण पाए असी ते गरीबां नू वेख के टिचरां ही कर सकने आ ना असी ते माड़े ते कमजोरां नू वेख के टिचरां ही कर सकने आ ना सिखी आंदी है फरीदा बुरे का भी भला कर जे नहीं कर सकता तो तू ठिठना जो गई है तेरे पल्ले ही कुछ नहीं आंदे जा जाके बुरा लब बुरा वेख के हिचिच ना कर ओनू लब ते जे सिख है तेनू चंगा करके विखा जे सिख है ना ते विखा भी आ वेखो मैं खलो के हिचिच नहीं कीती मैं सिख बनाता जे वेखो ते जे गुरु एदा कर लग पवे ते फिर ते गल ही गई ना हस्पताल ही एदा कर लग पैण भी बीमार आया है नहीं 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 इत्थे तंदुरुस्त आउंदे ने ते फिर हो गया इलाज ओए तुहाडे कोल बिमारां आउणा होवे बिमारां नूं गल नाल लाके ठीक करिया करो टिचना ना करिया करो ते हुणे संत आखिया अजे सो नाउ समुंद में क्या जाना क्यों कोई बेड़ी दे विच बैठा सी ते सामने बेड़ी डुबे पई ते सुन लग पिया आंदा गई गई ए ओ गई ओ गई ओ डुबदा आंदा बाच तेरी भी अजे उत्थे ही है भज्जा किधर फिरना अजे बड़ी पई है पता नहीं कदों जगों वखरी हो जाए उस टुटी हुई झोंपड़ी में जाके गुरु अर्जन देव सच्चे पातशाह बैठे मैं अर्ज करना गुरु जगजीत सिंह सच्चे पातशाह जो लैल जी आंदे आंदे आए ना ते सानू ए होया भी सतगुरु आना है ते साडे घरे ते एसी नहीं लगा ते गर्मी बड़ी सी ते इन्नी गर्मी में जो सच्चे पातशाह जी आउणगे एसी ना लगा होवेगा ते हाए बेरामी हो जाएगी की करांगे आंदा मन डरदा सी पर आउण कौन लगा सी गरीबां नूं नवाजण वाला आउण लगा सी सतगुरु जी उतरे गड्डियों हेठां आंदे हथ पैर कंबी जाण हाए हुण की करांगे हुण की बनेगा आंदे जदों आए ना ते कूलर तैयार करके ना ते कूलर सारा तैयारी करके ते ओ चलाया सी भी थोड़ी ठंड होवे कूलर ते चलाइए पर जदों साहबे कमाल सतगुरु जगजीत सिंह जी गड्डियों उतरे ते अंदर चरण पाए ते सामने कूलर चलदा वेख के हस के आंदे आंदे बंद करो मेनू इत्थे ठंड लगदी है इनू बंद करो मेनू ठंड लगदी है ओ आंदे पांच जलंधड़ी मेरा अंदर ठंडा नाम जपंदड़ी लाली ओना बख्शिश कीती कृपा कीती नवाजिया गरीब नूं असी की करने आ गरीब दे घर तुर जाइए ते साडा हासा ही नहीं बंद हुंदा एही गल सी भगवान कृष्ण ने फिक्का साग खा के क्यों लून मर्च तों दे घर है नहीं सी ओही खा के कहा सी खीर समान साग मोह पाया सिख लो खा हर जन ऐसा चाहिए जैसा गुरु वर्गे सिख दे विचों घटो घट खुशबू ते आवे भी एक किसे गुरु दा सिख ओए वेखे हो किते बाणा सतगुरु राम सिंह दा पाया होए ते लोग नक ते हथ रख के आखण कोलो लंघ जाओ ए ते बई ईरखा दे भरे ने सतगुरु गुरु अर्जन देव सच्चे पातशाह भी बैठिया क्या आख्या वाह वाह ओए भाई हिमिया अज बड़ा आनंद आया इत्थे आके बड़ा सुख है तेरी इस झुग्गी विच हाथ जोड़ के आख्या पातशाह मैं लायक सेवा सतगुरु आख्या इस तो वड्डी और सेवा ही कोई नहीं जाओ आराम करो आप अपनी जगह ते होके नेत्रम कीर्तन कथा होई सारे आप अपनी थां ते बराजे भाई हेमा जेड़ा सी ए भी जाके फिर जदों लगा ना बराजन ਤੇ ਸਾਰੇ ਆਪ ਆਪਣੀ ਥਾਂ ਤੇ ਬਰਾਜੇ। ਇਹ ਫੇਰ ਉੱਠਿਆ, ਨਿੱਜੀ ਸੇਵਕ ਨੂੰ ਆਂਦਾ ਜਿਹੜਾ ਲਾਗੇ, ਆਂਦੇ ਸਤਿਗੁਰ ਬਰਾਜੇ ਨੇ, ਆਂਦਾ ਨਹੀਂ ਬੇਰਾਮ ਨਹੀਂ ਕਰਦਾ, ਸੇਵਾ ਨੂੰ ਦਿਲ ਕਰਦਾ। ਆਖਿਆ ਜਾ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਚ ਜਾ ਕੇ ਤੂੰ ਹਾਜ਼ਰ ਹੋ ਜਾ। ਅੰਦਰ ਗਿਆ ਤਾਂ ਸੱਚੇ ਪਾਤਸ਼ਾਹ ਜੀ ਬਰਾਜੇ ਸਨ, ਇਹਨੇ ਜਾ ਕੇ ਪੋਲੇ ਪੋਲੇ ਚਰਨ ਘੁੱਟਣੇ ਸ਼ੁਰੂ ਕਰ ਦਿੱਤੇ। ਜਦੋਂ ਚਰਨ ਘੁੱਟੇ ਨਾ ਤੇ ਸਤਿਗੁਰੂ ਜੀ ਦੇ ਕੌਣ ਹੈ ਹੇਮਾ ਆ ਇਧਰ ਅੱਗੇ ਹੋ ਕੇ ਬਹੁ ਕੋਲ ਬੁਲਾ ਲਿਆ ਕੰਡ ਤੇ ਹੱਥ। ਆਖਿਆ ਸੱਚੇ ਪਾਤਸ਼ਾਹ ਅੱਜ ਤੇ ਚਾਹ ਨਾਲ ਖੁਸ਼ੀ ਨਾਲ ਨੀਂਦ ਹੀ ਨਹੀਂ ਆਉਣ ਡਈ। ਸਤਿਗੁਰ ਆਖਿਆ ਕੋਈ ਡਰ ਨਹੀਂ, ਸੁਣਾ ਫਿਰ ਹੋਰ ਹਾਲ ਪੱਤਾ। ਪੁੱਛਿਆ ਉਹਨੇ ਦੱਸਿਆ, ਦੱਸਦਿਆਂ ਨਾ ਸਤਿਗੁਰਾਂ ਦੇ ਆਂਦਾ ਸੱਚੇ ਪਾਤਸ਼ਾਹ ਸਵੇਰੇ ਚਲੇ ਜਾਓਗੇ? ਪੁੱਛਦਾ ਸੱਚੇ ਪਾਤਸ਼ਾਹ ਸਵੇਰੇ ਮੇਰੀ ਅਰਜ਼ ਹੈ ਜੇ ਮੰਨੋ ਤੇ ਸਵੇਰੇ ਨਾ ਜਾਓ। ਸਤਿਗੁਰਾਂ ਦੇ ਕਿਉਂ ਸਵੇਰੇ ਕੋਈ ਖਾਸ ਹੈ ਕਿਉਂ ਨਾ ਜਾਵਾਂ ਸਵੇਰੇ? ਆਂਦਾ ਸੱਚੇ ਪਾਤਸ਼ਾਹ ਮੇਰੇ ਨਾਲ ਕਿਸੇ ਦਾ ਕੋਈ ਲੈਣ ਦੇਣ ਨਹੀਂ, ਇੱਥੇ ਮੈਨੂੰ ਕੋਈ ਨਹੀਂ ਬੁਲਾਉਂਦਾ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ, ਮੈਨੂੰ ਕੋਈ ਨਹੀਂ ਬੁਲਾਉਂਦਾ ਇੱਥੇ, ਮੇਰਾ ਕੋਈ ਨਹੀਂ। ਮੈਂ ਜਦੋਂ ਮਰ ਗਿਆ ਮੇਰੀ ਤਾਂ ਚਿਤਾ ਨੂੰ ਕਿਸੇ ਅੱਗ ਨਹੀਂ ਲਾਉਣੀ। ਗੁਰੂ ਵਾਲੇ ਜ਼ਿਆਦਾਤਰ ਇਕੱਲੇ ਰਹਿ ਜਾਂਦੇ ਨੇ, ਪਾਤਸ਼ਾਹ ਮੇਰਾ ਕੋਈ ਨਹੀਂ, ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ, ਤੇ ਜੇ ਮੈਂ ਮਰ ਗਿਆ ਤੇ ਮੈਨੂੰ ਤਾਂ ਕਿਸੇ ਅੱਗ ਵੀ ਨਹੀਂ ਲਾਉਣੀ। ਹਾਂਜੀ, ਸਤਿਗੁਰਾਂ ਦੇ ਦਸ ਖੁੱਲ ਕੇ ਚਾਹੁੰਦਾ ਕੀ ਹੈ? ਆਂਦਾ ਸੱਚੇ ਪਾਤਸ਼ਾਹ ਸਵੇਰੇ ਸਰੀਰ ਛੱਡਣਾ ਹੈ, ਤੇ ਸਰੀਰ ਜਦੋਂ ਛੱਡਣਾ ਹੈ ਨਾ ਉਦੋਂ ਕਿਰਪਾ ਹੋਵੇ ਤੂੰ ਇੱਥੇ ਹੀ ਹੋਵੇਂ ਤੇ ਮੇਰੀ ਸਾਰੀ ਕਿਰਿਆ ਤੂੰ ਕਰ।
ਉਹ ਮੇਰਾ ਸਿਰ ਤੇਰੇ ਚਰਨਾਂ ਚ ਹੋਵੇ ਤੇ ਜਦੋਂ ਮੇਰੀ ਜਾਨ ਨਿਕਲੇ,
ਮੇਰਾ ਸਿਰ ਤੇਰੇ ਚਰਨਾਂ ਚ ਹੋਵੇ ਜਦੋਂ ਮੇਰੀ ਜਾਨ ਨਿਕਲੇ,
ਕੁਛ ਨੀ ਚਾਹੀਦਾ ਸੱਚੇ ਪਾਤਸ਼ਾਹ, ਇੱਥੇ ਆਸਰਾ ਦਿੱਤਾ ਈ, ਇੱਥੇ ਤੇਰੀ ਕਿਰਪਾ ਨਾਲ ਬਚੇ ਆ। ਜਦੋਂ ਸਾਗਰ ਪਾਰ ਕਰਨਾ ਹੋਵੇ ਉਦੋਂ ਵੀ ਤੇਰੀ ਕਿਰਪਾ ਹੋਵੇ।
ਜਦੋਂ ਮੇਰੀ ਜਾਨ ਨਿਕਲੇ, 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 ਜਦੋਂ
ਆਖਿਆ ਹੈ ਕਿਰਪਾ ਕਰ ਦਿਓ। ਸਤਿਗੁਰਾਂ ਬਖਸ਼ਿਸ਼ ਕੀਤੀ, ਸਵੇਰ ਦਾ ਦਿਨ ਹੋਇਆ, ਭਾਈ ਹੇਮੇ ਨੇ ਸਰੀਰ ਛੱਡਿਆ, ਰਜਾ ਹੋਈ ਸਤਿਗੁਰਾਂ ਦੀ, ਸਾਰੀ ਕਿਰਿਆ ਸੁੱਧ ਹੀ ਹੁੰਦੀ, ਲਾਜ ਰੱਖ ਲਈ ਰਾਜਾ ਸਗਲੀ ਸ੍ਰਿਸ਼ਟ ਕਾ। ਸਤਿਗੁਰਾਂ ਵਿਖਾ ਦਿੱਤਾ, ਉਹ ਜਿੰਦੇ ਸਿਰ ਤੇ ਗੁਰੂ ਦਾ ਹੱਥ ਹੋਵੇ ਨਾ, ਉਹਨੂੰ ਭੈ ਕੋ ਨੀ ਜੇ ਕਿਸੇ ਦਾ ਹੁੰਦਾ। ਬੜੀ ਬਖਸ਼ਿਸ਼, ਬੜੀ ਕਿਰਪਾ ਹੋਵੇ। ਸਮਾਂ ਹੋ ਗਿਆ, ਮੈਂ ਬਹੁਤ ਛੋਟੇ ਜੀ ਇਹ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ਾਂ ਕੀਤੀਆਂ, ਉਹਨਾਂ ਦੀ ਬਖਸ਼ਿਸ਼ ਦੇ ਸਦਕਾ ਹੀ ਆਹ ਜਿਹੜਾ ਆਨੰਦ ਮੇਲਾ ਸੀ, ਮਹੀਨੇ ਤੋਂ ਇੱਕ ਮਹੀਨੇ ਤੋਂ ਜਿਹੜਾ ਆਹ ਰਸ ਨਾਮ ਦਾ ਲਿਆ ਹੈ, ਤੇ ਸਤਿਗੁਰੂ ਜਗਜੀਤ ਸਿੰਘ ਦਾ ਉਹ ਬਚਨ ਯਾਦ ਕਰ ਲਿਓ, ਜੇ ਮਣਾਮੋਈ ਗੁੱਜੇ ਆਟੇ ਦੇ ਵਿੱਚ ਚੁੰਡੀ ਰੇਤ ਦੀ ਪੈ ਜਾਏ ਨਾ, ਤੇ ਸਾਰਾ ਕੁਝ ਖਤਮ ਹੋ ਜਾਂਦਾ। ਜੇ ਇਹਨੂੰ ਸੰਭਾਲਿਓ, ਸੰਭਾਲਿਓ ਏਦਾਂ ਕਿ ਜੇ ਕਿਸੇ ਨਾਲ ਵੀ ਤੁਹਾਡਾ ਕੋਈ ਲੜਾਈ ਝਗੜਾ ਹੈ ਨਾ, ਜਾਓ ਜਾ ਕੇ ਉਹਨੂੰ ਪ੍ਰੇਮ ਕਰੋ, ਜਾਓ ਜਾ ਕੇ ਨਿਰਮਾਣ ਹੋ ਕੇ ਪ੍ਰੇਮ ਕਰੋ ਉਹਨੂੰ। ਗੁਰੂ ਕੇ ਸਿੱਖ ਦੀ ਇਹ ਨਿਸ਼ਾਨੀ, ਜੇ ਇਹ ਨੀ ਨਾ ਅਜੇ ਤੱਕ ਗੁਣ ਆਇਆ ਤੇ ਫਿਰ ਇਸ ਦਰਬਾਰ ਤੋਂ ਜੇ ਸਿੱਖਿਆ ਹੀ ਕੁਝ ਨਹੀਂ। ਸਤਿਗੁਰੂ ਦੇ ਸਿੰਘ ਦੀ ਕਿਰਪਾ ਤੇ ਬਖਸ਼ਿਸ਼ ਸਦਕਾ ਜਿੱਥੇ ਸਾਧ ਸੰਗਤ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਜਪਿਆ, ਤੇ ਉਹਨੂੰ ਸੰਭਾਲੀਏ, ਕਿਉਂਕਿ ਇਹ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦਾ। ਮੈਂ ਇਹ ਬੇਨਤੀ ਕੀਤੀ ਏ ਕਿ ਜੇ ਮੰਗ ਮੰਗੀਏ ਤੇ ਇਹੀ ਮੰਗੀਏ ਕਿ ਤੇਰੇ ਚਰਨ ਹੋਣ, ਕਿਉਂ ਦੁਨੀਆਂ ਤੇ ਬੜੇ ਬੜੇ ਲੋਕ ਹੁਣੇ ਸੰਤਾਂ ਭਜਨ ਕੀਤਾ, ਕੋਈ ਮੁਕਤੀ ਨੂੰ ਭੱਜਾ ਫਿਰਦਾ, ਕੋਈ ਰਾਜ ਨੂੰ ਭੱਜਾ ਫਿਰਦਾ, ਕੋਈ ਕਿਸੇ ਚੀਜ਼ ਨੂੰ ਭੱਜਾ ਫਿਰਦਾ, ਪਰ ਗੁਰੂ ਕੇ ਸਿੱਖਾਂ ਆਖਿਆ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ, ਮੈਨੂੰ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ। ਜਿੱਥੇ ਸਮਾਂ ਦਿੱਤਾ ਪ੍ਰਬੰਧਕਾਂ ਨੇ ਉਹਨਾਂ ਦਾ ਧੰਨਵਾਦ, ਜਿੱਥੇ ਸੰਗਤ ਨੇ ਸੁਣਿਆ ਉਹਨਾਂ ਦਾ ਧੰਨਵਾਦ। ਆਓ ਅਖੀਰੀ ਧਾਰਨਾ ਚ ਕਰ ਲਈਏ ਧੰਨਵਾਦ, ਓਏ ਜਿੰਨੇ ਆ ਅਡੰਬਰ, ਜਿੰਨੇ ਆ ਰਚਨਾ ਰਚੀਏ,
ਓਹੀ ਧੰਨਵਾਦ ਕਰੋ ਮੇਰੇ
ਸਤਿਗੁਰ ਦਾ, ਧੰਨਵਾਦ ਕਰੋ ਮੇਰੇ ਸਤਿਗੁਰ ਦਾ।
ਮੁਆਫੀ, ਆਈ ਹੋਈ ਸਾਸਨ ਦਾ ਧੰਨਵਾਦ। ਸਤਿ ਸ੍ਰੀ ਅਕਾਲ, ਧੰਨ ਸਤਿਗੁਰੂ ਦੇ ਸਿੰਘ ਸੱਚੇ
ਪਾਤਸ਼ਾਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਨੇ ਸੂਬਾ ਸੰਤ ਸੰਦੀਪ ਸਿੰਘ ਜੀ ਨੂੰ ਸਰਵਣ ਕੀਤਾ। ਹੁਣ ਜਥੇਦਾਰ ਪ੍ਰੀਤਮ ਸਿੰਘ ਜੀ ਕਿਰਪਾਲ ਪੱਟੀ 9:30 ਤੱਕ ਉਹ ਕਿਰਪਾ ਕਰਨਗੇ, ਆਪ ਜੀ ਉਹਨਾਂ ਨੂੰ ਸਰਵਣ ਕਰੋ।
दर्शन देख निहाली चाल निरालिया चाल निरालिया तेरे भगता की चाल निरालिया तेरे भगता की
चाल निरालिया तेरे भगता की चाल निरालिया तेरे भगता की
चाल निराली चाल निरालिया तेरे भगता की
चाल निरालिया तेरे भगता की चाल निरालिया तेरे भगता की
वे तेरे भगता की तेरे भगता की भगता की चाल निराली चाला निराली भगता केरी बिखम मार्ग चलना लब लोभ हंकार तज तृष्णा बहुत नाही बोलना मार्ग जाना गुर प्रसादी जिन्या तरिया हर वासना सुमानी कह नानक चा भगता जुगो जुग निराली तेरे भगता की चाल निरालिया तेरे भगता की
चाल निरालिया तेरे भगता की चाल निरालिया तेरे भगता की
तेरे भगता की तेरे ਨਿਵਾਜੀ ਹੋਈ ਸਾਧ ਸੰਗਤ ਸਾਰੇ ਹੀ ਆਪਣੇ ਪਿਆਰੇ ਮਹਿਬੂਬ ਦੀ ਤਸਵੀਰ ਆਪਣੇ ਹਿਰਦੇ ਚ ਵਸਾਉਂਦੇ ਹੋਏ ਬੜੇ ਪਿਆਰ ਨਾਲ ਕਹਿ ਲਈਏ ਧੰਨ ਸ੍ਰੀ ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ
ਧੰਨ ਸ੍ਰੀ ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ
ਇੱਕ ਵਾਰੀ ਫੇਰ ਸਾਰੇ ਮਨ ਬਿਰਤੀ ਇਕਾਗਰ ਕਰਦੇ ਹੋਏ ਜਿਨ੍ਹਾਂ ਦੀ ਛਤਰ ਛਾਇਆ ਹੇਠ ਆਪਾਂ ਇਹਨਾਂ ਆਨੰਦ ਸੁਖ ਮਾਣ ਰਹੇ ਹਾਂ ਜਿਹੜੇ ਸਾਨੂੰ ਨਿਵਾਜ ਰਹੇ ਹਨ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਬਖਸ਼
ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ
ਹੁਣੇ ਹੁਣੇ ਸੂਬਾ ਸੰਦੀਪ ਸਿੰਘ ਜੀ ਤੋਂ ਤੁਸੀਂ ਸੁਣਿਆ ਹੈ ਬਹੁਤ ਵਧੀਆ ਕਿ ਸਤਿਗੁਰੂ ਦੀ ਦੇਣ ਉਹ ਜਿਨ੍ਹਾਂ ਨੇ ਉਹ ਝੋਲੀ ਚ ਪਵਾਈ ਹੈ ਉਹਨਾਂ ਦਾ ਜੀਵਨ ਉਹਨਾਂ ਭਗਤਾਂ ਦੀ ਇੱਕ ਚਾਲ ਬੜੀ ਨਿਰਿਆਲੀ ਹੈ ਇਸ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਨਹੀਂ ਆ ਸਕਦਾ ਕਿਸ ਕਰਕੇ ਸੰਸਾਰੀ ਲੋਕ ਦੂਸਰੀ ਸਾਈਡ ਨੂੰ ਜਾਣਗੇ ਤੇ ਭਗਤ ਲੋਕ ਦੂਸਰੀ ਸਾਈਡ ਨੂੰ ਜਾਣਗੇ ਉਹਨਾਂ ਦਾ ਰਸਤਾ ਹੀ ਹੋਰ ਹੈ ਫਿਰ ਗੁਰਬਾਣੀ ਦੇ ਵਿੱਚ ਕਬੀਰ ਜੀ ਕਹਿੰਦੇ ਨੇ ਇਹਨਾਂ ਦਾ ਫਰਕ ਕੀ ਹੈ ਆਮ ਤੁਸੀਂ ਦੇਖ ਲਓ ਕਿ ਜਿਹੜੇ ਬੰਦਗੀ ਵਾਲੇ ਮਹਾਤਮ ਸਾਧੂ ਨੇ ਨਾ ਉਹ ਨਿੰਦਿਆ ਕਰਵਾ ਕੇ ਬਹੁਤ ਖੁਸ਼ ਹੁੰਦੇ ਨੇ ਅਸੀਂ ਲੋਕ ਸੰਸਾਰੀ ਜਿਹੜੇ ਅਸੀਂ ਨਿੰਦਿਆ ਕਰਕੇ ਬੜੇ ਖੁਸ਼ ਨੇ ਸਾਨੂੰ ਬੜੀ ਮਿੱਠੀ ਲੱਗਦੀ ਇੰਨਾ ਕੁ ਫਰਕ ਹੈ ਉਹਨਾਂ ਨੇ ਇਹੋ ਜਿਹਾ ਜੀਵਨ ਕਿਵੇਂ ਬਣਾਇਆ ਹੈ ਇੱਕ ਵਾਰੀ ਪੀਰ ਬੁੱਧੂ ਸ਼ਾਹ ਜੀ ਉਹਨਾਂ ਦੀ ਸ੍ਰੀਮਤੀ ਨਸੀਰਾਂ ਕੋਠੇ ਤੇ ਬੈਠੇ ਹੋਏ ਗਰਮੀ ਦੀ ਬਹਾਰ ਆਪਣੇ ਪਿਆਰੇ ਸਤਿਗੁਰੂ ਦੀਆਂ ਸਾਖੀਆਂ ਕਰ ਰਹੇ ਨਸੀਰਾਂ ਹੰਗਾਰਾ ਦੇ ਰਹੀ ਹੈ ਹੰਗਾਰਾ ਦੇਂਦੀ ਦੇਂਦੀ ਨਾ ਚੁੱਪ ਕਰ ਗਈ ਪੀਰ ਬੁੱਧੂ ਸ਼ਾਹ ਜੀ ਕਹਿੰਦੇ ਨਸੀਰਾਂ ਤੈਨੂੰ ਨੀਂਦਰ ਆਉਂਦੀ ਹੈ ਕਹਿੰਦੀ ਸਵਾਮੀ ਜੀ ਨਹੀਂ ਨੀਂਦਰ ਨਹੀਂ ਆਉਂਦੀ ਆਖੇ ਫਿਰ ਹੰਗਾਰਾ ਨਹੀਂ ਦੇਂਦੀ ਕਹਿੰਦੇ ਸਵਾਮੀ ਜੀ ਸੁਣਾਓ ਮੈਂ ਸੁਣਦੀ ਹਾਂ ਦੋ ਕੁ ਮਿੰਟ ਫਿਰ ਸੁਣਾਉਂਦਿਆਂ ਹੋਇਆ ਫਿਰ ਚੁੱਪ ਕਰ ਗਈ ਕਹਿੰਦੇ ਨਸੀਰਾਂ ਏਦਾਂ ਆਨੰਦ ਨਹੀਂ ਆਉਂਦਾ ਗੁਰੂ ਦੀਆਂ ਗੱਲਾਂ ਸੁਣਾਉਣ ਦਾ ਕਰਨ ਦਾ ਜਿੰਨਾ ਚਿਰ ਕੋਈ ਬੜੇ ਪਿਆਰ ਨਾਲ ਸੁਣੇ ਨਾ ਤੈਨੂੰ ਨੀਂਦਰ ਆਉਂਦੀ ਸੌਂ ਜਾ ਕਹਿਣ ਲੱਗੀ ਸਵਾਮੀ ਜੀ ਨੀਂਦਰ ਨਹੀਂ ਆਉਂਦੀ ਆਖੇ ਫੇਰ ਕਹਿਣ ਲੱਗੇ ਮੈਨੂੰ ਪਤਾ ਨਹੀਂ ਲੱਗਦਾ ਪੀਰ ਬੁੱਧੂ ਸ਼ਾਹ ਜੀ ਕਹਿੰਦੇ ਨੇ ਕਿਵੇਂ ਹੋ ਸਕਦਾ ਹੈ ਪਤਾ ਨਾ ਲੱਗੇ ਨੀਂਦਰ ਵੀ ਨਹੀਂ ਆਉਂਦੀ ਫਿਰ ਚੁੱਪ ਕਰ ਜਾਂਦੀ ਹੈ ਅੱਖਾਂ ਭੀੜ ਲੈਂਦੀ ਇਹਦਾ ਕਾਰਨ ਕੀ ਕਹਿਣ ਲੱਗੀ ਜੀ ਮੈਂ ਦੱਸ ਨਹੀਂ ਸਕਦੀ ਨਾ ਮੈਂ ਕਹਿ ਸਕਾਂ ਨਾ ਮੈਂ ਰਹਿ ਸਕਾਂ ਨਾ ਮੈਂ ਦਿਲ ਵਿੱਚ ਇਸ ਨੂੰ ਸਹਿ ਸਕਾਂ ਕਹਿ ਸਕਦੀ ਹਾਂ ਆਪਣੀ ਜ਼ਬਾਨ ਤੋਂ ਨਾ ਮੈਂ ਸਹਿ ਸਕਦੀ ਹਾਂ ਨਾ ਮੈਂ ਰਹਿ ਸਕਦੀ ਹਾਂ ਪੀਰ ਬੁੱਧੂ ਸ਼ਾਹ ਜੀ ਕਹਿੰਦੇ ਨੇ ਨਸੀਰਾਂ ਇੱਥੇ ਹੋਰ ਤਾਂ ਕੋਈ ਹੈ ਨੀ ਆਪਾਂ ਦੋਨੋਂ ਬੈਠੇ ਤੂੰ ਦੱਸ ਕਹਿੰਦੀ ਜੀ ਜ਼ਬਾਨ ਛੋਟੀ ਏ ਮੂੰਹ ਛੋਟਾ ਗੱਲ ਬੜੀ ਵੱਡੀ ਏ ਕਹਿੰਦੇ ਨੇ ਕੋਈ ਗੱਲ ਨੀ ਦੱਸ ਤੂੰ ਕਾਰਨ ਕੀ ਏ ਕਹਿਣ ਲੱਗੀ ਮੇਰਾ ਦਿਲ ਤੜਫ ਰਿਹਾ ਏ ਮੇਰਾ ਕਲਗੀ ਵਾਲਾ ਪਾਤਸ਼ਾਹ ਪਤਾ ਨੀ ਕਿੱਥੇ ਦੁਨੀਆਂ ਨੂੰ ਉਤਾਰ ਰਿਹਾ ਮੈਨੂੰ ਹੁਣੇ ਹੀ ਉਹਦੇ ਦਰਸ਼ਨ ਹੋ ਜਾਣ ਗੱਜ ਕੇ ਕੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ
ਪੀਰ ਬੁੱਧੂ ਸ਼ਾਹ ਜੀ ਕਹਿੰਦੇ ਨਸੀਰਾਂ ਤੇਰੀ ਗੱਲ ਬਹੁਤ ਵਧੀਆ ਉਹਦੇ ਪਿਆਰੇ ਜਿਹੜੇ ਨੇ ਉਹ ਰਹਿ ਨਹੀਂ ਸਕਦੇ ਪਰ ਉਹ ਪਤਾ ਨੀ ਕਿੱਥੇ ਦੁਨੀਆਂ ਦਾ ਭਲਾ ਕਰ ਰਿਹਾ ਜੇ ਉਹਦੇ ਦਰਸ਼ਨ ਕਰਨੇ ਹੋਣ ਤੇ ਉਹਦੀਆਂ ਕਹਾਣੀਆਂ ਕਰੀਦੀਆਂ ਨੇ ਉਹਦੀ ਸੰਗਤ ਦੇ ਵਿੱਚੋਂ ਉਹਦੇ ਦਰਸ਼ਨ ਕਰੀਦੇ ਨੇ ਉਹਨੂੰ ਏਦਾਂ ਪਰੇਸ਼ਾਨ ਨਹੀਂ ਕਰੀਦਾ ਕਹਿਣ ਲੱਗੀ ਸਵਾਮੀ ਜੀ ਮੈਂ ਇਸੇ ਕਰਕੇ ਕਿਹਾ ਸੀ ਮੈਂ ਨਹੀਂ ਰਹਿ ਸਕਦੀ ਨਹੀਂ ਮੈਂ ਦੱਸ ਸਕਦੀ ਮੇਰੇ ਦਿਲ ਦੀ ਤੜਫਣਾ ਇੱਕ ਇਹੋ ਜਿਹੀ ਏ ਕਿ ਮੇਰੇ ਪਾਤਸ਼ਾਹ ਮੈਨੂੰ ਹੁਣੇ ਕਿਤੇ ਦਰਸ਼ਨ ਦੇ ਦੇਵੇ ਇੰਨੀਆਂ ਗੱਲਾਂ ਕਰਦਿਆਂ ਹੋਇਆਂ ਕੰਨ ਦੇ ਵਿੱਚ ਬੜੀ ਇੱਕ ਮਿੱਠੀ ਆਵਾਜ਼ ਪਈ, ਨਸੀਰਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਉਹ ਮਿੱਠ ਬੋਲੜੇ ਦੀ ਅੱਖਾਂ ਘੇੜੀਆਂ, ਕਹਿਣ ਲੱਗੀ ਕਿਸੇ ਇਨਸਾਨ ਦੀ ਉਹ ਜਿਹੀ ਸਧਾਰਨ ਆਵਾਜ਼ ਨਹੀਂ ਕਿਸੇ। ਦੁਬਾਰਾ ਫੇਰ ਆਵਾਜ਼ ਆਈ, ਨਸੀਰਾ ਉੱਠ ਕੇ ਖਲੋਗੀ, ਕਹਿਣ ਲੱਗੀ ਨਜ਼ਰ ਨਹੀਂ ਕੁਛ ਆ ਰਿਹਾ। ਤੀਸਰੀ ਆਵਾਜ਼ ਕੰਨ ਦੇ ਵਿੱਚ ਪਈ ਤੇ ਬਨੇਰੇ ਤੋਂ ਦੇਖਿਆ ਥੱਲੇ ਨੂੰ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਘੋੜੇ ਦੇ ਉੱਤੇ ਸਵਾਰ। ਜਿਨ੍ਹਾਂ ਦੀ ਆਪਣੇ ਸਤਿਗੁਰੂ ਦੇ ਨਾਲ ਲੱਗੀ ਹੋਈ ਹੈ ਨਾ, ਉਹਨਾਂ ਦੀ ਇੱਕੋ ਹੀ ਆਵਾਜ਼ ਹੁੰਦੀ ਹੈ। ਉਹ ਦੁਨੀਆਦਾਰੀ ਦੇ ਰੰਗਾਂ ਵਿੱਚ ਨਹੀਂ ਫਸਦੇ। ਕਿਹੜੀ ਕਹਿ ਲੋ, ਮੈਨੂੰ ਤੂੰ ਹੀ ਨਜ਼ਰੀਆ ਜਾਵੇ, ਮੇਰੀ ਅੱਖੀਆਂ ਚ ਤੇਰਾ ਨੂਰ ਹੋਵੇ। ਮੈਨੂੰ ਤੂੰ ਹੀ ਨਜ਼ਰੀਆ ਜਾਵੇ, ਮੇਰੀ ਅੱਖੀਆਂ ਚ ਤੇਰਾ ਨੂਰ ਹੋਵੇ। ਕਰ ਮੰਗਲ ਗਾਵੋ ਨਿਕੇ, ਘਟ ਘਟ ਦਸੇ ਬਸੇਰਾ। ਸੁਖਿਆ ਰਾਧਨ ਦੁਖਿਆ ਰਾਧਨ, ਬਿਸਰੇ ਨਾ ਕਾਹੂ ਬੇਰਾ। ਨਾਮ ਜਪਤ ਕੋਟ ਸੂਰੀ ਉਦਾਰਾ, ਬਿਣਸੈ ਪਰਮਿਆਂ ਦੇਰਾ। ਥਾਣ ਤਰੰਤਰ ਸਭਣੀ ਜਾਏ, ਜੋ ਦਿਸੈ ਸੋ ਤੇਰਾ। ਸੰਤ ਸੰਗ ਪਾਵੈ ਦੋ ਨਾਨਕ, ਜਿਸ ਬੋਰ ਨਾ ਹੋਈ ਹੈ ਫੇਰਾ। ਮੇਰੀ ਅੱਖੀਆਂ ਚ ਤੇਰਾ ਨੂਰ ਹੋਵੇ, ਮੈਨੂੰ ਤੂੰ ਕਿਤੇ ਨਜ਼ਰੀਆ ਜਾਵੇ, ਅੱਖੀਆਂ ਚ ਤੇਰਾ ਨੂਰ ਹੋਵੇ। ਬਾਜ਼ਾਰ ਗਈ, ਸੌਦਾ ਪੱਤਾ ਖਰੀਦਿਆ, ਮਨ ਦੇ ਵਿੱਚ ਸ਼ੌਂਕ ਪੈਦਾ ਆਇਆ ਕਿ ਮੈਂ ਕੁਛ ਸਮਾਨ ਖਰੀਦ ਕੇ ਲੈ ਜਾਵਾਂ, ਕੁਝ ਬਣਾਵਾਂ ਜਾ ਕੇ। ਕਿਹੜਾ ਸਮਾਨ ਸੀ? ਪੱਤੀਆਂ, ਸਿਤਾਰੇ, ਮੋਤੀ, ਤਾਰਾਂ, ਸਾਰਿਆਂ ਜੋ ਕੁਛ ਹੈ ਸੀ ਨਾ, ਉਹ ਲੈ ਕੇ ਦੁਕਾਨ ਤੋਂ ਸੇਠ ਕੋਲੋਂ ਤੇ ਇਕੱਠਾ ਕਰਕੇ ਘਰ ਦੇ ਵਿੱਚ ਲੈ ਆਈ। ਲਿਆ ਕੇ ਮੰਜੇ ਤੇ ਰੱਖਿਆ, ਗਵਾਂਢਣਾ ਭੈਣਾਂ ਆ ਕੇ ਦੇਖਿਆ ਭੈਣ ਆ ਲਿਆਂਦਾ ਸਮਾਨ ਕੀ ਬਣਾਉਣ ਲੱਗੀ ਹੈ ਕਹਿੰਦੀ ਮੈਂ ਕੋਸ਼ਿਸ਼ ਕਰਨ ਲੱਗੀ ਹਾਂ ਕਹਿਣ ਲੱਗੀ ਕਿਸੇ ਨਿਸ਼ਾਨੇ ਤੇ ਲਿਆਂਦਾ ਨਾ ਬਣਾਉਣਾ ਕੀ ਬਣਾਉਣਾ ਆ ਕਹਿਣ ਲੱਗੀ ਅਜੇ ਮੈਨੂੰ ਪਤਾ ਨਹੀਂ ਮੇਰੇ ਮਨ ਦੇ ਵਿੱਚ ਸ਼ੌਂਕ ਪੈਦਾ ਹੋਇਆ ਮੈਂ ਕੋਸ਼ਿਸ਼ ਕਰਾਂਗੀ ਜੇ ਬਣ ਗਿਆ ਤੁਸੀਂ ਵੀ ਦੇਖ ਲਿਓ ਜਦੋਂ ਉਸ ਭੈਣਾਂ ਨੇ ਉਸ ਚੀਜ਼ਾਂ ਨੂੰ ਸਾਰੇ ਥਾਂ ਪਰ ਥਾਂ ਜੜਤ ਕਰਕੇ ਸੈਟਿੰਗ ਕਰਕੇ ਬਣਾਉਂਦਿਆਂ ਬਣਾਉਂਦਿਆਂ ਇੱਕ ਬਹੁਤ ਵਧੀਆ ਗੁਲਦਸਤਾ ਤਿਆਰ ਕੀਤਾ ਬੜੇ ਪਿਆਰ ਦੇ ਨਾਲ ਬੜਾ ਟਾਈਮ ਲਾਇਆ ਉਹਦਾ ਜਿਹੜਾ ਮਨ ਦਾ ਸ਼ੌਂਕ ਸੀ ਉਹ ਪੂਰਾ ਹੋ ਗਿਆ ਜਦੋਂ ਮੋਤੀ ਸਿਤਾਰੇ ਤਾਰਾਂ ਜੋ ਕੁਛ ਹੈ ਸੀ ਨਾ ਉਹ ਪੱਤੀਆਂ ਜੋ ਕੁਛ ਵੀ ਉਹ ਦੁਕਾਨ ਦੇ ਵਿੱਚ ਪਈਆਂ ਦਿਸਦੀਆਂ ਨਹੀਂ ਸਨ ਪਰ ਜਦੋਂ ਉਹ ਗੁਲਦਸਤਾ ਤਿਆਰ ਕੀਤਾ ਕਮਰੇ ਦੇ ਵਿੱਚ ਰੱਖਿਆ ਉਹਨਾਂ ਗਵਾਂਢਣਾ ਭੈਣਾਂ ਨੇ ਫੇਰ ਆ ਕੇ ਦੇਖਿਆ ਤੇ ਮਨ ਨੂੰ ਖਿੱਚ ਲਿਆ ਉਹਨੇ ਉਹਦੀ ਚਮਕ ਦਮਕ ਹੀ ਬਹੁਤ ਨਿਰਾਲੀ ਸੀ ਉਹਨਾਂ ਨੇ ਦੇਖਦਿਆਂ ਹੀ ਕਹਿਣ ਲੱਗੇ ਕਹਿੰਦੀਆਂ ਨੇ ਭੈਣਾਂ ਜਾਂ ਤੇ ਸਾਨੂੰ ਇਹਦੀ ਜਾਂਚ ਦੱਸ ਦੇ ਤੇ ਜਾਂ ਸਾਨੂੰ ਬਣਾ ਕੇ ਦੇ ਕਹਿਣ ਲੱਗੀ ਬੜੀ ਖੁਸ਼ੀ ਦੀ ਗੱਲ ਏ ਬਣਾਓ ਮੈਂ ਦੱਸ ਦਿੰਦੀ ਹਾਂ ਮੈਂ ਬੇਨਤੀ ਕੀਤੀ ਸੀ ਕਿ ਸਤਿਗੁਰੂ ਦੇ ਭਗਤ ਉਹਨਾਂ ਨੇ ਜੀਵਨ ਕਿਵੇਂ ਬਣਾਇਆ ਇਸ ਤਰ੍ਹਾਂ ਦਾ ਉਹ ਮੋਤੀਆਂ ਸਿਤਾਰੇ ਕਿਹੜੇ ਸਨ ਆਪਾਂ ਸੇਵਾ ਵੀ ਕਰਦੇ ਹਾਂ ਕੀਰਤਨ ਵੀ ਸੁਣਦੇ ਹਾਂ ਕਰਦੇ ਵੀ ਹਾਂ ਸਿਮਰਨ ਕਰਦੇ ਹਾਂ ਸੰਗਤ ਵੀ ਕਰਦੇ ਹਾਂ ਪਰ ਸਾਧ ਸੰਗਤ ਜੀ ਜਦੋਂ ਗੁਲਦਸਤੇ ਦੀ ਜੜਤ ਜੜਨੀ ਹੈ ਨਾ ਉੱਥੇ ਆ ਕੇ ਆਪਾਂ ਜਿਹੜੇ ਭੁੱਲ ਜਾਂਦੇ ਹਾਂ ਉਹ ਨਹੀਂ ਬਣਨੀ ਆਉਂਦੀ ਇਸ ਕਰਕੇ ਅਸੀਂ ਅਧੂਰੇ ਰਹਿ ਜਾਂਦੇ ਹਾਂ ਜਿਹੜੇ ਮਹਾਂਪੁਰਸ਼ਾਂ ਨੇ ਉਹ ਜੀਵਨ ਆਪਣਾ ਤਿਆਰ ਕੀਤਾ ਹੈ ਨਾ ਉਹ ਗੁਲਦਸਤਾ ਆਪਣੇ ਜੀਵਨ ਦਾ ਤਿਆਰ ਕੀਤਾ ਇਹਨਾਂ ਚੀਜ਼ਾਂ ਨੂੰ ਸਾਰੀਆਂ ਦੀ ਜੜਤ ਜੜ ਕੇ ਇਕੱਠੀਆਂ ਕਰਕੇ ਉਹਨਾਂ ਵੱਲ ਦੇਖ ਕੇ ਸਾਨੂੰ ਸ਼ੌਂਕ ਆਉਂਦਾ ਕਿ ਸਾਡਾ ਵੀ ਜੀਵਨ ਇਹੋ ਜਿਹਾ ਹੋਵੇ ਤੇ ਸਾਡਾ ਵੀ ਸਤਿਕਾਰ ਹੋਵੇ ਸਾਨੂੰ ਵੀ ਲੋਕ ਏਦਾਂ ਮੰਨਣ ਹਰੇਕ ਦਾ ਦਿਲ ਕਰਦਾ ਕੁਛ ਵੀ ਸਾਰੇ ਕਰਦੇ ਨੇ ਪਰ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਇਸ ਕਰਕੇ ਜੀਵਨ ਆਪਣਾ ਬਣਾਇਆ ਏਦਾਂ ਦਾ ਉਹ ਕਿਸੇ ਦੀ ਚੁਗਲੀ ਨਿੰਦਿਆ ਈਰਖਾ ਦਵੈਤ ਤੋਂ ਬਹੁਤ ਦੂਰ ਹੋ ਗਏ ਹਨ ਅਸੀਂ ਸਾਰਾ ਕੁਛ ਕਰਕੇ ਇੱਥੇ ਹੀ ਆ ਜਾਂਦੇ ਹਾਂ ਸਾਡੀ ਜ਼ਬਾਨ ਤੇ ਉਹ ਬੜੀ ਮਿੱਠੀ ਚੀਜ਼ ਲੱਗਦੀ ਅਸੀਂ ਉਹਦੇ ਵਿੱਚ ਹੀ ਗਵਾ ਜਾਂਦੇ ਹਾਂ ਸਾਥੋਂ ਗੁਲਦਸਤਾ ਨਹੀਂ ਤਿਆਰ ਹੁੰਦਾ ਸਤਿਗੁਰੂ ਜੀ ਕਹਿੰਦੇ ਨੇ ਮੈਂ ਆਮ ਕਿਹਾ ਕਰਦਾ ਹਾਂ ਕਿ ਛੋਟਾ ਬੱਚਾ ਹੈ ਅਸੀਂ ਉਹਨੂੰ ਸਕੂਲੇ ਪਾਉਂਦੇ ਹਾਂ ਪਹਿਲਾਂ ਸਕੂਲ ਦੇਖਦੇ ਹਾਂ ਕਿ ਵਧੀਆ ਉੱਥੇ ਪੜ੍ਹਾਈ ਹੈ ਫਿਰ ਟਿਊਸ਼ਨਾਂ ਤੇ ਲਾਉਂਦੇ ਹਾਂ ਫਿਰ ਉਦੋਂ ਦੇਖਦੇ ਹਾਂ ਕਿ ਜਿਹੜਾ ਸਾਡੇ ਬੱਚੇ ਦੇ ਨੰਬਰ ਕੋਈ ਘੱਟ ਨਾ ਲਿਆਵੇ ਭਾਵੇਂ ਜ਼ਿਆਦਾ ਫੀਸ ਲੱਗ ਜਾਵੇ ਪਰ ਸਾਧ ਸੰਗਤ ਜੀ ਉਹ ਇੱਕ ਛੋਟੀ ਜਿਹੀ ਦੁਨਿਆਵੀ ਗੱਲ ਏ ਜਿੱਥੇ ਲੋਕ ਤੇ ਪ੍ਰਲੋਕ ਦੀ ਗੱਲ ਏ ਨਾ ਉੱਥੇ ਅਸੀਂ ਆਪਣੇ ਟੀਚਰਾਂ ਦੀ ਕਦੇ ਵੀ ਕੋਈ ਇਹ ਪੁੱਛ ਪੜਤਾਲ ਨਹੀਂ ਕੀਤੀ ਕਿ ਜਿਹੜੇ ਸਾਨੂੰ ਸੁਣਾਉਂਦੇ ਨੇ ਉਹ ਸਰੋਤਿਆਂ ਨਾਲੋਂ ਅੱਗੇ ਨੇ ਕਿ ਉਹ ਪਿੱਛੇ ਨੇ ਕਮਾਈ ਦੇ ਵਿੱਚ ਪਰ ਜੇ ਟੀਚਰ ਹੀ ਪਿੱਛੇ ਹਨ ਨਾ ਤੇ ਭਾਵੇਂ 100 ਸਾਲ ਸੁਣੀ ਜਾਈਏ ਸਰੋਤਾ ਅੱਗੇ ਨੂੰ ਜਾਏਗਾ ਪਿੱਛੇ ਨੂੰ ਜਾਏਗਾ ਕਿਸ ਕਰਕੇ ਉਹ ਟੀਚਰ ਹੀ ਪਿੱਛੇ ਹੈ ਉਹਦੀ ਕਮਾਈ ਨਹੀਂ ਹੈਗੀ ਅਸੀਂ ਕਿਸੇ ਨੂੰ ਵੀਰ ਨੂੰ ਕੀ ਕਹਿਣਾ ਖੁਦ ਆਪਣੇ ਅਸਾਂ ਅਜ਼ਮਾਏ ਹੋਏ ਨੇ ਲੋਕ ਕੰਡਿਆਂ ਤੋਂ ਬਚ ਕੇ ਲੰਘ ਜਾਂਦੇ ਅਸਾਂ ਫੁੱਲਾਂ ਤੋਂ ਜ਼ਖਮ ਕਰਵਾਏ ਹੋਏ ਨੇ ਕਿਸੇ ਨੂੰ ਕਹਿਣਾ ਬਹੁਤ ਸੌਖਾ ਹੈ ਕਮਾਉਣਾ ਬੜਾ ਔਖਾ ਹੈ ਜਿਹਨੇ ਅਮਲ ਵਿੱਚ ਲੈ ਆਂਦਾ ਨਾ ਉਸ ਗੱਲ ਨੂੰ ਜਿਹਨੇ ਆਪਣੇ ਆਪ ਤੇ ਕਮਾ ਲਿਆ ਨਾ ਮਹਾਂਪੁਰਸ਼ਾਂ ਦੀ ਇੱਕ ਸਾਦੀ ਜੀ ਗੱਲ ਹੁੰਦੀ ਏ ਉਹ ਤੀਰ ਵਾਂਗ ਵੱਜਦੀ ਏ ਕਬੀਰ ਸਤਿਗੁਰ ਸੂਰਮੇ ਬਾਹਾ ਮਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਾ ਪਰਾ ਕਲੇਜੇ ਸ਼ੇਖ ਕਿਸ ਕਰਕੇ ਉਹਨਾਂ ਨੇ ਉਹ ਚੀਜ਼ ਨੂੰ ਕਮਾਇਆ ਹੁੰਦਾ ਆਪਣੇ ਆਪ ਤੇ ਸਾਧ ਸੰਗਤ ਜੀ ਜਿਹੜੇ ਕੇਂਦਰ ਵਿੱਚ ਆਪਾਂ ਬੈਠੇ ਹਾਂ ਜਿਹੜਾ ਤੁਸੀਂ ਆਨੰਦ ਮਾਣ ਰਹੇ ਹੋ ਆਪਾਂ ਰੋਜ਼ਾਨਾ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਦਾ ਭਾਸ਼ਣ ਸੁਣਦੇ ਹਾਂ ਉਹਨਾਂ ਦੇ ਬਚਨ ਸੁਣਦੇ ਹਾਂ ਕਿ ਜੋ ਕੁਛ ਤੁਸੀਂ ਇੱਥੇ ਜਿਵੇਂ ਕਰਦੇ ਹੋ ਉਦਮ ਕਰੋ ਇਸੇ ਤਰ੍ਹਾਂ ਹੀ ਜਾ ਕੇ ਕਰਦੇ ਰਿਹਾ ਕਰੋ ਤੇ ਫਿਰ ਦੁੱਖ ਆਵੇਗਾ ਨਹੀਂ दुख में सिमरन सब करे सुख में करे ना कोई, सुख में सिमरत जे करे दुख काहे को आए। कहते ने जो सुख आंदा उदो भुल जाना, जे कि उदो भी उदा ही करी जावे ते तेन दुख आवे ही ना। पर सतगुरु का वचन किया होया कदे खाली नहीं जाता, जे कि किनका मात्र भी मनिया जाए। जेड़ा गुरबाणी दे विच आख्या किनका एक जो जीव बसावे ताकि महिमा गणी ना आवे। एक जिमीदार जाना बाहर जावे खेत वाल गेड़ा मारना, वो कहते ना खेत वाल गेड़ा चंगा, चोर लई हनेरा चंगा, साधुआ लई डेरा चंगा, पर जे कोई कर ले जवाई भाई साहू चंगा, पुत्र कमाऊ चंगा, टब्बर संगाऊ चंगा, पर जे कोई मन लवे। पर जाना जाके गेड़ा मारना ते कहना बूटियां अजे फुल नहीं लगे। एक इंसान रोजाना सुनता सी, एक दिन कहंदा ओ गुरमुखा गल सुन, आंदा दस, आंदा तू रोजाना कहना फुल नहीं लगे, फुल नहीं लगे की लेना फुलां तो, कहंदा दस, आंदा तू आख फल नहीं लगे अजे, फलां तो मरा दे फुलां तो की लेना तू, आंदा गल ते तेरी ठीक है। वह अगले दिन आया फिर देखिया तो इको ही ओदी जबान ते ओही सी फुल नहीं लगन लगे। ओनू पता सी फुल लगन गए ते फल लगने, जे फुल ना लगे फल लगना ही नहीं। जदों फुल लगे फिर उन्हां दी संभाल बहुत ज्यादा जिमीदार करदा, पिके ते जे कच्चा फुल डिग पिया फल फेर भी नहीं लगना। जदों फुल दे मगर फले आ गया ते गुरबाणी दे विच सतगुरु जी कहिंदे ने फल कारण फूली बनराए, फल लागा तो फूल बिलाए। जदों फुल दे मगर फले आ गया ते ओही फुल हुंदे ने ते आखीदा इहनां सुट्टो बारे ना गंद पाया इत्थे, जिन्हां दी इन्नी संभाल कीती। पर उहदा कारण की सी? फल दी प्राप्ति वास्ते। ज्ञान है कारण कर्म अभ्यास, ज्ञान भया तो कर्म है नाश। एक ओ दया दी कणी लियाउण वास्ते, धर्म दी कणी लियाउण वास्ते आपां बहुत कर्म कांड करदे हां, ते सतगुरु जी कहिंदे ने जे किते ओ ज्ञान दी कणी आ जावे, धर्म दी कणी जदों आ जावे ना, जिवें जिवें इंसान दे अंदर इह कर्म कांड पिछे रहिंदे जांदे ने। ज्ञान है कारण कर्म अभ्यास, ज्ञान भया तो कर्म नाश। इस करके उन्होंने महापुरशां ने एहो जिहा जीवन अपना बनाया है, बहिंदिआं उठदिआं सुत्तिआं जागदिआं उहदा किसे नूं पता नहीं कोई सिमरन कदों करदे ने। जे हुण इंसान कोई कहे कि मच्छी पानी दे विच रहिंदी है, कि पानी कदों पीती है, नहीं कोई दा सबूत। किस करके? कि उहदा जीवन ही पानी है। इसे करके महापुरशां जिहड़े साधुआं दे नाल महापुरशां दे जीवन एहो जे मनाए होए ना, सतगुरु तो बरसाए होए, उन्हां अपने सतगुरु दे नाल लाई होई है, उन्हां दी सुत्या होया भी उहदे नाल लगी है, गल्लां करदिआं होया भी। कबीर जी आख्या कबीर लोगन सो मेरा ठाठा बगा, इह ते मेरा उपरों उपरों अंदरों मेरी लगी उहदे नाल ही। जिन्हां दी सच्चे दिलों लगी होई है ना, इस करके सतगुरु जी कहिंदे ने कोशिश कर जीवन तेरा, गल्लां करदिआं करदिआं एहो कुछ देखदिआं देखदिआं लंघी जांदा सफर तेरा मुक चलिया, तू है उत्थे दा उत्थे ही आ। इक करा कह लिए नाम जप लै जन्म सवार लै, बेला फेर ते आउणा नहीं। जप लै जन्म सवार लै, बेला फेर ते आउणा नहीं। जन्म सवार लै, वेला फेर ते आउणा नहीं। जप लै जन्म सवार लै, वेला फेर ते आउणा नहीं। नाम जप जन्म सवार लै, जप लै जन्म सवार लै, नाम जप लै जन्म सवार लै, बेला फेर ते आउणा नहीं।
ਸਪਲਾ ਜਨਮ ਸਵਾਰ ਲੈ ਵੇਲਾ ਵੇਲ
ਜਨਮ ਸਵਾਰ ਲੈ ਵੇਲਾ ਫੇਰ ਹੱਥ ਆਉਣਾ ਨਹੀਂ।
ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਦੇਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਘੋੜੇ ਦੇ ਉੱਤੇ ਸਵਾਰ, ਨਸੀਰਾਂ ਨੇ ਉੱਥੋਂ ਛਾਲ ਮਾਰ ਦਿੱਤੀ, ਅੱਖਾਂ ਮਿਟੀਆਂ ਹੋਈਆਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੱਗੋਂ ਬੋਚ ਲਿਆ, ਕਹਿੰਦੇ ਨਸੀਰਾਂ ਇੰਨਾ ਕਮਲ ਪੁਣਾ, ਤੈਨੂੰ ਪਤਾ ਨੀ ਮੇਰੀ ਮੌਤ ਹੋ ਜਾਏਗੀ, ਤੂੰ ਦੇਖਣਾ ਸੀ ਕੁਛ। ਕਹਿਣ ਲੱਗੀ ਪਾਤਸ਼ਾਹ ਤੇਰੇ ਚਰਨਾਂ ਦੇ ਵਿੱਚ ਮੌਤ ਹੋ ਜਾਏ, ਹੋਰ ਚਾਹੀਦਾ ਕੀ ਹੈ। ਸਤਿਗੁਰੂ ਦੇ ਪਿਆਰਿਆਂ ਦੀ ਗੱਲ ਇੱਕ ਵਾਰੀ ਸਾਰੇ ਗੱਜ, ਕਿਉਂਕਿ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਰੇ ਆਪਾਂ ਯਾਦ ਕਰਦੇ ਹਾਂ, ਹੁਣੇ ਹੁਣੇ ਸੂਬਾ ਜੀ ਤੋਂ ਸੁਣਿਆ ਸੀ, ਪਰ ਯਾਦ ਯਾਦ ਦੇ ਵਿੱਚ ਬੜਾ ਫਰਕ ਹੈ। ਜਿਹੜੇ ਮਹਾਂਪੁਰਸ਼ਾਂ ਦੀ ਯਾਦ, ਇਹਨਾਂ ਨੇ ਇੱਕ ਵਾਰੀ ਕਿਤੇ ਸਤਿਗੁਰੂ ਰਾਮ ਸਿੰਘ ਜੀ ਦਾ ਨਾਂ ਲੈਣਾ, ਨਾਲ ਹੀ ਚੀਕ ਨਿਕਲ ਜਾਂਦੀ ਤੇ ਉਹਨਾਂ ਦੇ ਅੰਦਰ ਭਿੱਜੀ ਆਵਾਜ਼ ਆਉਂਦੀ, ਸਾਡੀ ਆਵਾਜ਼ ਦੀ ਤੇ ਉਸ ਆਵਾਜ਼ ਦੀ ਬੜਾ ਫਰਕ ਹੈ। ਇਸ ਕਰਕੇ ਮੈਂ ਸ਼ੁਰੂਆਤ ਕੀਤਾ ਸੀ ਕਿ ਉਸ ਸਤਿਗੁਰੂ ਦੇ ਪਿਆਰੇ ਜਿਨ੍ਹਾਂ ਨੇ ਜੀਵਨ ਉਹੋ ਜਿਹਾ ਬਣਾਇਆ, ਜਿਨ੍ਹਾਂ ਨੂੰ ਵੇਖ ਕੇ ਹਰੇਕ ਦਾ ਹੀ ਮਨ ਕਰਦਾ ਕਿ ਮੇਰਾ ਵੀ ਇਹੋ ਜਿਹਾ ਜੀਵਨ ਬਣੇ, ਉਹ ਕਹਿ ਕੇ ਮੈਂ ਸਮਾਪਤੀ ਕਰਨਾ ਇੱਕ ਮਿੰਟ ਦੇ ਵਿੱਚ। ਉਹ ਵੇ ਚਾਲ ਨਿਰਾਲੀਆ ਤੇਰਿਆ ਭਗਤਾਂ ਕੀ, ਚਾਲ ਨਿਰਾਲੀਆ ਤੇਰਿਆ ਭਗਤਾਂ ਕੀ,
ਚਾਲ ਨਿਰਾਲੀਆ ਤੇਰਿਆ ਭਗਤਾਂ ਕੀ, ਚਾਲ ਨਿਰਾਲੀਆ
ਤੇਰਿਆ ਭਗਤਾਂ ਕੀ, ਚਾਲ ਨਿਰਾਲੀਆ ਤੇਰਿਆ ਭਗਤਾਂ ਕੀ, ਚਾਲ ਨਿਰਾਲੀਆ ਤੇਰਿਆ ਭਗਤਾਂ ਕੀ,
ਚਾਲ ਨਿਰਾਲੀਆ ਤੇਰਿਆ ਭਗਤਾਂ ਕੀ, ਚਾਲ ਨਿਰਾਲੀਆ ਤੇਰਿਆ ਭਗਤਾਂ ਕੀ।
ਸਤਿਗੁਰੂ ਦੀ ਸਾਜੀ ਤੇ ਨਿਵਾਜੀ ਹੋਈ ਸਾਧ ਸੰਗਤ, ਦੂਰੋਂ ਨੇੜਿਓਂ ਆਇਆਂ ਦਾ ਸਾਰਿਆਂ ਦਾ ਧੰਨਵਾਦ। ਇੱਕ ਵਾਰੀ ਫੇਰ ਕਹਿ ਲੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ,
ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ,
ਧੰਨ ਸ੍ਰੀ ਸਤਿਗੁਰੂ ਦੇ ਸੰਜੀਵਕ,
ਧੰਨ ਸ੍ਰੀ ਗੁਰੂ ਸਿੰਘ ਸੱਚੇ
ਪਾਤਸ਼ਾਹ, ਸਤਿ ਸ੍ਰੀ ਅਕਾਲ।
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਨੇ ਜਥੇਦਾਰ ਪ੍ਰੀਤਮ ਸਿੰਘ ਜੀ ਕਿਰਪਾਲ ਪੱਟੀ ਉਹਨਾਂ ਨੂੰ ਸਰਵਣ ਕੀਤਾ। ਹੁਣ ਤੋਂ ਲੈ ਕੇ 10 ਵਜੇ ਤੱਕ ਜਥੇਦਾਰ ਸੁਦਨ ਸੁਰਿੰਦਰ ਸਿੰਘ ਜੀ ਛਿੰਦਾ, ਸ੍ਰੀ ਭੈਣੀ ਸਾਹਿਬ, ਆਪ ਜੀ ਉਹਨਾਂ ਨੂੰ ਸਰਵਣ ਕਰੋ।
ਜੋੜ ਕੇ ਬੰਦਨਾ ਆਪਣੇ
ਸਤਿਗੁਰ ਪਿਆਰੇ ਨੂੰ ਜੀ ਦੋਵੇਂ ਹੱਥ ਜੋੜ ਕੇ ਬੰਦਨਾ
ਗੁਰ ਪਿਆਰੇ ਨੂੰ ਦੋਵੇਂ ਹੱਥ ਜੋੜ ਕੇ ਬੰਦਨਾ ਆਪਣੇ
ਇਕਾਗਰ ਕਰੀਏ, ਰਸਨਾ ਪਵਿੱਤਰ ਕਰੀਏ, ਉਹ ਸਤਿਗੁਰੂ ਨੂੰ ਧੰਨ ਆਖੀਏ ਜਿਨ੍ਹਾਂ ਦੀ ਫੁਲਵਾਲੀ ਸਜਾਈ ਹੋਈ ਅਸੀਂ ਸੁਖ ਮਾਣਦੇ ਹਾਂ। ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ।
ਰਾਮ ਸਿੰਘ ਸੱਚੇ ਪਾਤਸ਼ਾਹ ਜੀ।
ਮੌਜੂਦਾ ਗੁਰੂ ਨੂੰ ਧੰਨ ਆਖੇ, ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ।
ਸੱਚੇ ਪਾਤਸ਼ਾਹ।
ਪਰਮ ਸਤਿਕਾਰਯੋਗ ਸਤਸੰਗਿਓ, ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਅਸੀਂ ਸਾਰੇ ਇਕੱਤਰ ਹੋਏ ਹਾਂ ਤੇ ਅੱਸੂ ਦਾ ਮੇਲਾ ਮਨਾ ਰਹੇ ਹਾਂ। ਤੇ ਇਹ ਸੰਸਾਰ ਇਹ ਵੀ ਗੁਰਮੁਖੋ ਇੱਕ ਮੇਲਾ ਹੀ ਆ। ਧਰਤੀ ਆਕਾਸ਼ ਪਤਾਲ ਇਹ ਪਰਮੇਸ਼ਰ ਦਾ ਰਚਿਆ ਹੈ, ਇਹ ਵੀ ਇੱਕ ਮੇਲਾ ਆ। ਇਸ ਤਰ੍ਹਾਂ ਦੇ ਮੇਲੇ ਦੇ ਵਿੱਚ ਏਦਾਂ ਦੇ ਕਈ ਹਜ਼ਾਰਾਂ ਹੀ ਮੇਲੇ ਨੇ, ਪਰ ਗੁਰਮੁਖੋ ਜਿਹੜਾ ਇਹ ਮੇਲਾ ਨਾ, ਇਸ ਮੇਲੇ ਦੀ ਵਿਸ਼ੇਸ਼ਤਾ ਕੁਛ ਦੁਨੀਆਂ ਦੇ ਮੇਲੇ ਨਾਲੋਂ ਵੱਖਰੀ ਆ, ਕੁਛ ਜ਼ਿਆਦਾ ਹੈ। ਜਦੋਂ ਇਹ ਧਰਤੀ ਨੂੰ ਸੋਕਾ ਲੱਗ ਜਾਂਦਾ ਨਾ, ਸੋਕਾ, ਤੇ ਉਦੋਂ ਅਸੀਂ ਪਾਣੀ ਪਾ ਕੇ ਇਹਨੂੰ ਹਰਿਆ ਕਰ ਲੈਂਦੇ ਹਾਂ। ਤੇ ਗੁਰਮੁਖੋ ਜਿਹੜੇ ਜਿਹੜਾ ਇਹ ਮਨਾਂ ਨੂੰ ਸੋਕਾ ਲੱਗ ਜਾਂਦਾ ਨਾ, ਮਨਾਂ ਨੂੰ ਸੋਕਾ, ਉਹ ਸਤਿਗੁਰੂ ਸਾਹਿਬਾਨ ਆਉਂਦੇ ਨੇ ਸਮੇਂ ਸਮੇਂ ਸਿਰ, ਫੇਰ ਇਸ ਨੂੰ ਹਰਿਆ ਕਰਦੇ ਨੇ। ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੌਕੇ ਸੱਚ ਦਾ ਕਾਲ ਪੈ ਗਿਆ ਤੇ ਝੂਠ ਪ੍ਰਧਾਨ, ਇਸ ਤਰ੍ਹਾਂ ਸ੍ਰੀ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਆਉਣ ਤੋਂ ਪਹਿਲਾਂ ਦਾ ਇਸ ਤਰ੍ਹਾਂ ਦਾ ਹੋ ਗਿਆ ਸੀ, ਰਾਜੇ ਵੀ ਕਸਾਈ ਹੋ ਗਏ। ਤੇ ਪੜ੍ਹ ਲਈਏ ਫਿਰ ਅੱਗੇ ਚੱਲਦੇ ਹਾਂ। ਹੋ ਐਸੀ ਝੁੱਲੀਆਂ ਹਨੇਰੀ ਲੋਕੋ ਕੂੜ ਜੀ, ਐਸੀ ਝੁੱਲੀਆਂ ਹਨੇਰੀ ਲੋਕੋ ਕੂੜ ਦੀ, ਹੋ ਸੱਚ ਵਾਲਾ ਕਾਲ ਪੈ ਗਿਆ। ਝੁੱਲੀਆਂ ਹਨੇਰੀ ਲੋਕੋ ਕੂੜ ਦੀ, ਸੱਚ ਵਾਲਾ ਕਾਲ ਪੈ ਗਿਆ। ਐਸੀ ਹਨੇਰ ਦੀ ਕੂੜੀ ਕੂੜ ਦੀ ਕੂੜ ਚੁੱਲਿਆ ਤੇ ਸੱਚ ਜਿਹੜਾ ਉਹ ਦਿਸੇ ਨਾ ਤੇ ਸਤਿਗੁਰ ਆਖ ਚ ਪਾਤਸ਼ਾਹ ਫਿਰ ਆ ਕੇ ਕੀ ਕੀਤਾ ਜਿਹੜੇ ਪੰਜਾਬ ਦੇ ਲੋਕ ਐਡੇ ਬੁਜ਼ਦਿਲ ਐਡੇ ਕਾਇਰ ਐਡੇ ਕਮਜ਼ੋਰ ਦਿਲ ਦੇ ਸੱਚ ਕਹਿਣਾ ਸੱਚ ਬੋਲਣਾ ਆਪਣੀ ਗੱਲ ਕਹਿਣੀ ਇਸ ਤੋਂ ਬਹੁਤ ਦੂਰ ਜਾ ਚੁੱਕੇ ਸਨ ਇਹ ਜਿਹੜੀ ਧਰਤੀ ਦੀ ਆਪ ਜੀ ਬੈਠੇ ਹੋ ਕੋਈ ਸਮਾਂ ਸੀ ਗੁਰਮੁਖੋ ਅੱਜ ਤਾਂ ਬਹੁਤ ਸਤਿਗੁਰੂ ਪ੍ਰਤਾਪ ਸਿੰਘ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਮੌਜੂਦਾ ਗੁਰੂ ਸਤਿਗੁਰੂ ਦੇ ਸਿੱਚੇ ਪਾਤਸ਼ਾਹ ਸੁੱਖ ਦੇ ਹੜ ਲਿਆ ਤੇ ਹੜ ਤੇ ਗੁਰਮੁਖੋ ਸਮਾਂ ਸੀ ਉਹ ਜਦੋਂ ਕਦੇ ਪੰਜ ਜਾਣੇ ਇਕੱਠੇ ਹੁੰਦੇ ਸੀ ਤੇ ਅੰਗਰੇਜ਼ ਨੂੰ ਦੱਸਣਾ ਪੈਂਦਾ ਸੀ ਤੇ ਇਹ ਧਰਤੀ ਅੱਜ ਵਰਗੀ ਨਹੀਂ ਸੀ ਉਦੋਂ ਤੇ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਕੇ ਕੀ ਪਰਿਵਰਤਨ ਵਿੱਚ ਲਿਆਂਦਾ ਨਾਮ ਦਾ ਛੱਟਾ ਦਿੱਤਾ ਜਿਹੜੇ ਲੋਕ ਧਰਮ ਕਰਮ ਨੂੰ ਬਾਣੀ ਪੜ੍ਹਨ ਨੂੰ ਨਾਮ ਸਿਮਰਨ ਕਰਨ ਨੂੰ ਭੁੱਲ ਗਏ ਸੀ ਦਇਆ ਵਾਲੇ ਪਾਸਿਓਂ ਖਿਸ ਗਏ ਸਨ ਸੱਚੇ ਪਾਤਸ਼ਾਹ ਫਿਰ ਉਹਨਾਂ ਨੂੰ ਇਸੇ ਪਾਸੇ ਪ੍ਰੇਰ ਕੇ ਲਿਆਂਦਾ ਤੇ ਇਹ ਧਰਤੀ ਦੀ ਮੈਂ ਕੀ ਗੱਲ ਕਰਾਂ ਗੁਰਮੁਖੋ ਇਸ ਧਰਤੀ ਦੇ ਉੱਤੇ ਏਡੇ ਏਡੇ ਵੱਡੇ ਮਹਾਨ ਸ਼ਖਸੀਅਤਾਂ ਏਡੇ ਏਡੇ ਵੱਡੇ ਸੰਤ ਸੂਫੀ ਫਕੀਰ ਹੋਏ ਨੇ ਸੰਤ ਚਿਮੰਡੇ ਵਾਲੇ ਸੰਤ ਜੌਨ ਸਿੰਘ ਸਰਹਾਲੀ ਵਾਲੇ ਬਾਬੇ ਮਾਵੇ ਵਾਲੇ ਹੋਰ ਬੜੇ ਮਹਾਂਪੁਰਸ਼ ਹੋਏ ਨੇ ਇਸ ਧਰਤੀ ਉੱਤੇ ਕਿਆ ਕਹਿਣਾ ਤੇ ਸ੍ਰੀ ਸਤਿਗੁਰੂ ਰਾਮ ਸੱਚੇ ਪਾਤਸ਼ਾਹ ਕਾਹਨ ਸਿੰਘ ਸੂਬੇ ਨੂੰ ਤਿਆਰ ਕੀਤਾ ਕਾਹਨ ਸਿੰਘ ਸੂਬੇ ਨੂੰ ਆਖਣ ਲੱਗੇ ਕਾਹਨ ਸਿੰਘ ਇਸ ਤਰ੍ਹਾਂ ਕਰ ਤੂੰ ਪਟਿਆਲੇ ਚਲਾ ਜਾ ਪਟਿਆਲੇ ਤੇ ਲੋਕ ਨਾਂ ਜਪਣਾ ਹਟ ਗਏ ਨੇ ਤੇ ਜਾ ਕੇ ਉੱਥੇ ਨਾਂ ਜਪਾ ਭਜਨ ਦੇ ਸਭ ਨੂੰ ਤੈਨੂੰ ਹੁਕਮ ਆ ਕਿਉਂਕਿ ਸੂਬੇ ਤੇ ਸੰਤ ਸਤਿਗੁਰ ਦਾ ਰੂਪ ਹੁੰਦੇ ਨਾਨਕ ਸੰਤ ਸੰਤ ਹਰ ਇੱਕੋ ਤੇ ਕਾਹਨ ਸਿੰਘ ਜੀ ਫਿਰ ਕਾਹਨ ਸਿੰਘ ਨਿਹੰਗ ਜਾਂਦੇ ਨੇ ਉਹ ਕਾਹਨ ਸਿੰਘ ਨਿਹੰਗ ਆ ਗੁਰਮੁਖੋ ਜਿਹੜਾ ਕਿਸੇ ਟਾਈਮ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੇ ਸੂਬੇਦਾਰੀ ਕਰਿਆ ਕਰਦਾ ਸੀ ਐਸੀ ਚੋਟ ਲੱਗੀ ਐਸਾ ਜਾਗ ਲੱਗਿਆ ਤੇ ਮੁੜ ਕੇ ਸਤਿਗੁਰੂ ਰਾਮ ਸੱਚੇ ਪਾਤਸ਼ਾਹ ਦਾ ਸੇਵਕ ਬਣ ਗਿਆ ਤੇ ਫਿਰ ਸਤਿਗੁਰੂ ਰਾਮ ਸੱਚੇ ਪਾਤਸ਼ਾਹ ਨੂੰ ਸੂਬਾ ਸਾਪਿਆ ਤੇ ਭਜਨ ਕਰਾਉਣ ਵਾਸਤੇ ਹੁਕਮ ਕਰਦਾ ਜਾਓ ਪਟਿਆਲੇ ਇਲਾਕੇ ਜਾ ਕੇ ਦੀਵਾਨ ਲਾਓ ਤੇ ਨਾਲੇ ਸਾਧ ਸੰਗਤ ਨੂੰ ਭਜਨ ਦਿਓ ਤੇ ਗੁਰਮੁਖੋ ਕਾਹਨ ਸਿੰਘ ਤਿਆਰੀ ਕਰਕੇ ਜਾਂਦਾ ਤੇ ਆਪਾਂ ਇਉਂ ਕਰਕੇ ਪੜ੍ਹ ਲਈਏ ਫਿਰ ਕਾਹਨ ਸਿੰਘ ਨਿਹੰਗ ਨੂੰ ਸਤਿਗੁਰੂ ਰਾਮ ਸੱਚੇ ਪਾਤਸ਼ਾਹ ਹੁਕਮ ਕੀਤਾ, ਜਾਓ ਪਟਿਆਲੇ ਚਲੇ ਜਾਓ ਤੇ ਜਾ ਕੇ ਨਾਮ ਦਿਓ ਸਭ ਨੂੰ। ਨਾਮ ਚ ਪਾਉਣਾ ਸ਼ੁਰੂ ਕੀਤਾ। ਗੁਰਬਾਣੀ ਚ ਲਿਖਿਆ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਸ ਤਰ੍ਹਾਂ ਇਹ ਲੋਕ ਵੀ ਸੰਸਾਰ ਦੇ ਵਿੱਚ ਹੈਗੇ ਨੇ। ਤੇ ਜਦੋਂ ਪਟਿਆਲੇ ਇਲਾਕੇ ਦੇ ਵਿੱਚ ਖਬਰ ਫੈਲੀ, ਮਹਾਰਾਜ ਮਹਿੰਦਰ ਸਿੰਘ ਨੂੰ ਪਤਾ ਲੱਗਿਆ, ਜਿਹੜੇ ਆਸੇ ਪਾਸੇ ਸਨ ਚੋਰ ਖੋਰ, ਉਹਨਾਂ ਨਾਲ ਕੀ ਕੀਤਾ, ਆਖਣ ਲੱਗੇ, ਮਹਾਰਾਜ ਬੜਾ ਅਨਰਥ ਹੋ ਰਿਹਾ ਤੇਰੇ ਸ਼ਹਿਰ ਵਿੱਚ, ਕੂਕੇ ਬੜੇ ਵੱਧਦੇ ਜਾਂਦੇ ਨੇ, ਬੜੇ ਹੁੰਦੇ ਜਾਂਦੇ ਆ, ਗੱਲ ਕੀ ਆ ਇਹ, ਕੰਟਰੋਲ ਕਰੋ, ਕਿਉਂਕਿ ਅੰਗਰੇਜ਼ ਦਾ ਰਾਜ ਸੀ। ਤੇ ਜਦੋਂ ਚੋਰ ਖੋਰਾਂ ਨਾਲ ਇਹ ਗੱਲ ਮਹਾਰਾਜ ਪਟਿਆਲੇ ਕੋਲ ਪਹੁੰਚਾਈ, ਇੱਕ ਤਾਂ ਮੈਂ ਆਪ ਜੀ ਨੂੰ ਪਹਿਲਾਂ ਦੱਸਿਆ ਵੀ ਇੱਕ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇੱਕ ਸਤਿਗੁਰ ਦੇ ਭਗਤ ਹੁੰਦੇ ਨੇ ਤੇ ਇੱਕ ਸਰਕਾਰ ਦੇ ਭਗਤ, ਤੇ ਉਹਨਾਂ ਨਾਲ ਜਾ ਕੇ ਸ਼ਿਕਾਇਤਾਂ ਕੀਤੀਆਂ ਮਹਾਰਾਜ ਪਟਿਆਲੇ ਕੋਲ ਜਾ ਕੇ। ਤੇ ਐਵੇਂ ਕਰਕੇ ਪੜ੍ਹ ਲਈ ਆਪਾਂ, ਹਾਂਜੀ ਮੇਰ ਜੀ,
ਹੋ ਜਿਹੜੇ ਬਣੇ ਸੀ ਭਗਤ ਅੰਗਰੇਜ਼ ਦੇ, ਜਿਹੜੇ ਬਣੇ ਸੀ
ਬੰਦੋਬਸਤ ਨਾ ਇਹਨਾਂ ਦਾ ਜੇ ਕੀਤਾ
ਬੰਦੋਬਸਤ ਨਾ
ਬੰਦੋਬਸਤ ਨਾ ਕੀਤਾ ਤੇ ਸਾਰਾ ਪੰਜਾਬ ਕੂਕਾ ਹੋ ਜਾਊ ਤੇ ਆਖਰੀ ਇੱਕ ਆਖਰੀ ਚੀਜ਼ ਕਹਿ ਕੇ ਸਮਾਪਤੀ ਕਰਾਂਗਾ ਤੇ ਮਹਾਰਾਜ ਪਟਿਆਲੇ ਵਾਲੇ ਨੇ ਕੀ ਕੀਤਾ ਇੱਕ ਬੰਦਾ ਤਿਆਰ ਕੀਤਾ ਜਿਹਦਾ ਨਾਂ ਸੀ ਧੌਂਖਣ ਸਿੰਘ ਉਹਨੇ ਆਖਿਆ ਜਾ ਖਬਰਸਾਰ ਲੈ ਕੇ ਆ ਸੁਣਿਆ ਵੀ ਜਿਹੜਾ ਉੱਥੇ ਜਾਂਦਾ ਉਹ ਕੰਨ ਚ ਪਤਨੀ ਕਿਹੜਾ ਗੁਰਮੰਤਰ ਕੀ ਦਿੰਦੇ ਆ ਤੇ ਉਹਨਾਂ ਦੇ ਜੋਗਾ ਰਹਿੰਦਾ ਉੱਥੇ ਹੀ ਬਹਿ ਜਾਂਦਾ ਜਾ ਕੇ ਮੁੜ ਕੇ ਨਹੀਂ ਆਉਂਦਾ ਆਖਣ ਲੱਗਾ ਮਹਾਰਾਜ ਫਿਰ ਮੈਨੂੰ ਭੇਸ ਬਣਾ ਕੇ ਜਾਣਾ ਪਏਗਾ ਤੇ ਧੌਂਖੜ ਸਿੰਘ ਜਾਂਦਾ ਆ ਤੇ ਖਬਰ ਲੈਣ ਵਾਸਤੇ ਗੜਵਾ ਪੂਆ ਮਾਲਾ ਦਸਤਾਰ ਸਾਰਾ ਕੁਛ ਸਜਾ ਕੇ ਨਕਲੀ ਕੂਕਾ ਬਣ ਕੇ ਜਾਂਦਾ ਨਕਲੀ ਤੇ ਇਉਂ ਕਰਕੇ ਆ ਕਰਕੇ ਸਮਾਪਤੀ ਕਰਾਂਗੇ ਉਹ ਕੂਕਿਆਂ ਦਾ ਭੇਸ ਬਣਾ ਕੇ ਧੌਂਖੜ ਸਿੰਘ ਜਾਂਦਾ ਸਾਹ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੀ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਇਸ ਧਰਤੀ ਦੀ ਗੱਲ ਕੀਤੀ ਸੀ ਇਸ ਧਰਤੀ ਦੇ ਉੱਤੋਂ ਕਿੰਨੇ ਕਿੰਨੇ ਤਕੜੇ ਸੂਫੀ ਫਕੀਰ ਹੋਇਆ ਕਿੰਨੀ ਕਿੰਨੀ ਬਖਸ਼ਾਂ ਕੀਤੀਆਂ ਸਤਿਗੁਰਾਂ ਨੇ ਇੰਨੀਆਂ ਕੁ ਅਰਜਾਂ ਕਰਦਾ ਖੇਵਾਂ ਜਦਕਾਂ ਹੋਇਆ ਭੁਲਾਈ ਦਾਸ ਮਾਫ਼ੀ ਮੰਗਦਾ ਸਤਿ ਸ੍ਰੀ ਅਕਾਲ।
ਸਤਸੰਗ ਜੀ ਸੰਜਹਿਦਾਰ ਸੁਰਿੰਦਰ ਸਿੰਘ ਜੀ ਛਿੰਦਾ ਸ੍ਰੀ ਭੈਣੀ ਸਾਹਿਬ ਹੁਣ ਤੋਂ ਲੈ ਕੇ 10:30 ਤੱਕ ਜਹੇਦਾਰ ਕੁਲਵਿੰਦਰ ਸਿੰਘ ਜੀ ਚੱਕ ਯਕੂਬ ਆਪ ਜੀ ਉਹਨਾਂ ਨੂੰ ਸਰਵਣ ਕਰੋ।
ਮਹਾਂਪੁਰਸੋ ਸਾਧ ਸੰਗਤ ਜੀਓ, ਸਭ ਕਹੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਜਿੱਥੇ ਅੱਗੇ ਮੇਰੀ ਅਰਜ਼ੀ ਆ ਵੀ ਜਿੱਥੇ ਕਿ ਮੈਂ ਬੋਲਣਾ ਉੱਥੇ ਕਿ ਰਹਿਣ ਬਹੁਤਾ ਤਾਂ ਆ ਜਾ। ਹਾਂਜੀ ਵਜਾਓ ਜੀ ਜਾਂਦੇ ਨਾ ਡਰਾ ਜੈ ਸੋ ਪ੍ਰੀਤ ਨਾ ਜਾ।
Are you prepared?
ਗ੍ਰਾਸ ਨਾ ਵਿਸਰੇ ਹਰ ਨਾਮ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਜੋ ਗੁਰਬਾਣੀ ਦੀ ਤੁਖ ਹੈ ਸਾਸ ਗ੍ਰਾਸ ਨਾ ਵਿਸਰਿਆ ਜੋ ਇਹੋ ਜਿਹੇ ਸੰਤ ਨੇ ਜਿਨ੍ਹਾਂ ਨੂੰ ਸਾਸ ਗ੍ਰਾਸ ਉਹ ਭਗਵਾਨ ਦਾ ਨਾਮ ਨਹੀਂ ਵਿਸਰਦਾ ਗੁਰਬਾਣੀ ਚ ਉਸ ਨੂੰ ਸੰਤ ਆਖਿਆ ਇਸ ਤਰ੍ਹਾਂ ਦੇ ਸੰਤ ਸਿਆਲਕੋਟ ਜ਼ਿਲ੍ਹਾ ਪਿੰਡ ਛੋਟੀਆਂ ਰੱਤੀਆਂ ਜਿੱਥੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਸਿੱਖੀ ਦੀ ਪੰਡ ਖੋਲੀ ਸੀ ਉੱਥੋਂ ਦੇ ਜ਼ਿਮੀਦਾਰ ਪਰਿਵਾਰ ਵਿੱਚ ਪਿਤਾ ਭਗਤ ਸਿੰਘ ਮਾਤਾ ਬਸੰਤ ਕੌਰ ਉਹਨਾਂ ਦੇ ਵੱਡੇ ਪੁੱਤਰ ਸੰਤ ਬਖੀਰ ਸਿੰਘ ਜੀ ਉਹਨਾਂ ਤੋਂ ਛੋਟੇ ਕਰਮ ਸਿੰਘ ਜੀ ਉਹਨਾਂ ਤੋਂ ਛੋਟੇ ਫਤਿਹ ਚੰਦ ਜੀ ਉਹਨਾਂ ਤੋਂ ਛੋਟੇ ਚਾਨਣ ਸਿੰਘ ਜੀ ਉਹਨਾਂ ਤੋਂ ਛੋਟੇ ਗੁਰਚਰਨ ਸਿੰਘ ਜੀ ਉਹਨਾਂ ਤੋਂ ਛੋਟੇ ਸੰਪੂਰਨ ਸਿੰਘ ਜੀ ਤੇ ਇੱਕ ਉਹਨਾਂ ਦੀ ਭੈਣ ਅਮਰ ਕੌਰ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦੌਰਾ ਉੱਥੇ ਗਿਆ ਸਿਆਲਕੋਟ ਜ਼ਿਲ੍ਹੇ ਚ ਇਹ ਸਾਰਾ ਪਰਿਵਾਰ ਸੰਤ ਬਖੀਰ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਹੀ ਨਸ਼ੇ ਪੱਤੇ ਕਰਨ ਵਾਲੇ ਸਨ ਬਚਪਨ ਦੇ ਵਿੱਚ ਇਹ ਸੰਤ ਬਖੀਰ ਸਿੰਘ ਜੀ ਸਭ ਤੋਂ ਵੱਡੇ ਸਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਣ ਕੇ ਭਜਨ ਲੈ ਲਿਆ ਭਜਨ ਲੈ ਕੇ ਫਿਰ ਕਮਾਈ ਕਰਨ ਲੱਗੇ ਨਾਲ ਖੇਤੀਬਾੜੀ ਕਰਦੇ ਨੇ ਇੱਕ ਦਿਨ ਇਹਨਾਂ ਦੀ ਭੈਣ ਅਮਰ ਕੌਰ ਗੁਆਂਢੀਆਂ ਦਾ ਸਾਗ ਲੈ ਕੇ ਆਏ ਇਹ ਹਲਵਾਈ ਕਰਕੇ ਘਰ ਆਏ ਤੇ ਘਰ ਵੇਖਿਆ ਸਾਗ ਬਣਿਆ ਆਪਣੀ ਭੈਣ ਨੂੰ ਆਉਂਦੇ ਨੇ ਕਿ ਬੀਬਾ ਸਾਡੇ ਤੇ ਸਰੋਂ ਨਹੀਂ ਤੇ ਸਾਗ ਕਿੱਥੋਂ ਆਇਆ ਤੇ ਭੈਣ ਆਉਂਦੀ ਹੈ ਇਹ ਜੀ ਗੁਆਂਢੀਆਂ ਦਾ ਲਿਆਂਦਾ ਤੇ ਸੰਤ ਆਉਂਦੇ ਨੇ ਇਹਨਾਂ ਨੂੰ ਬਣੇ ਬਣਾਤੇ ਨੂੰ ਗੁਆਂਢੀਆਂ ਦੇ ਘਰ ਛੱਡ ਆਓ ਤੇ ਗੁਰਬਾਣੀ ਚ ਲਿਖਿਆ ਹਰ ਕਰਮ ਕੀਰਤ ਵਾਚੀਆ ਕਰਮ ਕੀਰਤ ਵਾਚੀਆ ਕਰਨੀ ਹੈ ਕਿਸੇ ਦਾ ਪਰਾਇਆ ਹੱਕ ਨਹੀਂ ਖਾਣਾ ਕਿ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਉਹ ਸੰਤ ਹਲਵਾਈ ਕਰਦੇ ਨੇ ਤੇ ਆਪਣੇ ਭਰਾਵਾਂ ਨੂੰ ਆਉਂਦੇ ਨੇ ਜਦੋਂ ਤੁਹਾਨੂੰ ਹਲਵਾਉਣਾ ਆ ਗਿਆ ਉਦੋਂ ਮੈਂ ਆਪਣਾ ਘਰ ਬਾਰ ਛੱਡ ਕੇ ਸ੍ਰੀ ਭੈਣੀ ਸਾਹਿਬ ਚਲ ਜਾਣਾ। ਤੇ ਗੁਰਬਾਣੀ ਚ ਲਿਖਿਆ ਕਹੋ ਕਬੀਰ ਤੁਮ ਰਾਮ ਕੀ ਅੰਸ਼। ਇਹ ਸੰਤ ਵਖੀਰ ਸਿੰਘ ਜੀ ਮੇਰੇ ਵੱਡੇ ਤਾਇਆ ਜੀ ਨੇ। ਸੋ ਜਦੋਂ ਮੇਰੇ ਪਿਤਾ ਜੀ ਨੂੰ ਹਲ ਵਾਹੁਣਾ ਆ ਗਿਆ ਤੇ ਆਂਦੇ ਨੇ ਚੰਗਾ ਭਾਈ ਅਸੀਂ ਹੁਣ ਚੱਲੇ ਆ, ਤੇ ਪਾਕਿਸਤਾਨ ਦੇ ਵਿੱਚੋਂ ਹੀ ਸ੍ਰੀ ਭੈਣੀ ਸਾਹਿਬ ਆ ਗਏ। ਤੇ ਭੈਣੀ ਸਾਹਿਬ ਆਣ ਕੇ ਤੇ ਫਿਰ ਸਤਿਗੁਰਾਂ ਦਾ ਉਹ ਜੋ ਕਬੀਰ ਜੀ ਆਂਦੇ ਨੇ ਕਬੀਰ ਕੇਸੋ ਕੂਕੀਆ ਕੇਸੋ ਕੂਕੀਆ ਸਾਦਗੀ ਵਿੱਚ ਤਪੱਸਿਆ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇਹ ਦਾ ਉਲਾ ਕਰ ਗਏ। ਜਦੋਂ ਕਿਸੇ ਨੇ ਸੰਤਾਂ ਨੂੰ ਪੁੱਛਣਾ, ਸਮਾਂ ਬੀਤਦਾ ਗਿਆ ਤੇ ਸੰਤਾਂ ਨੂੰ ਕਿਸੇ ਨੇ ਪੁੱਛਣਾ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਿੱਦਾਂ ਦੇ ਸਨ, ਕਿੱਦਾਂ ਦੇ ਆਪ ਜੀ ਨੇ ਸੁੱਖ ਉਹਨਾਂ ਦਾ ਭੋਗਿਆ ਉਹਨਾਂ ਦੀ ਸੱਤਰ ਸਾਇਆ ਹੇਠ, ਤੇ ਸੰਤਾਂ ਦਾ ਰੋਣ ਨਿਕਲ ਜਾਣਾ ਤੇ ਆਖਣਾ ਉਹ ਗੋਰੀਨਾਥ ਦੁੱਖ ਫੋਲੋ ਮੇਰੇ ਕੋਈ ਨਾ ਦੁੱਖ ਫੋਲੋ ਮੇਰੇ ਪਿੱਛੇ ਜਾ ਕੇ ਬਹਿਣਾ ਤੇ ਫਿਰ ਪਾਟੇ ਪੁਰਾਣੇ ਕੱਪੜੇ ਪਾਉਣੇ ਮੈਲੇ ਮੂਲੇ ਜੇ ਤੇ ਦੋ ਸੇਬਿਆਂ ਦੀਆਂ ਬੋਰੀਆਂ ਰੱਖਣੀਆਂ, ਇੱਕ ਕਮਰ ਕੱਛਾ ਬੰਨ ਲੈਣਾ ਇੱਦਾਂ ਤੇ ਇੱਕ ਬਾਂਹ ਦੇ ਫਾ ਲੈਣੀ ਤੇ ਜਦੋਂ ਲੰਮੇ ਪੈਣਾ ਇੱਕ ਥੱਲੇ ਵਿਸਾ ਲੈਣੀ ਇੱਕ ਉੱਪਰ ਲੈ ਲੈਣੀ ਤੇ ਪਿੱਛੇ ਜਾ ਕੇ ਬੈਠੇ ਰਹਿਣਾ। ਕਈ ਵਾਰੀ ਮਾਤਾ ਚੰਦ ਕੌਰ ਜੀ ਨੇ ਆਪ ਸਿੱਖਾਂ ਨੂੰ ਪੁੱਛ ਕੇ ਪ੍ਰਸ਼ਾਦਾ ਛਕਾਉਣਾ। ਫਿਰ ਇੱਥੋਂ ਲੁਧਿਆਣੇ ਧਰਮਸ਼ਾਲਾ ਦੇ ਵਿੱਚ ਡਿਊਟੀ ਲੱਗੀ। ਉੱਥੇ ਇੱਕ ਹੋਰ ਸਿੱਖ ਰਹਿੰਦਾ ਸੀ, ਸੰਤਾਂ ਨੂੰ ਉੱਥੋਂ ਦੇ ਮੁਖੀ ਬਣਾਇਆ। ਪਰ ਸੰਤਾਂ ਨੂੰ ਸਾਧ ਸੰਗਤ ਨੇ ਮੱਥਾ ਟੇਕਣਾ ਮਾਇਆ ਦਾ, ਜੇਬੇ ਚ ਪਾ ਦੇਣੀ, ਮਾਇਆ ਨੂੰ ਹੱਥ ਨਹੀਂ ਸਣ ਲਾਉਂਦੇ। ਇੱਕ ਸਿੱਖ ਮੱਥਾ ਟੇਕ ਗਿਆ ਮਾਇਆ ਦਾ, ਜੇਬੇ ਚ ਪਾ ਗਿਆ, ਦੂਜਾ ਸਿੱਖ ਆਇਆ ਉਹਨੂੰ ਆਖਣਾ ਜੇਬੇ ਤੋਂ ਕੱਢ ਲੈ। ਤੇ ਜਿਹੜੇ ਲੁਧਿਆਣੇ ਧਰਮਸ਼ਾਲਾ ਦੇ ਵਿੱਚ ਜਿਹੜੇ ਨਾਲ ਦੇ ਸਨ ਸਿੱਖ, ਉਹ ਮਾਇਆ ਆਪਣੇ ਘਰ ਨੂੰ ਭੇਜਦੇ ਹਨ। ਤੇ ਸਿੱਖਾਂ ਸੰਤਾਂ ਨੇ ਆਖਣਾ, ਭਾਈ ਇਹ ਚੰਗਾ ਨਹੀਂ ਤੂੰ ਕਰਦਾ, ਮਾਇਆ ਤਾਂ ਗੁਰੂ ਕਰਦੀ ਹੈ, ਤੂੰ ਆਪਣੇ ਘਰ ਨੂੰ ਲਈ ਜਾਂਦਾ, ਤੈਨੂੰ ਗੁਰੂ ਦੀ ਪ੍ਰਾਪਤੀ ਕਿੱਦਾਂ ਹੋਊ। ਤੇ ਗੁਰਬਾਣੀ ਚ ਵੀ ਲਿਖਿਆ, ਕਬੀਰ ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾ ਖੁਦਾ ਏ, ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾ ਖੁਦਾ ਆਪਣੀ ਬਿਰਤੀ ਦੇ ਵਿੱਚ। ਸਾਡੇ ਪਿੰਡ ਦੇ ਇੱਕ ਸਿੱਖ ਸੀ, ਉਹ ਲੁਧਿਆਣੇ ਫੈਕਟਰੀ ਚ ਲੱਗਾ। ਉਹਦਾ ਜੀ ਕੀਤਾ ਵੀ ਸਾਡੇ ਪਿੰਡ ਦੇ ਭਰਾ ਲੱਗਦੇ ਨੇ, ਦਰਸ਼ਨ ਮੇਲਾ ਕਰਨਾ ਚਾਹੀਦਾ। ਇਹ ਗੱਲ ਉਹ ਸਿੱਖ ਨੇ ਮੈਨੂੰ ਆਪ ਸੁਣਾਈ। ਕਹਿੰਦਾ ਜਦੋਂ ਮੈਂ ਸਾਮਾਂ ਨੂੰ ਗਿਆ ਤੇ ਸੰਤ ਧਰਮਸ਼ਾਲਾ ਚ ਬਾਜ਼ਾਰ ਵੱਲ ਨੂੰ ਨਿਕਲਦੇ ਸਨ ਤੇ ਮੈਂ ਮੱਥਾ ਟੇਕ ਕੇ ਆਖਿਆ, ਭਾਜੀ ਸਤਿ ਸ੍ਰੀ ਅਕਾਲ। ਤੋ ਸੰਤਾਂ ਨੇ ਆਖਿਆ, ਨਾ ਬਈ ਭਾਜੀ ਨੀ ਕਹਿਣਾ, ਸੰਤ, ਕਿਉਂਕਿ ਘਰ ਬਾਰ ਬਾਹਰ ਛੱਡ ਦਿੱਤਾ ਸੀ, ਭੈਣ ਭਰਾ ਸਭ ਛੱਡ ਦਿੱਤੇ ਸਨ। ਤੋ ਸਖ ਸੰਦਾ ਪਿੰਡ ਦਾ ਸਾਨੂੰ ਵੀ ਜਦੋਂ ਸੰਤ ਬਾਹਰ ਨੂੰ ਚੱਲੇ ਬਾਜ਼ਾਰ ਵੱਲ ਨੂੰ ਸੈਲ ਕਰਨ ਸਾਮਾਂ ਨੂੰ, ਤੇ ਜਿਹੜੇ ਬਾਜ਼ਾਰ ਵਾਲੇ ਸਨ ਦੁਕਾਨਾਂ ਵਾਲੇ, ਕਿਸੇ ਨੇ ਫਲ ਫੜਿਆ, ਕਿਸੇ ਨੇ ਕੋਈ ਮਠਿਆਈ ਫੜੀ ਆ, ਤੇ ਸੰਤਾਂ ਨੂੰ ਗਾਹ ਕਰਦੇ ਨੇ, ਸੰਤ ਨੀਵੀਂ ਪਾ ਕੇ ਇਸ਼ਾਰਾ ਕਰੀ ਜਾਂਦੇ ਨੇ ਵੀ ਪਿੱਛੇ ਸੰਗਤ ਨੂੰ ਵੰਡ ਦੋ। ਸੋ ਲੁਧਿਆਣੇ ਉਹਦਾ ਨਾਲ ਦਾ ਸੀ, ਉਹ ਸੰਤਾਂ ਦੀ ਪੇਸ ਨਹੀਂ ਸੀ ਜਾਣ ਦਿੰਦਾ। ਸੰਤ ਫਿਰ ਸਕੇਤ ਮੰਡੀ ਚਲੇ ਗਏ। ਸਕੇਤ ਮੰਡੀ ਮੈਂ ਗਿਆ, ਕੋਈ 6-7 ਸਾਲ ਹੋ ਗਏ ਨੇ। ਉੱਥੇ ਜਾ ਕੇ ਬਜ਼ੁਰਗ ਨੂੰ ਪੁੱਛਿਆ ਵੀ ਇੱਥੇ ਗਰਮੀਆਂ ਦੇ ਵਿੱਚ ਸੰਤ ਆਉਂਦੇ ਸਨ, ਮੈਲੇ ਮੂਲੇ ਜੇ ਕੱਪੜੇ ਹੁੰਦੇ ਸਨ ਉਹਨਾਂ ਦੇ, ਤੇ ਉਹਨਾਂ ਬਾਰੇ ਕੋਈ ਦੱਸੋ। ਤੇ ਉਹਨਾਂ ਦੀ ਨਿਸ਼ਾਨੀ ਸੀ ਵੀ ਇੱਥੇ ਉਹਨਾਂ ਦੇ ਮੋਗਾ ਸੀ ਬੜਾ ਵੱਡਾ। ਉਹਨਾਂ ਨੇ ਫਿਰ ਮੈਨੂੰ ਆਂਦੇ ਨੇ ਉਹਨਾਂ ਦੀ ਮਾਈ ਵੀ ਆਹ ਜਿਹੜਾ ਪਰਿਵਾਰ ਵੇਖਦੇ ਹੋ ਤੁਸੀਂ, ਇਹ ਸਾਰੀ ਸੰਤਾਂ ਦੀ ਕਿਰਪਾ। ਸਾਡੇ ਘਰ ਕੋਈ ਬੱਚਾ ਨਹੀਂ ਸੀ ਹੁੰਦਾ ਤੇ ਅਸੀਂ ਧਰਮਸ਼ਾਲਾ ਚੋਂ ਸੰਤਾਂ ਨੂੰ ਲੈ ਕੇ ਆਏ ਘਰ, ਤੇ ਸੰਤਾਂ ਨੂੰ ਆਖਿਆ, ਸੰਤ ਜੀ ਅਰਦਾਸ ਕਰੋ, ਕੋਈ ਬੱਚਾ ਨਹੀਂ ਤੇ ਬੱਚਾ ਹੋ ਜੇ ਕਿਰਪਾ ਕਰੋ। ਤੇ ਸੰਤਾਂ ਨੇ ਅਰਦਾਸ ਕੀਤੀ ਤੇ ਅੱਜ ਵੇਖੋ ਸਾਡੇ ਪੁੱਤ ਪੋਤਰੀਆਂ ਨੇ ਕੋਠੀਆਂ ਨੇ ਬੜਾ ਕਾਰੋਬਾਰ ਹੈ ਤੇ ਉਹ ਪਰਿਵਾਰ ਨੂੰ ਆਂਦੇ ਨੇ ਆਪਣੇ ਮੁੰਡੇ ਨੂੰ ਵੀ ਆਹ ਸੰਤਾਂ ਦੇ ਮੱਥਾ ਟੇਕੋ ਇਹਨਾਂ ਦੇ ਤਾਇਆ ਜੀ ਕਰਕੇ ਤੁਹਾਡਾ ਤੁਸੀਂ ਇੱਥੇ ਆਏ ਹੋ ਤੇ ਮੈਂ ਆਖਿਆ ਜੀ ਮੈਂ ਤੇ ਨਹੀਂ ਇੰਨੇ ਜੋਗਾ ਉਹ ਤੇ ਸੰਤ ਸਨ ਤੇ ਸਾਡੇ ਪਿੰਡ ਮੈਂ ਕੋਈ 12-13 ਸਾਲਾਂ ਦਾ ਹੋਵਾਂਗਾ 99-92 ਚ ਮੇਰੇ ਖਿਆਲ ਗਏ ਸਨ ਤੇ ਸਾਡੇ ਪਿੰਡ ਦੇ ਜਿੰਨੇ ਵੀ ਮੱਥਾ ਟੇਕਣ ਆਉਂਦੇ ਸਨ ਮਾਇਆ ਉਹਨਾਂ ਦੇ ਜੇਬ ਚ ਪਾ ਦੇਣੀ ਤੇ ਜੇ ਦੂਜਿਆਂ ਨੇ ਆਉਣਾ ਤਾਂ ਉਹਨੂੰ ਆਖਣਾ ਵੀ ਜੇਬ ਚੋਂ ਕੱਢ ਲਓ ਏਦਾਂ ਦੇ ਮਾਇਆ ਤੋਂ ਵਿਰਲੇਪ ਸਨ ਗੁਰਬਾਣੀ ਜੀ ਲਿਖਿਆ ਮਾਇਆ ਤਜੀ ਤੋਂ ਕਿਆ ਪਿਆ ਜੇ ਮਾਣ ਤਜਿਆ ਨਾ ਜਾਏ ਸੰਤਾਂ ਨੇ ਮਾਣ ਵੀ ਤਜਿਆ ਛੱਡਿਆ ਤੇ ਮਾਇਆ ਵੀ ਛੱਡ ਦਿੱਤੀ ਤੇ ਜਦੋਂ ਬੱਸੇ ਬਹਿਣਾ ਤੇ ਕਨੈਕਟਰ ਨੂੰ ਆਖਣਾ ਵੀ ਆਪੇ ਹੀ ਮੇਰੀ ਜੇਬ ਚੋਂ ਮਾਇਆ ਕੱਢ ਲੈ ਜਿੰਨਾ ਤੇਰਾ ਕਿਰਾਇਆ ਲੱਗਣਾ ਉਹ ਵੱਧ ਕੱਢ ਲੇ ਘੱਟ ਕੱਢ ਲੇ ਉਹਦੀ ਮਰਜ਼ੀ ਫਿਰ ਸਤਿਗੁਰੂ ਜੀ ਅਜੀਤ ਸਿੰਘ ਦੀ ਇੰਨੀ ਕਿਰਪਾ ਫਤਿਹਗੜ੍ਹ ਸਾਹਿਬ ਜਿੱਥੇ ਧਰਮਸ਼ਾਲਾ ਹੈ ਉੱਥੇ ਰਹੇ ਤੇ ਗਿਆਨੀ ਜੀ ਜੋਗਿੰਦਰ ਸਿੰਘ ਜਿਹੜੇ ਨੇ ਲੁਧਿਆਣੇ ਵਾਲੇ ਉਹ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਜਦੋਂ ਸਾਮਾਂ ਨੂੰ ਸਾਧ ਸੰਗਤ ਨੂੰ ਕਥਾ ਸੁਣਾਉਂਦੇ ਨੇ ਤੇ ਸੰਤ ਜੋਗਿੰਦਰ ਸਿੰਘ ਨੇ ਉੱਥੇ ਸਬੇਦਿਆਂ ਦੀ ਵਾੜ ਲਾਈ ਹੈ ਉਹ ਬੜੀ ਸੰਗਤ ਬੈਠੀ ਹੈ ਪਰ ਸੰਤ ਇੱਕ ਪਾਸੇ ਹੋ ਕੇ ਕਥਾ ਸੁਣਾਉਣ ਡੇ ਨੇ ਸਾਧ ਸੰਗਤ ਨੂੰ ਤੇ ਸਬੇਦਾ ਜਿਹੜਾ ਉਹ ਸੰਤਾਂ ਦੇ ਲੱਕ ਦੇ ਵੱਜ ਗਿਆ ਆਣ ਕੇ ਤੇ ਨਾਲ ਹੀ ਲੱਕ ਟੁੱਟ ਗਿਆ ਸੰਤਾਂ ਦਾ ਮਤਲਬ ਬਹੁਤ ਜ਼ਿਆਦਾ ਸੱਟ ਲੱਗ ਗਈ ਫਿਰ ਕਿੰਨਾ ਕਿੰਨਾ ਚਿਰ ਅੱਖਾਂ ਮੀਟੀਆਂ ਰਹਿਣੀਆਂ ਤੇ ਕਿਸੇ ਨੇ ਅਰਜ ਕਰਨੀ ਸੰਤ ਜੀ ਕਿਤੇ ਹਸਪਤਾਲ ਲੈ ਜਾਈਏ ਕਿਤੇ ਦਵਾਈ ਦਾਰੂ ਕਰਵਾਈਏ ਤੇ ਆਖਣਾ ਇਹ ਸਤਿਗੁਰੂ ਨੂੰ ਜੋ ਭਾਉਂਦਾ ਉਹ ਹੋਣਾ ਤੇ ਜਦੋਂ ਮਾਇਆ ਦਾ ਪਤਾ ਲੱਗਾ ਇੱਥੇ ਸਤਿਗੁਰੂ ਜੀ ਅਜੀਤ ਸਿੰਘ ਨੂੰ ਜਦੋਂ ਭੈਣੀ ਸਾਹਿਬ ਰਹਿੰਦੇ ਸਨ ਵੀ ਮਾਇਆ ਤੋਂ ਸੰਤ ਬੜੇ ਵਿਰਲੇਪ ਨੇ ਤੇ ਕੋਈ ਟੋਹ ਟੱਬਾ ਵੀ ਨਹੀਂ ਰੱਖਦੇ ਮੈਲੇ ਮੂਲੇ ਜੇ ਕੱਪੜੇ ਰੱਖਦੇ ਨੇ ਤੇ ਸਤਿਗੁਰੂ ਜੀ ਅਜੀਤ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਤੇ ਥਾਪੜਾ ਦੇ ਕੇ ਆਂਦੇ ਨੇ ਮੈਂ ਬਲਹਾਰੇ ਸਿੱਖਾਂ ਤੇਥੋਂ ਜਿਹੜੀ ਕਾਰ ਕਮਾਈ ਜਾਂਦਾ ਇੱਥੇ ਉੱਥੇ ਦੂਈ ਜਹਾਨੀ ਜੀਵਨ ਸਫਲ ਬਣਾਈ ਜਾਂਦਾ ਸੋ ਸਤਸੰਗਿਓ ਜਦੋਂ ਵੀ ਸੰਤਾਂ ਨੇ ਸਾਧ ਸੰਗਤ ਦੇ ਵਿੱਚ ਬਹਿਣਾ ਤੇ ਇਹੋ ਹੀ ਆਖਣਾ ਸਤਸੰਗਿਓ ਘਰ ਦੀਆਂ ਗੱਲਾਂ ਛੱਡ ਕੇ ਤੇ ਆਹ ਗੱਲਾਂ ਕਰਿਆ ਕਰੋ ਜੋ ਗੁਰਬਾਣੀ ਚ ਲਿਖਿਆ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ 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 ਸਖੀ ਗੁਣ ਕਹੋ ਮੇਰੇ ਪ੍ਰਭ ਕੇ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਗੁਰਬਾਣੀ ਚ ਲਿਖਿਆ ਢੂੰਡ ਸੱਜਣ ਸੰਤ ਪੱਕਿਆ ਉਹ ਜਿਉਂਦੇ ਵਿਛੜੇ ਉਹ ਮੋਇਆ ਨਾ ਜਾਈ ਸੋ ਜਦੋਂ ਸੰਤ ਚੜਾਈ ਕਰ ਗਏ ਨਾ ਮੇਰੇ ਖਿਆਲ 92-93 ਚ ਤੇ ਚੜਾਈ ਕਰਨ ਤੋਂ ਬਾਅਦ ਜਹੇਦਾਰ ਜੀ 10 ਸਾਲ ਬਾਅਦ ਮੇਰੇ ਪਿਤਾ ਜੀ ਨੂੰ ਦਰਸ਼ਨ ਦੇ ਕੇ ਆਂਦੇ ਨੇ ਸਾਲ ਬਾਅਦ ਭਾਵੇਂ 5 ਸਿੱਖਾਂ ਨੂੰ ਇੰਨੀ ਗਰੀਬੀ ਸੀ ਵੀ ਕੋਈ ਰਿਸ਼ਤੇਦਾਰ ਵੀ ਸਾਡੇ ਕੋਈ ਆਉਂਦਾ ਨਹੀਂ ਸੀ ਮਿਲਦਾ ਨਹੀਂ ਸੀ ਵੀ ਇਹ ਇੰਨੇ ਗਰੀਬ ਨੇ ਇਹ ਸੰਤ ਜੀ ਮੇਰੇ ਤੇ ਗੁਜਰੀ ਆ ਸੂਬਾ ਜੀ ਨੂੰ ਪਤਾ ਤੇ ਕੋਈ ਆਉਂਦਾ ਜਾਂਦਾ ਨਹੀਂ ਸੀ ਸਾਡੇ ਰਿਸ਼ਤੇਦਾਰ ਤੇ ਸੰਤਾਂ ਨੇ 10 ਸਾਲ ਬਾਅਦ ਚੜਾਈ ਕਰਨ ਤੋਂ ਮੇਰੇ ਪਿਤਾ ਜੀ ਨੂੰ ਦਰਸ਼ਨ ਦੇ ਕੇ ਆਖਿਆ ਸਾਲ ਬਾਅਦ ਭਾਵੇਂ 5 ਸਿੱਖਾਂ ਨੂੰ ਪ੍ਰਸ਼ਾਦਾ ਛਕਾ ਦਿਆ ਕਰੋ ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ ਤੇ ਸਤਸੰਗਿਓ ਜਦੋਂ ਪਹਿਲਾਂ ਉਹਨਾਂ ਦਾ ਮੇਲਾ ਕੀਤਾ, ਜਿੰਨੀ ਫੁਰਸਤ ਸੀ ਉਦੋਂ ਮੇਰੀ ਫਸਲ 7000 ਦੀ ਮੈਂ ਵੇਚੀ ਸੀ, ਤੇ ਹੁਣ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਹੀ ਪੈਲੀ ਹੈ, ਹੁਣ ਲੱਖ ਸਵਾ ਲੱਖ ਦੀ ਸਿਆਹ ਮਹੀਨਿਆਂ ਦੀ ਫਸਲ ਹੁੰਦੀ ਹੈ। ਇਹ ਸੰਤਾਂ ਦੇ ਵਚਨ ਪੂਰੇ ਹੋਣ ਡੇ ਨੇ। ਫਿਰ ਸਾਡੇ ਘਰ ਬੈਠਿਆਂ ਮੈਂ ਛੋਟਾ ਜਿਹਾ ਸਾਂ, ਕੱਚੇ ਕਮਰੇ ਸਨ, ਤੇ ਸੰਤ ਬੋਰੀ ਦੇ ਬੈਠੇ ਸੇਬਿਆਂ ਵਾਲੀ ਤੇ ਮੰਜੇ ਤੇ ਬਹਿੰਦੇ ਹੀ ਨਹੀਂ ਸਨ, ਤੇ ਬੈਠਿਆਂ ਬੈਠਿਆਂ ਨੀਂਦ ਵੀ ਪਾਈ। ਤੇ ਮੇਰੇ ਪਿਤਾ ਜੀ ਨੂੰ ਆਂਦੇ ਨੇ, ਭਾਈ ਇੱਥੇ ਰੌਣਕਾਂ ਲੱਗਣੀਆਂ ਨੇ, ਨਾਮ ਸਿਮਰਨ ਕਰਿਆ ਕਰੋ। ਤੇ ਬੜੀ ਸਤਿਗੁਰਾਂ ਦੀ ਕਿਰਪਾ, ਕਿਤੇ ਸਾਈਕਲ ਲੈਣ ਦੀ ਪਹੁੰਚ ਨਹੀਂ ਸੀ, ਹੁਣ ਮੋਟਰਸਾਈਕਲ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਟਰੈਕਟਰ ਵੀ ਦਿੱਤਾ, ਤੇ ਬਖਸ਼ਿਸ਼ ਸਤਿਗੁਰਾਂ ਦੀ ਹੈ। ਸੋ ਮੈਂ ਇੱਥੇ ਹੀ ਖਿਮਾ ਦਾ ਜਾ ਚੁੱਕਾ। ਸਤਿ ਸ੍ਰੀ ਅਕਾਲ।